ਜਲ ਮੱਧ ਜੌਨ ਮੁੰਡੇ ਅਪਾਰ ਵਣ ਨਾਮ ਕੌਣ ਹਵੈ ਗੇ ਕੁਮਾਰ।
ਜਲ ਦੇ ਵਿੱਚ ਕੁਛ ਆਦਮੀ ਜਲ ਦੇ ਵਿੱਚ ਦੱਸਿਆ ਨਾ ਵੀ ਬੈਠ ਕੇ ਹੀ ਬੈਠੇ ਰਹਿੰਦੇ ਸੀ ਜਲ ਦੇ ਵਿੱਚ ਪਾਣੀ 'ਚ ਬੈਠ ਕੇ ਜੋ ਵੀ ਕੁਛ ਕਰ ਦਿੱਤੇ ਮੰਤਰ ਪੜ੍ਹਦੇ ਸੀ ਮਾਲਾ ਤਾਂ ਫਿਰਦੇ ਨਹੀਂ ਹੁੰਦੇ ਮੂੰਹ 'ਚ ਜਾਂ ਧਿਆਨ ਲਾਉਂਦੇ ਸੀ ਉਹ ਜਿਹੜੇ ਜਲ ਦੇ ਵਿੱਚ ਬੈਠੇ ਹੁੰਦੇ ਸੀ ਉਹਨਾਂ ਦੀ ਕੈਟੇਗਰੀ ਹੈ ਉਹਨਾਂ ਦਾ ਨਾਂ ਇਹਨੇ ਬਣੀ ਰੱਖਦਾ ਬਣ ਕਹਿੰਦੇ ਨੇ ਬਿਰਸ਼ ਨੂੰ ਬਿਰਸ਼ ਦਾ ਕਨੈਕਸ਼ਨ ਹਮੇਸ਼ਾ ਪਾਣੀ ਨਾਲ ਰਹਿੰਦਾ ਕਿਉਂਕਿ ਪਾਣੀ ਤੋਂ ਬਿਨਾਂ ਤਾਂ ਬਿਰਸ਼ ਹੈ ਨਹੀਂ ਬਿਰਸ਼ ਵੈਸੇ ਬਾਹਰ ਤਾਂ ਬਿਰਸ਼ ਬਾਅਦ 'ਚ ਆਏ ਨੇ ਪਹਿਲਾਂ ਪਾਣੀ 'ਚ ਨੇ ਬਿਰਸ਼ ਸਮੁੰਦਰ ਦੇਖੇ ਹੋਣੇ ਤੁਸੀਂ
ਜੰਗਲ
ਜੰਗਲ ਉਹ ਪਾਣੀ ਵਾਲੇ ਬਿਰਸ਼ ਰੱਖਦਾ ਉਹਨਾਂ ਦਾ ਨਾਮ ਬਿਰਸ਼ ਬਾਹਰ ਵੀ ਨੇ ਉਹ ਬਣੀ ਰੱਖਦਾ ਉਹਨਾਂ ਦਾ ਨਾਮ ਯਾਨੀ ਇਹ ਨਾਂ ਰੱਖੇ ਨੇ ਹੁਣ ਚੇਲਿਆਂ ਦੇ ਕੈਟਾਗਰੀਆਂ ਨੇ ਆਪਣੀਆਂ ਅੱਡ ਅੱਡ ਉਹ ਜਿਹੜੇ ਗਿਰੀ ਪੂਰੀ ਭਾਰਤੀ ਆਉਂਦੇ ਨੇ ਨਾ ਇਹਨਾਂ ਦੇ ਸੰਨਿਆਸੀਆਂ ਦੇ ਆ ਜਿਹੜੇ ਹੁਣ ਵੀ ਚੱਲਦੇ ਨੇ ਗੋਤ ਉੱਥੋਂ ਚੱਲੇ ਹੋਏ ਨੇ
ਜਲ ਮੱਧ ਜੌਨ ਮੁੰਡੇ ਅਪਾਰ
ਜਿਹੜੇ ਚੇਲੇ ਮੁੰਡੇ ਦਾ ਮਤਲਬ ਚੇਲੇ ਬਣਾਏ ਆ ਮੁੰਡਾ ਨਾਂ ਤਾਂ ਰੱਖਿਆ ਹੋਇਆ ਪੰਜਾਬੀ 'ਚ ਜਿਹੜਾ ਆਪਾਂ ਪੰਜਾਬੀ 'ਚ ਮੁੰਡਾ ਕਹਿੰਦੇ ਹਾਂ ਨਾ ਉਹ ਚੇਲਾ ਹੁੰਦਾ ਜਿਹਨੂੰ ਮੁੰਨ ਲੈਂਦੇ ਸੀ ਨਾ ਜੋਗੀ ਕੰਨਾਂ 'ਚ ਪਾ ਦਿੰਦੇ ਨੱਤੀਆਂ ਉਹਨੂੰ ਮੁੰਡਾ ਕਹਿੰਦੇ ਤੇ ਦੇਖੋ ਆਦਮੀ ਹੀ ਚੇਲਾ ਬਣ ਸਕਦਾ ਜਲਾਂਦੀਆਂ ਨਹੀਂ ਬਣ ਸਕਦੀਆਂ ਇਹਦਾ ਵੀ ਮਤਲਬ ਹੈ ਮੁੰਡੇ ਦਾ ਨਾਂ ਮੁੰਡੀ ਨਹੀਂ ਫਿਰ ਇਹਦਾ ਮੁੰਡੇ ਦਾ ਇਸਤਰੀ ਲਿੰਗ ਨਹੀਂ ਹੁੰਦਾ ਹੈ ਕੁੜੀ ਹੋਰ ਗੱਲ ਹੈ ਲੜਕੀ ਲੜਕਾ ਹੋਰ ਗੱਲ ਹੈ ਹਾਂਜੀ
ਜਲ ਮੱਧ ਜੌਨ ਮੁੰਡੇ ਅਪਾਰ
ਜਿੰਨੇ ਜਲ 'ਚ ਬੈਠਣ ਵਾਲੇ ਤੇ ਉਹਨਾਂ ਦੀ ਕੋਈ ਗਿਣਤੀ ਤਾਂ ਨਹੀਂ ਦੱਸ ਸਕਦਾ ਅਪਾਰ ਸੀ ਗਿਣਤੀ ਉਹਨਾਂ ਦੀ ਵੀ ਉਹਨਾਂ ਦਾ ਨਾਂ ਬਣੀ ਰੱਖਦਾ
ਬਣ ਨਾਮ ਕੌਣ ਹੈ ਗੇ ਕੁਮਾਰ
ਹਾਂ ਕੁਮਾਰ ਦੇਖੋ ਨਾ ਕੁਮਾਰ ਆ ਗਿਆ ਰਾਜਕੁਮਾਰ ਯੋਗ ਰਾਜ ਹੈ ਨਾ ਹੈ ਰਾਜ ਦੇ ਚੇਲੇ ਕੁਮਾਰ ਹੀ ਹੁੰਦੇ ਨੇ ਰਾਜੇ ਦੇ ਰਾਜੇ ਦਾ ਮੁੰਡਾ ਕੁਮਾਰ ਨਹੀਂ ਹੁੰਦਾ ਰਾਜਕੁਮਾਰ ਨਹੀਂ ਕਹਿੰਦੇ ਆਪਾਂ ਇਹ ਇਕੱਲਾ ਕੁਮਾਰ ਹੈ ਰਾਜਕੁਮਾਰ ਨਹੀਂ ਇਹਦਾ ਨਾਮ ਹੁੰਦਾ ਕੁਮਾਰ ਹਾਂਜੀ
ਬਣ ਨਾਮ ਤੌਣ ਹੈ ਗੇ ਕੁਮਾਰ
ਹਾਂ ਉਹਨਾਂ ਦਾ ਨਾਮ ਕੁਮਾਰਾਂ ਦਾ ਬਣੀ ਚੇਲਿਆਂ ਦਾ ਬਣੀ ਨਾਮ ਹੋ ਗਿਆ
ਗਿਰ ਮੱਧ ਸਿੱਖ ਕੀਨੇ ਅਨੇਕ
ਇੱਥੇ ਸਿੱਖ ਆ ਗਿਆ ਉੱਥੇ ਮੁੰਡੇ ਸੀ ਇੱਥੇ ਸਿੱਖ ਆ ਗਿਆ ਜਿਹੜੇ ਗਿਰ ਛੋਟੇ ਪਹਾੜ ਹੁੰਦੇ ਨੇ ਜਿਹੜੇ ਕੱਚੇ ਜਿੱਥੇ ਆਮ ਆਬਾਦੀ ਹੁੰਦੀ ਹੈ ਉਹਨੂੰ ਗਿਰ ਕਹਿੰਦੇ ਨੇ ਅੱਗੇ ਗਾਂ ਮੇਰ ਆ ਜਾਂਦੇ ਨੇ ਗਿਰ ਛੋਟੇ ਪਹਾੜ ਮੇਰ ਵੱਡੇ ਪਹਾੜ ਜਿੱਥੇ ਬਰਫ਼ ਹੁੰਦੀ ਆਬਾਦੀ ਨਹੀਂ ਹੁੰਦੀ ਇੱਥੇ ਪਰਬਤ ਆਊ ਉਹਦੇ ਥੋਂ ਮੇਰ ਦੇ ਥੋਂ
ਗਿਰ ਭੇਸ ਸਹਿਤ ਸਮਝੋ ਵਿਵੇਕ
ਉਹ ਵਿਵੇਕ ਹੈ ਵਿਵੇਕੀ ਜਨੋ ਉਹਨਾਂ ਨੂੰ ਇਹ ਸਮਝ ਲਓ ਵੀ ਗਿਰਾ ਗਿਰੀ ਉਹਨਾਂ ਦਾ ਨਾਂ ਗਿਰੀ ਹੈ ਉਹ ਭੇਖ ਅੱਡ ਹੈ ਉਹਨਾਂ ਦਾ ਉਹ ਅੱਡ ਅੱਡ ਭੇਖ ਵੀ ਇਹਨਾਂ ਦੇ ਅੱਡ ਅੱਡ ਰਹੇ ਨੇ ਥੋੜ੍ਹਾ ਥੋੜ੍ਹਾ ਫਰਕ ਰਿਹਾ ਭੇਖ 'ਚੋਂ ਹੀ ਅਸੀਂ ਕੌਣ ਹਾਂ ਅਸੀਂ ਬਣੀ ਹਾਂ ਅਸੀਂ ਗਿਰੀ ਹਾਂ ਅਸੀਂ ਪਰਬਤੀ ਹਾਂ ਅਸੀਂ ਭਾਰਤੀ ਹਾਂ ਇਹ ਅੱਡ ਅੱਡ ਨੇ ਹੈ ਦੱਤ ਦੇ ਇਹ ਚੇਲੇ ਸਾਰੇ ਚੇਲੇ ਦਾ ਜਿਵੇਂ ਸਿੱਖਾਂ 'ਚ ਹੋ ਗਏ ਹੁਣ ਇੱਕ ਨੀਲਧਾਰੀਆ ਹੋ ਗਏ ਇੱਕ ਆ ਕੌਣ ਨੇ ਜੀ ਨਿਰੰਕਾਰੀ ਨੇ ਇਹ ਕੌਣ ਨੇ ਜੀ ਇਹ ਜੀ ਉਹ ਨਾਮਧਾਰੀਏ ਨੇ ਇਹ ਕੌਣ ਨੇ ਜੀ ਅਕਾਲੀ ਨੇ ਇਹ ਕੌਣ ਨੇ ਜੀ ਇਹ ਨਿਹੰਗ ਸਿੰਘ ਨੇ ਚਲੋ ਉਹ ਤਾਂ ਖੈਰ ਪਹਿਲਾਂ ਤਾਂ ਹੀ ਨੇ ਬਾਅਦ ਦੇ ਵਿੱਚ ਤਾਂ ਕੈਟਾਗਰੀਆਂ ਹੋ ਗਈਆਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਬੰਦੇ ਨੇ ਗੁਰਬਾਣੀ ਨੂੰ ਸਾਰੇ ਬੰਦੇ ਨੇ ਇਹੋ ਹੀ ਸੀ ਇੱਥੇ ਵੀ
ਭਾਰਤ ਭਣੰਤ ਜੇ ਭੇ ਦੁਰੰਤ
ਭਾਰਤ ਜਿਹੜੇ ਪਿੰਡਾਂ ਦੇ ਵਿੱਚ ਭਾਰਤ ਤਾਂ ਸਾਰੇ ਪਿੰਡਾਂ 'ਚ ਹੈ ਨਾ ਪਿੰਡ ਦਾ ਨਾਂ ਥੋੜ੍ਹੀ ਚੱਲੂਗਾ ਪਿੰਡ ਦਾ ਨਹੀਂ ਨਾਂ ਚੱਲਦਾ ਹੁੰਦਾ ਪਿੰਡਾਂ ਦਾ ਛੋਟੇ ਬਸਤੀਆਂ ਖਿੜੇ ਖਪਰੇ ਜਿਹੇ ਘਰ ਹੁੰਦੇ ਸੀ ਇਹੋ ਜਿਹੇ ਪਿੰਡ ਕਿੱਥੇ ਹੁੰਦੇ ਸੀ ਜਿਹੋ ਜਿਹੇ ਹੁਣ ਨੇ ਉਦੋਂ ਝੁੱਗੀਆਂ ਝੱਗੀਆਂ ਜੀ ਹੁੰਦੀਆਂ ਸੀ ਦੋ ਚਾਰ ਦਸ ਕਿਤੇ ਹੋਈਆਂ ਦੋ ਚਾਰ ਦਸ ਕਿਤੇ ਹੋਈਆਂ ਜੰਗਲਾਂ ਦੇ ਵਿੱਚ ਜਿਵੇਂ ਪਹਾੜਾਂ 'ਚ ਹੁੰਦੇ ਨੇ ਘਰ ਐਂ ਖੱਡੇ ਖੱਪਰੇ ਜਿਹੇ ਹੁੰਦੇ ਸੀ ਜਿਹੜੇ ਭਾਰਤ 'ਚ ਮੈਦਾਨੀ ਇਲਾਕੇ 'ਚ ਆ ਕੇ ਉਹਨੇ ਚੇਲੇ ਬਣਾਏ
ਭਾਰਤ ਭਣੰਤ ਜੇ ਭੇ ਦੁਰੰਤ
ਉਹਨਾਂ ਦਾ ਨਾਂ ਭਾਰਤੀ ਹੋ ਗਿਆ
ਭਾਰਤੀ ਨਾਮ ਤਾਂ ਕਿ ਭਣੰਤ
ਹਾਂ ਉਹਨਾਂ ਦਾ ਨਾਂ ਭਾਰਤੀ ਪੈ ਗਿਆ ਭਾਰਤੀ ਕਹਿਣ ਲੱਗ ਗਿਆ ਉਹਨਾਂ ਨੂੰ
ਪੁਰਜਾਸ ਸਿੱਖ ਕੀਨੇ ਅਪਾਰ,
ਜਿਹੜੇ ਵੱਡੇ ਸ਼ਹਿਰਾਂ ਚੋਂ ਪੁਰ ਕਹਿੰਦੇ ਨੇ ਵੱਡੇ ਸ਼ਹਿਰਾਂ ਨੂੰ, ਜਿਵੇਂ ਰਾਜਧਾਨੀਆਂ ਹੁੰਦੀਆਂ ਸੀ ਵੱਡੇ ਸ਼ਹਿਰ ਹੁੰਦੇ ਤੇ, ਉੱਥੋਂ ਜਿਹੜੇ ਸਿੱਖ ਬਣੇ ਚੇਲੇ ਬਣੇ ਉਹਨਾਂ ਦਾ ਨਾਂ ਪੁਰੀ ਪੈ ਗਿਆ।
ਪੁਰੀ ਨਾਮ ਤੌਣ ਜਾਨੋ ਵਿਚਾਰ,
ਉਹਨਾਂ ਦਾ ਨਾਂ ਹੀ ਪੁਰੀ ਹੈ ਜਿਹੜੇ ਅੱਜ ਕੱਲ੍ਹ ਪੁਰੀ ਕਹਿੰਦੇ ਨੇ। ਪੁਰੀ ਗੋਤ ਨਹੀਂ ਲੱਗਦਾ, ਉਹੀ ਪੁਰੀ ਨੇ। ਉਹ ਪੁਰੀ ਇੱਥੋਂ ਬਣੇ ਹੋਏ ਨੇ। ਇਹ ਦੇਖੋ ਬੈਕਗਰਾਊਂਡ ਆ ਰਹੀ ਹੈ ਸਾਡੇ ਕੋਲ, ਇਹ ਹੈ ਇਤਿਹਾਸ ਕਿਸ ਧਰਮ ਦਾ, ਵੀ ਉਹੀ ਧਰਮ ਹੈ ਸਾਡਾ, ਉੱਥੇ ਚਲੇ ਆਉਂਦੇ, ਬਦਲਦਾ ਜਾਂਦਾ, ਇਹ ਹਿਸਟਰੀ ਹੈ ਧਰਮ ਦੀ। ਹਾਂਜੀ,
ਪਰਬਤ ਵਿਖੇ ਸਜੇ ਸਿੱਖ ਕੀਨ,
ਜਿਹੜੇ ਪਰਬਤਾਂ ਜੋ ਵੱਡੇ ਪਹਾੜਾਂ 'ਚੋਂ ਜਿੱਥੇ ਬਰਫ਼ ਹੈ ਉੱਥੇ ਵੀ ਤਾਂ ਜਾ ਕੇ ਮਤਲਬ ਹੈ ਲੋਕ ਤਪ ਕਰਦੇ ਤੀ, ਜਿੱਥੇ ਆਦਮੀ ਹੋਵੇ ਜਦੋਂ, ਜਿਹੜੇ ਉੱਥੇ ਪਰਬਤਾਂ 'ਚ ਜਿੱਥੇ ਬਰਫ਼ ਬੁਰਫ਼ ਪੈਂਦੀ ਹੈ ਉੱਥੇ ਜਿਹੜੇ ਸਿੱਖ ਕੀਤੇ ਜਾ ਕੇ ਚੇਲੇ ਬਣਾਏ।
ਪਰਬਤੀ ਸੋ ਨਾਮ ਲੈ ਤਾਹੇ ਦੀਨ,
ਉਹਨਾਂ ਨੂੰ ਪਰਬਤੀ ਦਾ ਨਾਂ ਦੇ ਦਿੱਤਾ, ਜੇ ਬਈ ਪਰਬਤੀ ਨੇ।
ਇਹ ਭਾਂਤ ਉਚਰੀ ਕਰ ਪੰਜ ਨਾਮ,
ਇਸ ਤਰੀਕੇ ਨਾਲ ਪੰਜ ਨਾਮ ਤਾਂ ਇਹ ਬਣਾ ਦਿੱਤੇ। ਇਹ ਤਾਂ ਬਣਾਏ ਉੱਤਰੀ ਭਾਰਤ ਵਿੱਚੋਂ, ਇੱਧਰ ਇੱਧਰ ਆਪਣੇ, ਕਿਉਂ ਇੱਥੇ ਪਾਣੀ ਦੇ ਵਿੱਚ ਆ ਜਿਹੜੇ ਤੀਰਥ ਨੇ, ਗੰਗਾ 'ਚ ਬੈਠ ਕੇ ਤਪ ਕਰਨਾ ਜਪ ਕਰਨਾ ਇਹ ਲੋਕ ਸੀ। ਸਮੁੰਦਰ 'ਚ ਬੈਠ ਕੇ ਨਹੀਂ ਕੋਈ ਕਰਦਾ ਹੁੰਦਾ ਜਪ ਤਪ, ਸਮੁੰਦਰ ਲਹਿਰਾਂ ਆਉਂਦੀਆਂ ਰੋਜ਼, ਸਮੁੰਦਰ ਦੇ ਵਿੱਚ ਨਹੀਂ ਇੱਦਾਂ ਜਪ ਤਪ ਹੋ ਸਕਦਾ, ਚੱਲ 24 ਘੰਟੇ ਲਹਿਰਾਂ ਆਉਂਦੀਆਂ ਨੇ, ਨਾਲੇ ਲੂਣ ਵਾਲਾ ਪਾਣੀ ਹੁੰਦਾ। ਇਹ ਦਰਿਆਵਾਂ ਜਿੱਥੇ ਤੀਰਥ ਨੇ ਉੱਥੇ ਦੀ ਉਹ ਗੱਲ ਹੈ। ਫਿਰ ਛੋਟੇ ਪਹਾੜ ਨੇ, ਫਿਰ ਅੱਗੇ ਵੱਡੇ ਪਹਾੜ ਨੇ, ਸ਼ਹਿਰ ਵੀ ਨੇ। ਹਾਂਜੀ,
ਤਬ ਦੱਤ ਦੇਵ ਕੀਨੇ ਵਿਸਰਾਮ,
ਫਿਰ ਦੱਤ ਦੇਵ ਨੇ ਕੁਛ ਦੇਰ ਆਰਾਮ ਕੀਤਾ ਉੱਤਰੀ ਭਾਰਤ ਆ ਕਰਕੇ, ਉੱਤਰੀ ਭਾਰਤ ਪਰਲਾ ਏਰੀਆ ਸਾਰਾ ਕਵਰ ਕਰਕੇ ਕੁਛ ਦੇਰ ਵਾਸਤੇ ਆਰਾਮ ਕੀਤਾ।
ਸਾਗਰ ਮੰਝਾਰ ਜੇ ਸਿੱਖ ਕੀਨ,
ਫਿਰ ਸਾਗਰ ਦੇ ਵਿੱਚ ਜਿਹੜੇ ਟਾਪੂ ਸੀ ਉੱਥੇ ਵੀ ਚੱਲ ਪਿਆ।
ਸਾਗਰ ਸੋਨਾ,
ਦੇਖੋ ਗੁਰੂ ਨਾਨਕ ਨੇ ਵੀ ਚਾਹੇ ਕੀਤਾ ਹੋਵੇ, ਪਰ ਆਪਣੇ ਦੱਤ ਨੇ ਉਹ ਤੋਂ ਜ਼ਿਆਦਾ ਕੀਤਾ ਹੋਇਆ, ਉਹ ਤੋਂ ਜ਼ਿਆਦਾ ਕੀਤਾ ਹੋਇਆ। ਸਾਗਰਾਂ ਦੇ ਵਿੱਚ ਗੁਰੂ ਨਾਨਕ ਬਹੁਤਾ ਦੂਰ ਨਹੀਂ ਗਿਆ, ਸਿਰਫ ਲੰਕਾ ਲੰਕਾ 'ਚ ਗਏ। ਦੇਖੋ ਲੰਕਾ ਲੰਕਾ ਦਾ ਸਬੂਤ ਹੈ ਸਾਡੇ ਕੋਲ, ਹੋਰ ਨਹੀਂ ਕਿਤੇ। ਹਾਂਜੀ,
ਸਾਗਰ ਸੋ ਨਾਮ ਤਿਨਕੇ ਪ੍ਰਵੀਨ,
ਉਹਨਾਂ ਦੇ ਸਾਗਰ ਨੂੰ ਹੋ ਗਿਆ, ਸਾਰਿਆਂ ਨੂੰ ਸਾਗਰ ਕਹਿੰਦੇ ਨੇ, ਉਹਨਾਂ ਸਾਗਰ ਹੀ ਆ ਸਾਗਰ।
ਸਾਰ ਸੁੱਤ ਤੀਰ ਜੇ ਕੀਨ ਚੇਲ,
ਇੱਕ ਸਰਸਵਤੀ ਨਦੀ ਹੈ, ਸਰਸਵਤੀ ਸਾਰਸਵਤੀ, ਉੱਥੇ ਅਸਲ ਦੇ ਵਿੱਚ ਗੁਰਮਤ ਦੇ ਧਾਰਨੀ ਉਹ ਨਦੀ ਦੇ ਕੰਢੇ 'ਤੇ ਹੀ ਰਹਿੰਦੇ ਨੇ। ਗੰਗਾ ਦੇ ਕੰਢੇ 'ਤੇ ਨਹੀਂ ਰਹਿੰਦੇ ਸੀ, ਗੰਗਾ ਦੇ ਕੰਢੇ 'ਤੇ ਹੋਰ ਸੀ ਲੋਕ, ਗੰਗਾ ਦੇ ਕਿਨਾਰੇ 'ਤੇ ਲੋਕ ਜੋਗੀ ਸੀ ਸਾਰੇ ਰਹਿੰਦੇ। ਗੰਗਾ ਦੇ ਕਿਨਾਰੇ 'ਤੇ ਜਿੰਨੇ ਵੀ ਮੰਦਰ ਨੇ ਸ਼ਿਵਜੀ ਦੇ ਹੀ ਨੇ, ਦੂਏ ਬਾਅਦ 'ਚ ਬਣੇ ਹੋਣ, ਕਿਉਂਕਿ ਹੈੱਡ ਗੰਗਾ ਦੇ ਜਿਹੜਾ ਕਿਨਾਰੇ 'ਤੇ ਸਭ ਤੋਂ ਵੱਡਾ ਮੰਦਰ ਹੈ ਉਹ ਜਾ ਕੇ ਪਰ ਕਾਸ਼ੀ ਸ਼ਿਵਜੀ ਦੀ ਨਗਰੀ ਬਣੀ ਜਾਂਦੀ ਆ, ਸ਼ਿਵਕੀਪੁਰੀ ਕਹਿੰਦੇ ਨੇ ਲੋਕ। ਇਸੇ ਕਰਕੇ ਕਬੀਰ ਨੇ ਕਿਹਾ ਸੀ ਸ਼ਿਵਕੀਪੁਰੀ ਵਸੈ ਬੁੱਧ ਸਾਰ, ਤੁਸੀਂ ਇਹਨੂੰ ਸ਼ਿਵਕੀਪੁਰੀ ਕਹਿੰਦੇ, ਸ਼ਿਵਕੀਪੁਰੀ ਸਾਰਬੁੱਧ ਹੁੰਦੀ ਹੋਣੀ ਚਾਹੀਦੀ ਹੈ, ਇੱਥੇ ਸਾਰਬੁੱਧ ਹੈ ਜੀ ਤੁਹਾਡੇ ਕੋਲ, ਗਲਤ ਨਾਂ ਰੱਖਿਆ ਤੁਸੀਂ ਸ਼ਿਵਕੀਪੁਰੀ। ਇਹਨਾਂ ਨੂੰ ਸਰਸਵਤੀ ਜਿਹੜੀ ਹੈਗੀ ਹੈ ਇਹ ਵੈਸੇ ਗੰਗਾ ਨੂੰ ਕਹਿਣ ਲੱਗੇ, ਗੰਗਾ ਨਹੀਂ ਹੈ, ਗੋਦਾਵਰੀ ਨੂੰ ਦੇਖਣ ਵਾਲੇ ਸਰਸਵਤੀ ਕਹਿੰਦੇ ਨੇ, ਗੋਦਾਵਰੀ ਜਿਹੜੀ ਉਹ ਪਰੇ ਹਜੂਰ ਸਾਹਿਬ ਹੈ ਜਿੱਥੇ, ਉਹ ਇਹਨੂੰ ਅੰਦਰ ਇੱਥੇ ਸਰਸਵਤੀ ਹੋਰ ਹੈ, ਗੰਗਾ ਜਮਨਾ ਇਲਾਹਾਬਾਦ ਰਲਦੀ ਨਾ ਜਾ ਕੇ, ਉਹ ਜਿਹੜੀ ਤੀਜੀ ਹੈ ਸਰਸਵਤੀ ਕਹਿੰਦੇ ਨੇ ਉਹਨੂੰ, ਇਹ ਕਦੇ ਕਿਤੇ ਕਹਿੰਦੇ ਨੇ ਕਦੇ ਕਿਤੇ, ਹੁਣ ਕਹਿੰਦੇ ਨੇ ਅੰਡਰਗਰਾਊਂਡ ਚੱਲਦੀ ਹੈ ਜ਼ਮੀਨ ਦੇ ਥੱਲੇ, ਅਸਲ 'ਚ ਸਰਸਵਤੀ ਤਾਂ ਹੈਗੀ ਗੁਰਮਤੇ, ਕਿਤੇ ਅੰਦਰ ਚੱਲਦੀ ਹੈ ਹਿਰਦੇ 'ਚ, ਕਿਤੇ ਬਾਹਰ ਪ੍ਰਗਟ ਹੋ ਜਾਂਦੀ ਹੈ। ਅੰਦਰ ਤਾਂ ਸਾਰਿਆਂ ਦੇ ਹੁੰਦੀ ਹੋਈ ਹੈ, ਅੰਦਰੋਂ ਅਸੀਂ ਬਣਦੇ ਹਾਂ ਵੀ ਪਰਮੇਸ਼ਰ ਹੈਗਾ, ਕੋਈ ਪਰਮਾਤਮਾ ਕਹਿ ਦਿੰਦਾ ਹੈਗਾ, ਪਰ ਕੌਣ ਹੈ ਕਿੱਥੇ ਹੈ ਕੀ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਬਹੁਤੀ ਲੋਕਾਂ ਕੋਲ ਰਹਿੰਦੀ ਹਮੇਸ਼ਾ, ਮੰਨਦੇ ਅੰਦਰੋਂ ਮੰਨਦੇ ਨੇ, ਬਾਹਰ ਨਹੀਂ ਦੱਸ ਸਕਦੇ, ਬਾਹਰੋਂ ਮਿਲਦਾ ਨਹੀਂ ਕਿਤੇ, ਕੋਈ ਦੱਸਣ ਵਾਲਾ ਨਹੀਂ ਹੁੰਦਾ ਕੀ ਹੈ। ਇਹੋ ਜਿਹੀ ਹਾਲਤ ਹੁਣ ਭਾਵੇਂ ਗ੍ਰੰਥਾਂ 'ਚ ਤਾਂ ਪਿਆ, ਗ੍ਰੰਥਾਂ ਜਾਣਕਾਰੀ ਹੁੰਦੀ ਹੈ, ਸਮਝਣ ਦੀ ਘਾਟ ਹੁੰਦੀ ਹੈ ਉਹਨੂੰ। ਗੁਰਬਾਣੀ ਨੂੰ ਵੀ ਸਮਝਣ ਦੀ ਉਹ ਘਾਟ ਹੈ, ਘਾਟ ਸਮਝਣ ਦੀ ਹੈ, ਕਿਉਂਕਿ ਜੋ ਉਹਨਾਂ ਨੇ ਗਲਤ ਪਰੰਪਰਾਵਾਂ ਪਾ ਤੀਆਂ, ਬਾਹਰ ਆਕਾਸ਼ ਗੰਗਾ ਬਣਾ ਤੀ ਉੱਤੇ ਤਾਰਿਆਂ ਦੀ, ਉਹਨੂੰ ਕਹਿਣ ਲੱਗ ਗਏ। ਜਿਵੇਂ ਅੰਮ੍ਰਿਤ ਸਰੋਵਰ ਬਾਹਰ ਬਣਾ ਤਾ, ਅੰਮ੍ਰਿਤ ਪੌੜ ਨੂੰ ਕਹਿਣ ਲੱਗ। ਇਹ ਜਿਹੜੇ ਭਾਸ਼ਾ ਬਦਲ ਦਿੰਦੇ ਨੇ ਨਾ, ਮਿਕਸਅਪ ਕਰ ਦਿੰਦੇ ਨੇ, ਗ੍ਰੰਥ ਪੜ੍ਹ ਕੇ ਸਮਝਣ 'ਚ ਦਿੱਕਤ ਆਉਂਦੀ ਹੈ। ਇੱਦਾਂ ਨਹੀਂ ਕਰਨਾ ਚਾਹੀਦਾ, ਅੱਗੇ ਸਮਝਣ ਵਾਲਿਆਂ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ। ਪਰ ਫਿਰ ਕਰਦੇ ਰਹਿੰਦੇ ਨੇ, ਪਖੰਡਬਾਜ਼ੀ ਕਰਦੇ ਰਹਿੰਦੇ ਨੇ, ਜਿਨ੍ਹਾਂ ਨੇ ਪਖੰਡ ਫੈਲਾਉਣਾ ਉਹ ਇੱਦਾਂ ਕਰਦੇ ਰਹਿੰਦੇ ਨੇ। ਹਾਂਜੀ,
ਸੁਰਸਤੀ ਨਾਮ ਤਿੰਨ ਨਾਮ ਮੇਲ,
ਉਹਨਾਂ ਨੇ ਉਹਨਾਂ ਦਾ ਸਾਰਸਵਤੀ ਰੱਖਤਾ ਬ੍ਰਾਹਮਣ, ਸਾਰਸਵਤ ਬ੍ਰਾਹਮਣ ਹੁਣ ਵੀ ਹੈਗੇ ਨੇ, ਸਰਸਵਤੀ ਕਰਾਣ ਦੇ ਕਿਨਾਰੇ ਰਹਿਣ ਵਾਲੇ ਰਿਸ਼ੀ ਸੀ, ਰਿਸ਼ੀ ਮੁਨੀ ਨਹੀਂ ਸੀ, ਗੰਗਾ ਦੇ ਕਿਨਾਰੇ ਰਹਿਣ ਵਾਲੇ ਮੁਨੀ ਨੇ। ਮੁਨੀਆਂ 'ਤੇ ਅਟੈਕ ਕਰਦਾ ਕਬੀਰ, ਰਿਸ਼ੀਆਂ 'ਤੇ ਨਹੀਂ ਕਰਦਾ। ਕੌਣ ਮੁਨੀ? ਜੋ ਮਨ ਕੋ ਮਾਰੇ। ਰਿਸ਼ੀ ਮਨ ਨੂੰ ਜਿੱਤਣ ਵਾਲੀ ਕੈਟਾਗਰੀ ਹੈ ਗਿਆਨ ਨਾਲ, ਮੁਨੀ ਜਿਹੜੇ ਨੇ ਸਮਾਧੀ ਲਾਉਣ ਵਾਲੇ ਨੇ। ਜਿਹੜਾ ਮਹਾਂਦੇਵ ਹੈ ਮੁਨੀਆਂ 'ਚੋਂ, ਰਿਸ਼ੀ ਨਹੀਂ ਹੈ। ਰਿਸ਼ੀ ਵੇਦਾਚਾਰੀਆ ਨੇ, ਜਿਹੜੇ ਬ੍ਰਾਹਮਣ ਨੇ ਉਹ ਰਿਸ਼ੀ ਨੇ, ਜਿਹੜੇ ਜਟਾਂ ਨਾਲ ਸਮਾਧੀ ਲਾਉਂਦੇ ਨੇ ਇਹ ਮੁਨੀ ਨੇ। ਹਾਂਜੀ, ਉਹਨਾਂ ਦਾ ਦੇਖੋ, ਰਿਸ਼ੀਆਂ ਦਾ ਵੀ ਯੋਗ ਹੈ, ਉਹ ਗਿਆਨ ਯੋਗ ਹੈ, ਗਿਆਨ ਕਾ ਵੱਧਾ ਮਨ ਰਿਹਾ। ਸਿੱਧਾ ਗੁਣ ਸੀ, ਸਿੱਧਾ ਉਹ ਸਮਾਧੀ ਯੋਗ ਸੀ, ਸਮਾਧੀ ਵੀ ਠੀਕ ਸੀ, ਸੁੰਦ ਸਮਾਧ ਨਾਲ ਨਹੀਂ ਹੁੰਦਾ, ਸਹਿਜ ਸਮਾਧ ਨਾਲ ਹੁੰਦਾ, ਸਹਿਜ ਗਿਆਨ ਵਾਲੇ ਹੁਣ। ਹਾਂਜੀ,
ਤੀਰਥਨ ਬੀਜ ਜੇ ਸਿੱਖ ਕੀਨ,
ਤੀਰਥ ਜਿਹੜੇ ਸੀ ਜਿੱਥੇ ਤੀਰਥਾਂ ਤੋਂ ਜਾ ਕੇ, ਤੀਰਥਾਂ 'ਤੇ ਵੀ ਗਿਆ ਜਿਵੇਂ ਗੁਰੂ ਨਾਨਕ ਵੀ ਤੀਰਥਾਂ 'ਤੇ ਗਏ, ਉੱਥੇ ਜਾ ਕੇ ਜਿਹੜੇ ਚੇਲੇ ਬਣੇ, ਪ੍ਰਭਾਵਿਤ ਹੋਏ।
ਤੀਰਥ ਸੋ ਨਾਮ ਤਿਨ ਕੋ ਪ੍ਰਵੀਨ,
ਉਹਨਾਂ ਦਾ ਤੀਰਥ ਨੌ ਰੱਖਤਾ, ਤੀਰਥੰਕਰ ਤੀਰਥੀ ਉਹ ਨੌ ਰੱਖਤਾ।
ਜਿਨ ਚਰਨ ਦੱਤ ਕੇ ਗਹੇ ਆਣ,
ਜਿਹੜੇ ਦੱਤ ਦੇ ਚਰਣੀ ਲੱਗੇ ਆ ਕੇ,
ਤੇ ਭਏ ਸਰਬ ਵਿਦਿਆ ਨਿਧਾਨ,
ਸਾਰੇ ਉਹ ਵਿਦਿਆ ਨਾਲ ਭਰਪੂਰ ਹੋ ਗਏ। ਕਾਹਦੀ ਵਿਦਿਆ? ਬ੍ਰਹਮ ਵਿਦਿਆ, ਬ੍ਰਹਮ ਵਿਦਿਆ ਨਾਲ ਪ੍ਰਵੀਨ ਹੋ ਗਏ, ਭਰੇ ਗਏ, ਆਤਮ ਦਰਸ਼ੀ ਹੋ ਗਏ। ਉਹਨਾਂ ਨੂੰ ਕਮ ਸੇ ਕਮ ਇਹ ਪਤਾ ਲੱਗਿਆ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੈ, ਬਸ ਗੁਰਬਿਨ ਮੁਕਤ ਨਹੀਂ ਹੈ, ਗਿਆਨ ਤੋਂ ਬਿਨਾਂ। ਗੁਰ ਦਾ ਇੱਥੇ ਅਰਥ ਆਦਮੀ ਨਹੀਂ ਹੈ, ਆਦਮੀ ਤਾਂ ਸਾਰਿਆਂ ਦੇ ਗੁਰ ਬਣਦੇ ਨੇ, ਆਦਮੀ ਦਾ ਗੁਰ ਉਹਨਾਂ ਦਾ ਵੀ ਬਣਦਾ ਜਿਹੜਾ ਗੁਰੂ ਗੋਰਖਨਾਥ ਨਹੀਂ, ਗੁਰੂ ਗਿਆਨ ਤਾਂ ਦੇ ਨਹੀਂ ਰਿਹਾ, ਕੰਨ ਪੜ ਰਿਹਾ, ਗਿਆਨ ਨਹੀਂ ਦੇ ਰਿਹਾ, ਉਹ ਦੱਸ ਰਿਹਾ ਉਹ ਸਮਾਧੀ ਐਂ ਲਾਉਣੀ ਹੈ, ਐਂ ਲਾਉਣੀ ਹੈ, ਉਹ ਫਿਰ ਐਂ ਹੋਜੂ, ਗੱਲਾਂ ਕਰ ਰਿਹਾ। ਹਾਂਜੀ,
ਇਮ ਕਰਤ ਸਿੱਖੋ ਜਹਿਤ ਵਿਹਾਰ,
ਇਸ ਤਰੀਕੇ ਨਾਲ ਜਹਾਂ ਤਾਂ ਫਿਰਦਾ ਤੁਰਦਾ ਸਿੱਖ ਬਣਾਈ ਜਾਂਦਾ, ਆਪਣੇ ਚੇਲੇ ਬਣਾਈ ਜਾਂਦਾ। ਦੇਖੋ ਲਫ਼ਜ਼ ਸਿੱਖ ਵਰਤ ਰਹੇ ਨੇ ਜਾਣ ਬੁੱਝ ਕੇ, ਦਸਮ ਪਾਤਸ਼ਾਹ ਵਰਤ ਰਹੇ ਨੇ ਸਿੱਖ ਲਫ਼ਜ਼, ਉਦੋਂ ਸਿੱਖ ਲਫ਼ਜ਼ ਨਹੀਂ ਹੈ ਲਿਖਿਆ ਹੋਇਆ, ਉਦੋਂ ਸ਼ਿਸ਼ ਹੈ, ਸੰਸਕ੍ਰਿਤ ਦਾ ਲਫ਼ਜ਼ ਹੋਊਗਾ, ਸਿੱਖ ਵਰਤ ਰਹੇ ਨੇ ਲਫ਼ਜ਼। ਇਹ ਸਿੱਖੀ ਦਾ ਠੇਕਾ ਲਿਆ ਇਹਨਾਂ ਦਾ, ਸਿੱਖ ਕੋਈ ਹੋਰ ਹੈ ਨਹੀਂ, ਸਿੱਖ ਲਫ਼ਜ਼ ਤਾਂ ਦਸਮ ਪਾਤਸ਼ਾਹ ਨੇ ਵਰਤਿਆ। ਇੱਥੇ ਇਹ ਗੁਰੀ ਪੂਰੀ ਭਾਰਤੀ ਸਾਰੇ ਸਿੱਖੇ ਨੇ, ਜਿੰਨੇ ਗਿਣੇ ਗਏ ਨੇ ਸਾਰੇ ਸਿੱਖ ਨੇ ਇਹ, ਇਹਦੇ ਸਾਰਾ ਹਿੰਦੁਸਤਾਨ ਕਵਰ ਹੋ ਜਾਂਦਾ, ਕੋਈ ਬਚਦਾ ਨਹੀਂ ਹੈ। ਦੇਖੋ ਤੀਰਥ ਵੀ ਆ ਗਏ, ਪਿੰਡ ਵੀ ਆ ਗਏ, ਸ਼ਹਿਰ ਵੀ ਆ ਗਏ, ਪਹਾੜ ਵੀ ਆ ਗਏ, ਉਹ ਛੋਟੇ ਪਹਾੜ ਵੀ ਆ ਗਏ ਸਮੁੰਦਰ ਦੇ ਵਿਚਾਲੇ, ਦੇਖੋ ਬਚਿਆ ਕੌਣ? ਇਹ ਕਿਵੇਂ ਕਹਿ ਦੇਣਗੇ ਆ ਸਿੱਖ ਉਹ ਨਹੀਂ ਹੈ? ਇੱਥੇ ਕੋਈ ਕੇਸਾਂ ਦੀ ਗੱਲ, ਕੋਈ ਵਰਦੀ ਦੀ ਗੱਲ, ਕੋਈ ਭੇਖ ਦੀ ਗੱਲ, ਕੋਈ ਖਾਣ ਪੀਣ ਦੀ ਗੱਲ ਸਿੱਖਦੀ ਹੈ? ਇੱਥੇ ਨਹੀਂ ਹੈ, ਇਹਨਾਂ ਦੇ ਪਿਓ ਦਾ ਰਾਜ ਹੈ, ਇਹ ਕਿਵੇਂ ਕਰ ਲੈਣਗੇ? ਅਦਾਲਤ 'ਚ ਇਹੀ ਚੀਜ਼ਾਂ ਪੇਸ਼ ਹੋਣਗੀਆਂ, ਜੇ ਪੰਜਾ ਪੈ ਗਿਆ ਅਦਾਲਤ 'ਚ ਇਹ ਚੀਜ਼ਾਂ ਪੇਸ਼ ਹੋਣਗੀਆਂ, ਉਹ ਤਾਂ ਮੰਨ ਬੈਠੇ ਵੀ ਦਸਮ ਗ੍ਰੰਥ ਦਸਮ ਪਾਤਸ਼ਾਹ ਦਾ, ਤਾਂ ਗਵਾਹੀ ਕੌਣ ਦਊਗਾ, ਦੱਸੂਗਾ ਕੌਣ? ਜਿਹਦਾ ਪੰਥ ਆ ਉਹੀ ਦੱਸੂਗਾ ਭਾਈ, ਜਿਹਨੇ ਪੰਥ ਚਲਾਇਆ ਉਹ ਦੱਸੂਗਾ ਮੇਰੇ ਸਿੱਖ ਕੌਣ ਨੇ ਕੌਣ ਨਹੀਂ ਹੈ, ਕਿਹੋ ਜਿਹੇ ਸਿੱਖ ਹੁੰਦੇ ਨੇ, ਇਹਨੂੰ ਤਾਂ ਸਿੱਖ ਮੰਨਦੇ ਨੇ। ਇਹ ਤੁਸੀਂ ਨਾਂ ਬਦਲ ਲਓ ਸਿੱਖਾਂ ਦੇ, ਕੁਛ ਹੋਰ ਰੱਖ ਲਓ, ਸਿੱਖ ਤਾਂ ਕਬਰ ਹੋ ਗਿਆ ਇੱਥੇ ਆ ਕੇ, ਸਿੱਖ ਸਾਰੇ ਹੀ ਨੇ। ਈਵਨ ਸਿੱਖ ਤਾਂ ਦੇਖੋ ਇਸ ਆਦਮੀ ਸਿੱਖ ਤਾਂ ਨੇ ਕਿ ਇਹ ਭਾਸ਼ਾ ਜਿਹੜੀ ਸਾਡੇ ਕੋਲ ਗ੍ਰੰਥਾਂ ਦੀ ਹੈ ਸਿਰਫ ਆਦਮੀ ਵਾਸਤੇ ਹੀ ਹੈ, ਜਾਨਵਰਾਂ ਵਾਸਤੇ ਨਹੀਂ। ਉਹ ਤਾਂ ਜਾਨਵਰ ਵੀ ਸਿੱਖ ਨੇ ਪਰ ਉਹ ਡਾਇਰੈਕਟ ਪਰਮੇਸ਼ਰ ਦੇ ਸਿੱਖ ਨੇ, ਉਹ ਸ਼ਬਦ ਗੁਰੂ ਦੇ ਸਿੱਖ ਨੇ, ਉਹ ਅੰਦਰ ਉਹਨਾਂ ਦੇ ਵੀ ਉਹ ਚੱਲਦਾ, ਉਹ ਹੋਰ ਤਰ੍ਹਾਂ ਦੇ ਸਿੱਖ ਨੇ, ਉਹ ਉਹਦੇ ਸਿੱਖ ਨੇ ਗਾਹ, ਅਸੀਂ ਕਿਸੇ ਆਦਮੀ ਦੇ ਸਿੱਖ। ਇੱਥੇ ਆਦਮੀ ਦੇ ਸਿੱਖ ਦੀ ਗੱਲ ਚੱਲਦੀ, ਜਾਨਵਰ ਜਾਨਵਰਾਂ ਦੇ ਸਿੱਖ ਨਹੀਂ ਹੈ ਕਿਸੇ ਦੇ, ਜਾਨਵਰਾਂ ਦਾ ਆਪਸ ਵਿੱਚ ਕੋਈ ਗੁਰੂ ਨਹੀਂ, ਗੁਰਦੇਵ ਨਹੀਂ ਹੁੰਦਾ, ਦਰਖਤਾਂ ਦੇ ਵਿੱਚ ਕੋਈ ਗੁਰਦੇਵ ਨਹੀਂ ਹੁੰਦਾ, ਪੰਛੀਆਂ ਦੇ ਵਿੱਚ ਕੋਈ ਗੁਰਦੇਵ ਨਹੀਂ, ਪਸ਼ੂਆਂ 'ਚ ਕੋਈ ਗੁਰਦੇਵ ਨਹੀਂ। ਆਦਮੀ ਇੱਕ ਐਸਾ ਪਸ਼ੂ ਹੈ ਜਿਹਦੇ ਵਿੱਚ ਗੁਰਦੇਵ ਵੀ ਹੈ, ਗ੍ਰੰਥ ਵੀ ਹਨ, ਤੀਰਥ ਵੀ ਹਨ, ਸਿੱਖਿਆ ਵੀ ਹੈ, ਗਿਆਨ ਵੀ ਹੈ, ਪ੍ਰਚਾਰਕ ਵੀ ਹਨ, ਮੰਦਰ ਵੀ ਹਨ, ਸਭ ਕੁਛ ਹੈ, ਸਿਸਟਮ ਹੈ ਬਾਕਾਇਦਾ ਇੱਕ, ਜਿਹਨੂੰ ਨਹੀਂ ਪਤਾ ਉਹਨੂੰ ਦੱਸ ਦੇਣ ਦਾ। ਹਾਂਜੀ, ਇਵੇਂ ਵਿਹਾਰ ਕਰਦੇ ਕਰਦੇ ਲੋਕ ਜਿਹੜੇ ਕੰਮ ਕਾਰ ਕਰਦੇ, ਜਿਹੜੇ ਦੇਖੋ ਕਰ ਸਾਰੇ ਵਿਹਾਰ ਕਰਦੇ ਨੇ, ਕੰਮ ਕਾਰ ਨਹੀਂ ਛੜਾਇਆ ਕਿਸੇ ਦਾ, ਜੋ ਵੀ ਕੋਈ ਕੰਮ ਕਰਦਾ ਸੀ ਕਰੀ ਜਾਵੇ, ਦੱਤ ਨਹੀਂ ਵਿਹਾਰ ਕਰਦਾ, ਦੱਤ ਕੀ ਵਿਹਾਰ ਕਰਦਾ, ਇਹ ਦੱਤ ਦਾ ਵੀ ਇਹੀ ਵਿਹਾਰ ਲਾ ਲਓ, ਇਹੀ ਵਿਹਾਰ ਕਰਦਾ ਉਹ, ਇਹੀ ਕੰਮ ਹੈ ਦੱਤ ਨੂੰ, ਦੱਤ ਨੂੰ ਵੀ ਇਹੀ ਕੰਮ ਹੈ। ਬਾਕੀ ਜਿਵੇਂ ਜਿਵੇਂ ਕੋਈ ਕੰਮ ਕਰਦਾ ਸੀ, ਕੰਮ ਨਾਲ ਕੋਈ ਕਿੱਤੇ ਨਾਲ ਵੀ ਕੋਈ ਰੌਲਾ ਨਹੀਂ ਹੈ ਸਿੱਖੀ ਦਾ। ਜਿਵੇਂ ਉਹਨਾਂ ਨੇ ਕਿਹਾ ਸੀ ਨਾ ਵੀ ਆ ਜੀ ਨੀਚ ਕਰਮ, ਜਿਹੜੇ ਡੰਗਰ ਚੱਕਦੇ ਸੀ ਇਹ ਨਹੀਂ ਸਿੱਖ ਬਣ ਸਕਦੇ, ਉਹ ਵੀ ਇੱਥੇ ਪਾਬੰਦੀ ਨਹੀਂ ਹੈ, ਉਸ ਵੇਲੇ ਨਹੀਂ ਸੀ, ਬਾਅਦ 'ਚ ਕੀਤੀ ਇਹਨਾਂ ਨੇ, ਦੱਤ ਵੇਲੇ ਨਹੀਂ ਹੈ ਬਿਲਕੁਲ ਵੀ ਕੋਈ ਪਾਬੰਦੀ, ਆਹ ਸਿੱਖ ਬਣੂਗਾ, ਆਹ ਧਾਰਨ ਕਰੂਗਾ, ਧਰਮਾਂ ਨਹੀਂ ਕਰੂਗਾ, ਇੱਥੇ ਕੋਈ ਪਾਬੰਦੀ ਨਹੀਂ, ਇਹ ਬਾਅਦ 'ਚ ਕੀਤੀ ਹੈ ਪੰਡਿਤ ਬਾਟ ਪਾੜੀ ਹੈ, ਗੱਲ ਸਿਮਰਤੀਆਂ ਜਾ ਕੇ ਹੋਈ ਹੈ, ਗੱਲ ਅਸੀਂ ਪਿੱਛੋਂ ਚੱਕੀ ਹੈ, ਗੱਲ ਜਿੱਥੋਂ ਧਰਮ ਸ਼ੁਰੂ ਹੋਇਆ ਗੁਰੂ ਸਾਹਿਬ ਨੇ ਪਿੱਛੋਂ ਚੱਕੀ ਹੈ। ਬਾਅਦ ਦੇ ਵਿੱਚ ਤੁਹਾਨੂੰ ਕਿਹਨੂੰ ਅਥਾਰਟੀ ਸੀ, ਕਿਹਦੀ ਆਗਿਆ ਨਾਲ ਕੀਤਾ ਤੁਸੀਂ, ਇਹ ਜਿਹੜੇ ਚਾਰ ਵਰਨ ਬਣਾਏ ਉਹ ਕਿਹਨੇ ਕਹੇ ਸੀ ਤੁਹਾਨੂੰ ਬਣਾਉਣ ਨੂੰ, ਪਰਮੇਸ਼ਰ ਨੇ ਤਾਂ ਭਗਤ ਬਣਾ ਤੇ ਪੈਦਾ ਕਰਤੇ ਉਹਨਾਂ ਦੇ ਵਿੱਚ, ਤੁਸੀਂ ਕਹਿੰਦੇ ਨਾਮ ਨਹੀਂ ਜਪ ਸਕਦੇ, ਇਹਨਾਂ ਦਾ ਨਾਮ ਜਪਿਆ ਫੜ ਲਈ, ਮੈਨੂੰ ਫੜ ਨਹੀਂ ਲੱਗਣਾ, ਤੁਹਾਡੇ ਨੂੰ ਫੜ ਨਹੀਂ ਲੱਗਿਆ, ਉਹਨਾਂ ਦੇ ਫੜ ਲੱਗ ਗਿਆ, ਰਵਿਦਾਸ ਦੇ ਫੜ ਲੱਗ ਗਿਆ, ਕਾਸ਼ੀ 'ਚ ਲੱਗ ਗਿਆ ਫੜ, ਉਹ ਤੁਹਾਡੇ ਦਾ ਘਰ ਦੇ ਦਰਾਮੂਰੇ ਲੱਗ ਗਿਆ ਫੜ ਬੂਟੇ ਨੂੰ, ਤੁਸੀਂ ਬਥੇਰਾ ਪੁੱਟਾ ਹਟੇ, ਪਰ ਰੱਖਣ ਵਾਲਾ ਕੌਣ ਸੀ, ਫੜ ਲਾਉਣ ਵਾਲਾ ਤਾਂ ਹੋਰ ਹੀ ਕੋਈ ਹੈ। ਹਾਂਜੀ,
ਆਸ਼ਰਮ ਬੀਚ ਜੋ ਜੋ ਨਿਹਾਰ,
ਹਾਂ ਆਸ਼ਰਮ ਉੱਥੇ ਉਦੋਂ ਵੀ ਸੀ ਜਿਵੇਂ ਡੇਰੇ ਨੇ ਸੰਤਾਂ ਦੇ, ਉਦੋਂ ਆਸ਼ਰਮ ਕਹਿੰਦੇ ਸੀ, ਉਹਨੇ ਆਸ਼ਰਮ ਬਣਾਇਆ ਸੀ ਇਹਨੇ ਆਪਣਾ ਜੋਸ਼ੀ ਨੇ ਆਸ਼ਰਮ ਨਹੀਂ ਬਣਾਇਆ ਉੱਥੇ, ਪਹਿਲਾਂ ਆਸ਼ਰਮ ਨੇ ਨਾਂ ਰੱਖਿਆ ਸੀ, ਕਿਉਂਕਿ ਜੋਸ਼ੀ ਜੋ ਹੈ ਪੰਡਿਤ ਜੋਸ਼ੀ ਹੈ, ਆਸ਼ਰਮ ਹੀ ਰੱਖਣਾ ਸੀ, ਉਹ ਫਿਰ ਬਦਲਿਆ, ਉਹਨੇ ਕਿਹਾ ਵੀ ਇਹ ਤਾਂ ਮੈਂ ਉਲਟਾ ਨਾਂ ਰੱਖ ਲਿਆ। ਜਿਹੜੇ ਆਸ਼ਰਮ ਸੀ ਉੱਥੇ ਚੇਲੇ ਰਹਿੰਦੇ ਸੀ, ਉਹ ਸੰਤ ਹੁੰਦੇ ਸੀ ਜਿਹੜੇ ਗੁਰੂ ਬਣੇ, ਉਹ ਸਿੱਖਿਆ ਦਿੰਦੇ ਹੁੰਦੇ ਸੀ ਉਹਨਾਂ ਨੂੰ, ਧਰਮ ਦੀ ਸਿੱਖਿਆ ਦੇਣੀ, ਧਰਮ ਦੇ ਰਾਹ 'ਤੇ ਪ੍ਰੈਕਟੀਕਲ ਉਹਨਾਂ ਨੂੰ ਜੀਵਨ ਉਹਨਾਂ ਦਾ ਪ੍ਰੈਕਟੀਕਲ ਬਣਾਉਣਾ, ਜਿਵੇਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਸਾਡੇ ਜਾ ਕੇ, ਆਸ਼ਰਮ ਦੇ ਵਿੱਚ ਤਾਂ ਫਿਰ ਜ਼ਿੰਦਗੀ ਲਾ ਦਿੰਦੇ ਸੀ, ਜਿਹੜਾ ਆਸ਼ਰਮ ਚਲਿਆ ਗਿਆ ਉਹ ਤਾਂ ਫਿਰ ਜੀਵਨ ਇੱਧਰ ਲੱਗ ਗਿਆ ਉਹਦਾ, ਆਸ਼ਰਮਾਂ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਸਿੱਖ ਬਣਾਏ,
ਤਹਿ ਤਹੀਂ ਸਿੱਖ ਜੋ ਕੀਨ ਜਾਏ,
ਉੱਥੇ ਉੱਥੇ ਜਾ ਕੇ ਜਿਹੜੇ ਸਿੱਖ ਬਣਾਏ ਆਸ਼ਰਮਾਂ ਦੇ ਵਿੱਚ,
ਆਸ਼ਰਮ ਸੁਨਾਮ ਤਿਨਕੋ ਸਹਾਏ,
ਆਸ਼ਰਮ ਹੀ ਉਹਨਾਂ ਦਾ ਨਾਮ ਪੈ ਗਿਆ। ਹੁਣ ਗੁਰੂ ਸਾਹਿਬ ਗਏ ਨੇ ਦੇਖੋ ਆਸ਼ਰਮਾਂ 'ਤੇ ਹੀ ਗਏ ਨੇ ਗੁਰੂ ਨਾਨਕ, ਜਿੱਥੇ ਸਾਧੂ ਸੰਤ ਬੈਠੇ ਤਾਂ ਉਹੀ ਆਸ਼ਰਮ ਹੁੰਦਾ ਉਹਨਾਂ ਦਾ, ਉਹਨਾਂ ਨੇ ਗੁਰੂ ਨਾਨਕ ਨੂੰ ਮੰਨਿਆ, ਉਹਨੂੰ ਬਾਅਦ ਦੇ ਵਿੱਚ ਉਹ ਮੰਨਿਆ, ਉੱਥੇ ਦਸਮ ਪਾਤਸ਼ਾਹ ਤਾਂ ਆਉਂਦਾ ਹੀ ਹੈ ਰਾਹ ਦੇ ਵਿੱਚ, ਜਿਹੜੇ ਪ੍ਰਭਾਵ ਪਿਆ ਹੋਇਆ ਗੁਰਮਤ ਨੂੰ ਮੰਨਦੇ ਨੇ ਲੋਕ ਆਏ ਸਾਰੇ, ਉਦੋਂ ਦਾ ਹੀ ਚੱਲਿਆ ਹੋਇਆ, ਉਹ ਵੀ ਆਸ਼ਰਮ ਹੀ ਸੀ ਇੱਕ ਕਿਸਮ ਦਾ, ਜਿੱਥੇ ਜਿੱਥੋਂ ਫਿਰ ਗੁਰੂ ਨਾਨਕ ਤੋਂ ਬਾਅਦ ਫਰੀਦ ਆਇਆ, ਉੱਥੇ ਬੈਠ ਕੇ ਗੱਲਬਾਤ ਕੀਤੀ ਹੋਊਗਾ, ਮੰਨੇ ਹੋਣਗੇ ਜ਼ਰੂਰ ਵੀ ਹਾਂ ਠੀਕ ਹੈ, ਕਿਉਂਕਿ ਜਿੱਥੇ ਤੱਕ ਉਹਨਾਂ ਦੀ ਵਿਚਾਰਧਾਰਾ ਹੈ ਇਸਲਾਮ ਦੀ ਉਹ ਦੱਸਦੀ, ਉਹਨਾਂ ਨੇ ਭਾਈ ਇੱਥੇ ਤੱਕ ਤਾਂ ਤੁਹਾਡੀ ਠੀਕ ਹੈ। ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ, ਉਹਨਾਂ ਨੇ ਮੰਨਿਆ ਨਹੀਂ, ਇਸਲਾਮ 'ਚ ਕੋਈ ਬੁਰੀ ਗੱਲ ਨਹੀਂ ਹੈ ਇਸਲਾਮ। ਮੁਸਲਮਾਨ ਬੜੀ ਮੁਸ਼ਕਿਲ ਗੱਲ ਹੈ ਮੁਸਲਮਾਨ ਬਣਨ, ਪਰ ਮੁਸਲਮਾਨ ਜੇ ਹੋਵੇ ਤਾਂ ਕਹਾਵੇ ਚੰਗੀ ਗੱਲ ਇਹ ਹੈ, ਨਹੀਂ ਤਾਂ ਫਿਰ ਮੁਸਲਮਾਨ ਜਿਹੜਾ ਇਸਲਾਮ ਨੂੰ ਬਦਨਾਮ ਕਰਨ ਵਾਲੀ ਗੱਲ ਹੋਊਗੀ। ਸਾਡੇ ਸਿੱਖਾਂ ਨੇ ਸਿੱਖੀ ਬਦਨਾਮ ਕਰ ਦਿੱਤੀ, ਭੀੜ ਇਕੱਠੀ ਕਰ ਲਓ ਸਿੱਖ ਕੋਈ ਵੀ ਨਹੀਂ, ਮੈਸੇਜ ਕੀ ਜਾਊਗਾ ਦੁਨੀਆ ਨੂੰ? ਸਿੱਖ ਇਹੋ ਜਿਹੇ ਹੁੰਦੇ ਨੇ, ਸਿੱਖ ਅੱਤਵਾਦੀ ਹੁੰਦੇ ਨੇ, ਸਿੱਖ ਡਕੈਤ ਹੁੰਦੇ ਨੇ, ਚੰਗਾ ਮੈਸੇਜ ਨਹੀਂ ਹੈ। ਅੱਤਵਾਦੀ ਲੋਕਾਂ ਨੇ ਜਿਹੜਾ ਨਾਂ ਧਰਿਆ ਗਲਤ ਨਹੀਂ ਧਰਿਆ, ਜੋ ਤੁਹਾਡਾ ਕਰਮ ਸੀ ਉਹੋ ਜਿਹਾ ਨਾਂ ਪੈ ਗਿਆ। ਇੱਕ ਦੋ ਚਾਰ ਆਦਮੀ ਰੱਖ ਲੈਣਗੇ, ਵਰਡ ਨਹੀਂ ਰੱਖ ਸਕਦੀ ਨਾ, ਸਾਰੇ ਨਹੀਂ ਪੈਂਦਾ ਉਹਨਾਂ ਨਾਲ ਕਦੇ ਵੀ ਨਾ। ਤੁਸੀਂ ਕਹੋ ਵੀ ਸਾਡਾ ਅੱਤਵਾਦੀ ਕਿਉਂ ਕਹਿੰਦੇ? ਤੁਹਾਡੇ ਕਰਮ ਅੱਤਵਾਦੀ ਆਉਣੇ ਸੀ ਤਾਂ ਕਹਿੰਦੇ ਨੇ, ਜਿਹੋ ਜਿਹਾ ਕਰਮ ਹੋਊਗਾ ਉਹੋ ਜਿਹਾ ਨਾਂ ਪੈਜੂ। ਆ ਜੰਗਲਾਂ ਦੇ ਵਿੱਚ ਜਿਹੜੇ ਜਾ ਕੇ ਜਦ ਜੰਗਲਾਂ 'ਚ ਗਿਆ, ਘਣੇ ਜੰਗਲਾਂ ਦੇ ਵਿੱਚ ਗਿਆ ਦੱਤ, ਜਿੱਥੇ ਬਹੁਤੇ ਜੰਗਲਾਂ 'ਚ ਵੀ ਆਬਾਦੀ ਨਹੀਂ ਹੁੰਦੀ, ਜਿਹੜੇ ਘਣੇ ਜੰਗਲ ਸੀ ਉੱਥੇ ਵੀ ਆਬਾਦੀ ਨਹੀਂ ਹੁੰਦੀ, ਮੈਦਾਨੀ ਇਲਾਕੇ 'ਚ, ਮੈਦਾਨੀ ਇਲਾਕੇ 'ਚ ਵੀ ਬਹੁਤ ਜੰਗਲ, ਜਿਵੇਂ ਅਫਰੀਕਾ 'ਚ ਬਹੁਤ ਜੰਗਲ ਨੇ, ਇੱਥੇ ਵੀ ਸੀਗੇ, ਹਿੰਦੁਸਤਾਨ 'ਚ ਵੀ ਸੀ। ਉੱਥੇ ਜਦੋਂ ਗਿਆ
ਸੰਨਿਆਸ ਰਾਜ ਪਤੀ ਬਿਮਲ ਮਤ,
ਸੰਨਿਆਸ ਰਾਜ ਦਾ ਬਾਨੀ ਔਰ ਵਿਵੇਕ ਬੁੱਧੀ ਵਾਲਾ, ਬਿਮਲ ਮੰਤ ਕਹਿੰਦੇ ਵਿਵੇਕ ਮੰਤ ਵਾਲਾ, ਵਿਵੇਕ ਬੁੱਧੀ ਵਾਲਾ।
ਤਹਿ ਤਹਿ ਸੋ ਕੀਨ ਜੇ ਸਿੱਖ ਜਾਏ,
ਉੱਥੇ ਉੱਥੇ ਜਿਹੜੇ ਸਿੱਖ ਕੀਤੇ ਘਣੇ ਜੰਗਲਾਂ 'ਚੋਂ ਜਾ ਕੇ,
ਆਰਣੀ ਨਾਮ ਤਿਨ ਕੋ ਰਖਾਏ,
ਉਹਨਾਂ ਦਾ ਆਰਣੀ ਨਾਂ ਹੋ ਗਿਆ। ਇਹ ਲੋਕ ਉੱਥੇ ਆਬਾਦੀ ਨਹੀਂ ਸੀ ਹੁੰਦੀ ਜਿੱਥੇ ਰਹਿੰਦੇ ਸੀ, ਜੰਗਲ ਦੇ ਫਲ ਫੁੱਲ ਤਾਂ ਹੀ ਲਿਖਿਆ ਨਾ, ਥੋੜ੍ਹੇ ਬਹੁਤ ਜੰਗਲ ਦੇ ਫਲ ਖਾ ਲੈਂਦੇ ਸੀ, ਬਸ ਪਾਣੀ ਦਾ ਜ਼ਰੂਰ ਆਸਰਾ, ਪਾਣੀ ਦੇ ਕਿਨਾਰੇ ਜ਼ਰੂਰ ਹੁੰਦੇ ਸੀ, ਪਾਣੀ ਦਰਿਆ ਜ਼ਰੂਰ ਚੱਲਦੇ ਨੇ ਨਾ, ਪਾਣੀ ਦਾ ਕਿਨਾਰਾ ਜ਼ਰੂਰ ਬਲਦੇ ਸੀ, ਪਾਣੀ ਦੇ ਬਿਨਾਂ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਨਾ।
ਪਾਦਲੀ ਛੰਦ ਆ ਜਾਣ ਬਾਹਾ ਅਤਿਸ਼ੈ ਪ੍ਰਭਾਵ,
ਆ ਜਾਣ ਬਹੁਤ ਵੱਡੀ ਲੰਬੀ ਦੂਰ ਦ੍ਰਿਸ਼ਟੀ ਵਾਲਾ ਸੀ, ਆ ਜਾਣ ਬਹੁਤ ਬਹੁਤ ਹੈ, ਅਤਿਸ਼ੈ ਪ੍ਰਭਾਵ, ਬਹੁਤ ਹੀ ਪ੍ਰਭਾਵਸ਼ਾਲੀ ਸੀ ਉਹਦਾ ਸਰੂਪ, ਜਿਹੜਾ ਉਹਦੀ ਸ਼ਖਸੀਅਤ ਜਿਹੜੀ ਸੀ ਅੱਤ ਦੀ ਪ੍ਰਭਾਵ ਪਾਉਂਦੀ ਸੀ ਦੂਜੇ 'ਤੇ, ਬਿਨਾਂ ਕਹੇ ਹੀ ਸਿੱਖ ਬਣ ਜਾਂਦੇ ਸੀ। ਸਾਨੂੰ ਇਹ ਨਹੀਂ ਸੀ ਕਹਿਣਾ ਪੈਂਦਾ ਵੀ ਭਾਈ ਅਸੀਂ ਸਾਡਾ ਲਕਸ਼ ਹੈਗਾ 500 ਨੂੰ ਪੌੜ ਦੇਣ ਦਾ, ਅੰਮ੍ਰਿਤ ਛਕਾਉਣ ਦਾ, ਤਾਂ ਬਈ ਸਿਫਾਰਿਸ਼ਾਂ ਕਰੋ, ਕੋਲੋਂ ਕਿਰਪਾਨਾਂ ਦੇਵਾਂਗੇ, ਕਛਹਿਰੇ ਦੇਵਾਂਗੇ, ਅੰਮ੍ਰਿਤ ਛਕੋ। ਜੇ ਪਹਿਲਾਂ ਛਕਿਆ ਚੱਲ ਕੋਈ ਨਹੀਂ, ਦੁਬਾਰਾ ਛਕ ਲਓ, ਕੀ ਫਰਕ ਪੈਂਦਾ? ਇੱਦਾਂ ਨਹੀਂ ਸੀ ਕਰਦਾ, ਕਹਿਣ ਦੀ ਲੋੜ ਨਹੀਂ ਸੀ, ਪ੍ਰਭਾਵ ਸੀ ਉਹਦਾ। ਉਹੋ ਜਿਹਾ ਪ੍ਰਭਾਵ ਦੂਜੇ ਦਾ ਵੀ ਹੋ ਸਕਦਾ ਹੈ, ਮੇਰਾ ਵੀ ਹੋ ਸਕਦਾ ਹੈ, ਤੇਰਾ ਵੀ ਹੋ ਸਕਦਾ ਹੈ, ਉਹਦਾ ਵੀ ਹੋ ਸਕਦਾ ਹੈ, ਨਾਲ ਵੀ ਪ੍ਰਭਾਵਸ਼ਾਲੀ ਆਦਮੀ ਸੀ ਉਹਦੇ ਹੋਰ ਜਿਹੜੇ ਪਹਿਲੇ ਬਣੇ ਹੋਏ ਤੇ। ਜਿਵੇਂ ਕਿਸੇ ਕਾਲਜ ਤੋਂ ਸਕੂਲ 'ਚੋਂ ਪੜ੍ਹ ਕੇ ਮੁੰਡੇ ਅਫਸਰ ਲੱਗਦੇ ਨੇ, ਉਹਨਾਂ ਨੂੰ ਦੇਖ ਕੇ ਦੂਜੇ ਪੜ੍ਹਦੇ ਨੇ, ਜਿਸ ਕਾਲਜ ਦੇ ਤਾਂ ਬੜੇ ਬੜੇ ਅਫਸਰ ਲੱਗੇ ਹੋਏ ਨੇ, ਉਹਨਾਂ ਨੂੰ ਦੇਖ ਕੇ ਦੂਜੇ ਪੜ੍ਹਦੇ ਨੇ, ਉੱਥੇ ਐਡਮਿਸ਼ਨ ਲੈਂਦੇ ਨੇ, ਮਿਹਨਤ ਕਰਦੇ ਨੇ ਅਫਸਰ ਬਣਨ ਵਾਸਤੇ। ਉਹ ਸੰਸਾਰੀ ਅਫਸਰ ਹੀ ਹੈ, ਦੂਏ ਦਰਗਾਹੀ ਅਫਸਰ ਹੀ ਹੈ, ਦਰਗਾਹ ਵੀ, ਦਰਗਾਹ ਦੇ ਵੀ ਤਾਂ ਅਫਸਰ ਹੈਗੇ ਹੀ ਨੇ, ਜਿੰਨੀ ਕਿਸੇ ਦੀ ਕਮਾਈ ਹੈ ਉਹੋ ਜਿਹਾ ਅਫਸਰ ਹੈ, ਚਾਹੇ ਉਹ ਅਫਸਰ ਲੋਕਾਂ ਨੂੰ ਲੱਗਦਾ ਉਹ ਆਪ ਦਾ ਅਸੇ ਹੁੰਦਾ, ਜੋ ਜੋ ਬੜਾ ਹੋਈ ਜਾਂਦਾ ਉਹ ਤੈਨੂੰ ਜਾਣਾ ਔਖਾ, ਥੱਲੇ ਨੂੰ ਜਾਣਾ ਸਿਖਾਲਾ, ਥੱਲੇ ਨੂੰ ਜਾਣਾ ਸਿਖਾਲਾ, ਥੱਲੇ ਨੂੰ ਚਲੇ ਜਾਓ ਤਾਂ ਵੀ ਉਨੀ ਦੂਰ ਹੈ, ਉੱਤੇ ਨੂੰ ਚਲੇ ਜਾਓ ਤਾਂ ਵੀ ਉਨੀ ਦੂਰ ਹੈ, ਜਿੱਧਰ ਨੂੰ ਆਸਾਨ ਹੈ ਉੱਧਰ ਨੂੰ ਜਾਓ। ਨੀਵਾਂ ਉਤਰੋਂਗੇ ਤਾਂ ਵੀ ਉਨੀ ਦੂਰ ਹੈ, ਪਾਪਸਾਗਰ ਓਨਾ ਹੀ ਹੈ ਦੂਰ, ਓਨਾ ਹੀ ਪਾਪਸਾਗਰ ਹੈ, ਚਾਹੇ ਉੱਤੇ ਨੂੰ ਚਲੇ ਜਾਓ, ਚਾਹੇ ਸਾਈਡ ਨੂੰ ਚਲੇ ਜਾਓ, ਚਾਹੇ ਥੱਲੇ ਨੂੰ ਚਲੇ ਜਾਓ, ਥੱਲੇ ਦਾ ਜਹਾਜ਼ ਚੀਜ਼ ਆਪੇ ਜਾਂਦੀ ਹੈ, ਜਹਾਜ਼ ਉੱਤੇ ਨੂੰ ਜਾਣਾ ਔਖਾ, ਇੰਜਣ ਬੰਦ ਕਰਦਾ ਥੱਲੇ ਦਾ ਆਪੇ ਆ ਡਿੱਗਦਾ, ਉੱਤੋਂ ਸਿੱਧੀ ਥੱਲੇ ਤਾਂ ਆਪੇ ਆ ਜਾਂਦੀ ਹੈ ਚੀਜ਼, ਥੱਲੇ ਨੂੰ ਸਿਖਾਲਿਆ ਜਾਣ, ਇਸ ਕਰਕੇ ਉੱਪਰ ਨੂੰ ਨਹੀਂ ਗਏ, ਨਿਵੇਂ ਸਗੌਰਾ ਹੋਏ ਕਿਹਾ ਗੁਰਬਾਣੀ, ਉਹ ਸਿਖਾਲਾ ਉੱਪਰ ਤਾਂ ਹੰਕਾਰ, ਉੱਪਰ ਖਤਰਾ ਹੀ ਖਤਰਾ ਹੈ ਨਾ, ਉੱਪਰ ਖਤਰਾ ਹੈ। ਉਹ ਕਹਿੰਦੇ ਇੱਕ ਉਹ ਇਹਨਾਂ ਦਾ ਬਣਾਇਆ ਹੋਇਆ ਬੋਧੀਆਂ ਦਾ ਖਜੂਰ 'ਤੇ ਉਹ ਚੜ੍ਹਦਾ ਬੰਦਾ, ਉਹ ਨੇੜੇ ਚਲੇ ਜਾਂਦਾ ਖਜੂਰਾਂ ਦੇ, ਉਹ ਤਾਂ ਥੱਲੇ ਗਿਰ ਜਾਂਦਾ, ਥੱਲੇ ਗਿਰ ਜਾਂਦਾ, ਐਂ ਗਿਰਦਾ ਦਿਖਾਲ ਦਿੰਦੇ ਨੇ ਉਹ, ਫਿਰ ਉਹਦੀ ਕਿਤੇ ਆ ਗੋਡੇ ਦੀ ਹੱਡੀ ਪਈ ਹੈ, ਕਿਤੇ ਖੋਪੜੀ ਪਈ ਹੈ, ਕਿਤੇ ਬਾਂਹ ਦੀ ਹੱਡੀ ਪਈ ਹੈ, ਉਹ ਪਿੰਜਰਾ ਜਿਹਾ ਖੰਡਿਆ ਜਿਹਾ ਦਿਖਾ ਦਿੰਦੇ ਨੇ ਫਿਰ ਉਹਦਾ। ਥੱਲੇ ਉਹਨਾਂ ਨੇ ਸ਼ਲੋਕ ਲਿਖਿਆ ਹੋਇਆ, ਸਾਧੂ ਜੀਵਨ ਕਠਿਨ ਹੈ, ਜੈਸੇ ਪੇੜ ਖਜੂਰ ਚੜ੍ਹੇ ਤੋਂ ਚੱਕ ਕੇ ਪ੍ਰੇਮ ਰਸ ਗਿਰੇ ਤੋਂ ਚੱਕਣਾ ਚੂਰ, ਜੇ ਜੀਵਨ ਜੋ ਡਿੱਗ ਹੋਏ ਫਿਰ ਵੱਜਦਾ ਵੀ ਕੱਖ ਨਹੀਂ ਹੈ। ਉਹ ਉਹਨਾਂ ਨੇ ਇਹ ਭੈ ਵੀ ਦਿੱਤਾ ਹੋਇਆ ਵੀ ਇਹ ਰਸਤੇ ਜਿਹੜੇ ਜਾਣਾ ਖਤਰਨਾਕ, ਉੱਚਾ ਨਹੀਂ ਚੜੀਦਾ ਹੁੰਦਾ, ਜੇ ਉੱਚਾ ਚੜੂ ਤਾਂ ਹੀ ਡਿੱਗੂ, ਜਿਹੜਾ ਪਹਿਲਾਂ ਹੀ ਡਿੱਗਦਾ ਥੱਲੇ ਨੂੰ ਉਹਨੇ ਕੀ ਡਿੱਗਣਾ, ਪੁੱਠਾ ਰਸਤਾ ਉਹਨਾਂ ਦਾ, ਤਾਂ ਉਹਨਾਂ ਨੂੰ ਕਹਿਣਾ ਪਿਆ ਰਸਤਾ ਪੁੱਠਾ। ਹਾਂ, ਉਹ ਜਲਕੀ ਮਛਲੀ ਚੜੀ ਖਜੂਰ ਤਾਂ ਹੀ ਗਿਆ ਸੀ ਕਬੀਰ ਨੇ, ਜਾਂ ਖਜੂਰ ਤਾਂ ਚੜੂਗੀ ਮਰੂਗੀ ਫਿਰ, ਉਹ ਪ੍ਰੇਮ ਰਸ ਉੱਥੇ ਕੀ ਆ ਖਾਣ ਨੂੰ, ਕੰਡਿਆ ਜਾਂਦੇ ਖਜੂਰਾਂ ਪਈਆਂ, ਉਹ ਆਈ ਖਜੂਰਾਂ ਨੇ ਜਿਹੜੀਆਂ ਉਹਨਾਂ ਖਜੂਰਾਂ 'ਤੇ ਮੱਖੀਆਂ ਬਹਿੰਦੀਆਂ ਨੇ, ਆਹੋ ਉਹੜੀਆਂ ਖਜੂਰਾਂ ਇਹ ਕਹਿੰਦੇ ਨੇ ਸੰਸਾਰ, ਉਹ ਤਾਂ ਮੱਖੀਆਂ ਬਹਿੰਦੀਆਂ ਨੇ, ਇਹ ਖਜੂਰ ਜਿਹੜੀ ਰੱਬ ਖਜੂਰ ਹੀ ਮਿੱਠੀਆਂ ਜਿਹੜੀਆਂ ਨੇ ਨਾ, ਉੱਥੇ ਨਹੀਂ ਮੱਖੀ ਪੈਂਦੀ, ਉੱਥੇ ਬਸ ਇੰਨਾ ਹੀ ਫਰਕ ਆ ਉਹਨਾਂ ਨੂੰ। ਤਾਂ ਹੀ ਉਹਨੇ ਫਿਰ ਫਰੀਦ ਨੇ ਕਿਹਾ, ਖਜੂਰ ਦੀ ਗੱਲ ਪਹਿਲਾਂ ਹੀ ਚੱਲਦੀ ਸੀ ਬੁੱਧ ਮੱਤ 'ਚੋਂ, ਕੁਝ ਗੱਲਾਂ ਪਿੱਛੋਂ ਆਈਆਂ ਹੋਈਆਂ ਨੇ, ਉਹ ਸੰਤਾਂ ਕੋਲ ਗੱਲਾਂ ਸੰਤਾਂ ਦੀਆਂ ਬੈਠੇ ਕਰਦੇ ਹੁੰਦੇ ਨੇ, ਉਹਦੇ 'ਤੇ ਉਹਨਾਂ ਵਾਲੇ 'ਤੇ ਉਹਨਾਂ 'ਤੇ ਸੰਸ਼ੋਧਨ ਕਹਿ ਲਓ ਚਾਹੇ, ਜਾਂ ਉਹਨਾਂ ਨੂੰ ਸਬਕ ਕਹਿ ਲਓ ਵੀ ਭਾਈ ਇਹ ਖਜੂਰਾਂ ਨਹੀਂ, ਇਹ ਖਜੂਰਾਂ ਕਹੋ, ਇਹ ਤਾਂ ਲੋਕਾਂ ਨੂੰ ਭੁਲੇਖਾ ਹੋ ਜੂਗਾ, ਫਿਰ ਤਾਂ ਖਜੂਰ 'ਤੇ ਚੜ੍ਹਨਾ ਹੀ ਰਹਿ ਗਿਆ। ਹਾਂਜੀ,
ਅਭਿਆਕਤ ਤੇਜ ਸੰਨਿਆਸ ਰਾਵ,
ਅਭਿਆਕਤ ਤੇਜ ਸੰਨਿਆਸ ਰਾਜ, ਸੰਨਿਆਸ ਰਾਜ ਦੂਜਿਆਂ 'ਤੇ ਆਪਣਾ ਜਿਹੜਾ ਤੇਜ ਹੈ ਚਿਹਰੇ ਉਹਦਾ ਪ੍ਰਭਾਵ ਪਾ ਰਿਹਾ, ਛੱਡ ਰਿਹਾ, ਉਹਦੇ ਤੇਜ ਦਾ ਪ੍ਰਭਾਵ ਆਪਣੇ ਦਾ ਛੱਡ ਰਿਹਾ।
ਜਹ ਜੈ ਬਿਹਾਰ ਮੁਨੀ ਕਰਤ ਦੱਤ,
ਕਿਸੇ ਚੀਜ਼ ਨੂੰ ਸਮਝਾਉਣਾ ਨਾ ਅਭਿਆਕਤ ਕਰਨਾ ਹੁੰਦਾ, ਵਿਆਖਿਆ ਕਰਨੀ, ਅਭਿਆਕਤ ਕਰਨਾ, ਉਹਦਾ ਤੇਜ ਹੀ ਸਮਝਾ ਰਿਹਾ ਕੁਛ, ਪ੍ਰਭਾਵ ਹੀ ਸਮਝਾ ਰਿਹਾ ਲੋਕਾਂ ਨੂੰ ਕੁਛ, ਉਹੀ ਸਿੱਖਿਆ ਦੇ ਰਿਹਾ, ਉਹ ਦੇਖ ਕੇ ਹੀ ਸਿੱਖ ਬਣੀ ਜਾਂਦੇ ਨੇ, ਨਹੀਂ ਤਾਂ ਉਹਦੀ ਸਿੱਖਿਆ ਬਾਰੇ ਕੁਛ ਆਉਂਦੇ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਸਿੱਖਿਆ ਬਾਰੇ ਕੁਛ ਨਹੀਂ ਕਹਿ ਰਹੇ, ਬਸ ਉਹਨੂੰ ਦੇਖ ਕੇ ਹੀ ਬਣ ਜਾਂਦੇ, ਉਹਦਾ ਜੋ ਕਹਿ ਰਿਹਾ ਪ੍ਰਭਾਵ ਇਹ ਕਹਿ ਰਿਹਾ, ਉਹ ਕੀ ਹੈ ਉਹਦੀ ਅਭਿਵਿਅਕਤੀ, ਉਹਦਾ ਉਹਦੀ ਪਰਸਨੈਲਿਟੀ ਦੀ ਅਭਿਵਿਅਕਤੀ, ਉਹਦਾ ਤੇਜ ਚਿਹਰੇ ਦਾ ਹੀ ਕਰ ਰਿਹਾ, ਬੋਲ ਨਹੀਂ, ਬੋਲ ਕੇ ਨਹੀਂ ਕਰ ਰਿਹਾ, ਬੋਲ ਕੇ ਗਿਆਨ ਦਾ ਪ੍ਰਭਾਵ ਪੈਣੇ ਨਾ, ਬਸ ਉਹਦੀ ਦਿੱਖ ਹੈ ਜਿਹੜੀ ਉਹਦਾ ਹੀ ਪ੍ਰਭਾਵ ਪੈ ਰਿਹਾ ਲੋਕਾਂ। ਹਾਂਜੀ,
ਜੈ ਜੈ ਬਿਹਾਰ ਮੁਨੀ ਕਰਤ ਦੱਤ,
ਜਿੱਥੇ ਜਿੱਥੇ ਮੁਨੀ ਦੱਤ ਵਿਹਾਰ ਕਰਦਾ ਹੈ, ਵਿਹਾਰ ਜਿਵੇਂ ਲੋਕਾਂ ਨੂੰ ਵਰਤਦਾ, ਵਰਤਣਾ ਵਿਹਾਰ ਕਰਨਾ, ਬੜਾ ਨਿਬਰਤਾ ਨਾਲ ਵਰਤਦਾ, ਬਹੁਤ ਸ਼ਾਂਤੀ ਨਾਲ ਗੱਲ ਕਰਦਾ, ਕੋਈ ਐਂ ਨਹੀਂ ਕਹਿੰਦਾ ਵੀ ਮੈਨੂੰ ਖਾਣ ਨੂੰ ਆਹ ਚਾਹੀਦਾ ਉਹ ਚਾਹੀਦਾ, ਕਿਸੇ ਨੂੰ ਕੋਈ ਤਕਲੀਫ ਨਾ ਜਿਹੜੀ ਗੱਲ ਦੀ ਹੋਵੇ, ਇਸ ਤਰੀਕੇ ਨਾਲ ਉਹਦਾ ਵਿਹਾਰ ਹੈ ਲੋਕਾਂ ਨੂੰ, ਸਿੰਪਲ ਬਿਲਕੁਲ।
ਅਨੁਭਵ ਪ੍ਰਕਾਸ਼ ਔਰ ਬਿਮਲ ਮਤ,
ਅਨੁਭਵ ਪ੍ਰਕਾਸ਼, ਪ੍ਰਕਾਸ਼ ਕੈਸਾ, ਪੈ ਮੈਂ ਪੈ ਨਹੀਂ ਕਿਸੇ ਦੀ ਕੰਮ, ਉਹਨੂੰ ਐਂ ਨਹੀਂ ਸ਼ੰਕਾ ਹੁੰਦੀ ਵੀ ਜਿੱਥੇ ਮੈਂ ਜਾਊਂਗਾ ਜਿਹੜਾ ਸੰਤ ਬੈਠਾ ਖਾਲੀ ਮੇਰੇ ਨਾਲ ਜ਼ਿਆਦਾ ਉਹ, ਅਨਭੈ ਪ੍ਰਕਾਸ਼ ਹੈ, ਭੈ ਮੁਕਤ ਪ੍ਰਕਾਸ਼ ਹੈ, ਕਿਸੇ ਰਾਜੇ ਦਾ ਭੈ ਨਹੀਂ, ਕਿਸੇ ਬੰਦੇ ਦਾ ਭੈ ਨਹੀਂ, ਜੇ ਹੋਊਗਾ ਮੇਰੇ ਬਰਾਬਰ ਦਾ ਵੀ ਫਿਰ ਕੀ ਹੋ ਗਿਆ, ਉਹ ਕਿਹੜਾ ਉਹਨੇ ਕਿਹੜਾ ਉਹਦੇ ਉੱਤੇ ਰਾਜ ਕਰਨਾ ਬਈ ਜਿਹੜਾ ਚੜ੍ਹ ਕੇ ਜਾਂਦਾ ਭੈ ਵੀ ਕਰਦਾ ਡਾਕੂ ਚੜ੍ਹ ਕੇ ਜਾਂਦੇ ਨੇ ਡਾਕਾ ਮਨ ਭੈ ਜ਼ਰੂਰ ਹੁੰਦੀ ਉਹਨਾਂ ਨੂੰ ਵੀ ਕਿਤੇ ਕੋਈ ਅੰਦਰੋਂ ਅੰਦਰ ਵਾਲੇ ਕੋਲ ਨਾ ਕਿਸੇ ਕੋ ਹੋਵੇ ਕਈ ਵਾਰ ਅੰਦਰ ਵਾਲੇ ਕੋਈ ਹੋਰ ਹਥਿਆਰ ਮਾਰ ਕੇ ਡਾਕੂ ਦੇ ਜ਼ਖਮੀ ਕਰਕੇ ਹਥਿਆਰ ਖੋਲ ਲੈਂਦੇ ਨੇ ਕਈ ਵਾਰ ਅੰਦਰ ਲਿਆਉਣਾ ਕੋਈ ਕੋਈ ਅਸਲਾ ਹੁੰਦਾ ਇਸ ਕਰਕੇ ਉਹ ਵੀ ਭੈ ਬੰਦ ਨੇ ਫੌਜ ਚੜ੍ਹ ਕੇ ਜਾਂਦੀ ਹੈ ਉਹਨੂੰ ਵੀ ਭੈ ਹੁੰਦੀ ਹੈ ਚੜ੍ਹ ਕੇ ਨਹੀਂ ਜਾਂਦਾ ਕਿਸੇ ਦੇ ਇਹੋ ਜਿਹੀ ਨੀਅਤ ਨਾਲ ਨਹੀਂ ਜਾਂਦਾ ਪੈ ਤਾਂ ਹੋਵੇ ਜੇ ਵਾਧੂ ਹੋਊਗਾ ਕਿਸੇ ਤੋਂ ਲੈ ਲਾਂਗੇ ਗਿਆਨ ਫਿਰ ਪੈ ਗਈ ਵਾਧੂ ਅਗਲੇ ਤੋਂ ਲੈ ਲਾਂਗੇ ਫਾਲਤੂ ਪੈ ਤਾਂ ਹੋਵੇ ਨਾ ਜੇ ਮੈਂ ਜਿੱਤਣਾ ਜਿੱਤਣਾ ਅਗਲੇ ਨੂੰ ਹੰਕਾਰ ਹੰਕਾਰ ਜਿੱਥੇ ਉੱਥੇ ਪਏ ਜਿੱਥੇ ਹੰਕਾਰ ਨਹੀਂ ਉੱਥੇ ਪੈ ਨਹੀਂ ਹੁੰਦਾ ਪੈ ਕਾਹਦਾ ਉੱਥੇ ਪੈ ਕਾਹਦਾ ਉੱਥੇ ਉੱਥੇ ਸਭ ਨਾਲ ਕੰਪਰੋਮਾਈਜ਼ ਹੈ ਜੇ ਮੰਨਦਾ ਤਾਂ ਵੀ ਠੀਕ ਹੈ ਨਹੀਂ ਮੰਨਦਾ ਤਾਂ ਵੀ ਠੀਕ ਹੈ
ਜੇ ਹੁਤੇ ਦੇਸ਼ ਦੇਸ਼ਨ ਨਿਰਪਾਲ
ਜਿੰਨੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਰਾਜੇ ਸੀ
ਤਜ ਗਰਭ ਪਾਣ ਲਾਗੇ ਸੁਢਾਲ
ਆਪੇ ਹੀ ਹੰਕਾਰ ਛੱਡਤਾ ਕਿਸੇ ਦਾ ਹੰਕਾਰ ਨੂੰ ਛਡਾਉਣਾ ਨਹੀਂ ਪਿਆ ਕਿਸੇ ਨੂੰ ਕਹਿਣਾ ਨਹੀਂ ਪਿਆ ਵੀ ਤੂੰ ਇਹ ਕੀ ਕਰਦਾ ਤੈਂ ਪਿੱਛੇ ਕੀ ਕੀਤਾ ਤੂੰ ਜਿਆਦੀ ਕੀਤੀ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਆਪੇ ਹੀ ਛੱਡ ਗਏ ਜਾਂ ਸ਼ਿਕਾਇਤ ਨਹੀਂ ਕੀਤੀ ਜਾ ਕੇ ਆਪੇ ਹੀ ਛੱਡ ਗਏ ਜਿਵੇਂ ਜਿਵੇਂ ਉਹਦਾ ਪ੍ਰਭਾਵ ਉਹ ਆਪੇ ਤਾਂ ਛੱਡ ਗਏ ਕਿ ਪਬਲਿਕ ਬਦਲ ਗਈ ਨਾ ਜਦੋਂ ਹਵਾ ਬਦਲ ਜਾਂਦੀ ਹੈ ਬੁਰੇ ਆਦਮੀ ਆਪੇ ਹੀ ਬੁਰਾਈ ਛੱਡ ਜਾਂਦੇ ਹਵਾ ਹੀ ਐਸੀ ਚੱਲ ਪਈ ਆਪੇ ਹੀ ਲੋਕ ਬੁਰਾਈ ਨੂੰ ਛੱਡਣ ਲੱਗੇ ਗਰਭ ਛੱਡ ਕੇ ਹੰਕਾਰ ਛੱਡ ਕੇ ਆਪਸ ਵਿੱਚ ਹੰਕਾਰ ਨਾਲ ਲੜਦੇ ਹੁੰਦੇ ਰਾਜੇ ਨਾ ਸੁਧਾਰ ਵਾਲੇ ਕੰਮਾਂ 'ਚ ਲੱਗ ਗਏ
ਸੁਧਾਲ
ਹਾਂ ਉਹਦੇ ਪੈਰੀ ਲੱਗ ਗਏ ਉਹ ਜਿੱਧਰ ਨੂੰ ਉਹ ਚਲਾ ਰਿਹਾ ਸੀ ਜਿੱਧਰ ਨੂੰ ਦੇਖੋ ਸੁਢਾਲ ਕੀ ਹੁੰਦਾ ਹੁਕਮ ਦਾ ਵਿਰੋਧ ਕਰਨਾ ਘੁਟਾਲ ਹੈ ਜੇ ਹੁਕਮ ਦੇ ਅਨੁਸਾਰ ਚੱਲਣਾ ਸੁਢਾਲ ਹੈ ਨੀਵੇਂ ਤੁਹਾਨੂੰ ਜਾਣਾ ਨੀਵੇਂ ਤੁਹਾਨੂੰ ਜਾਣਾ ਹੀ ਸੁਢਾਲ ਹੈ ਹੰਕਾਰ ਵੱਲ ਨੂੰ ਜਾਣਾ ਘੁਟਾਲ ਹੈ ਉੱਪਰ ਨੂੰ ਜੇ ਹੁਣ ਹੁਕਮ ਮੰਨਣਾ ਬਈ ਨੀਵਾਂ ਹੋਣ ਦੀ ਲੋੜ ਹੈ ਸੁਢਾਲ ਹੈ ਨੀਵਾਂ ਨਿਵੇਂ ਸਗੋਰਾ ਹੋਏ ਹੰਕਾਰ ਛੱਡ ਕੇ ਸੁਢਾਲ ਟਲ ਜਾਣਾ ਥੱਲੇ ਨੂੰ ਆ ਜਾਣਾ ਸੁਢਾਲ ਕਹਿੰਦੇ ਨੇ ਨੀਵਾਂ ਹੋਣ ਦੀ ਪ੍ਰਕਿਰਿਆ ਨੂੰ ਮਨ ਨੀਵਾਂ ਹੋ ਰਿਹਾ ਜਾਂ ਫਿਰ ਸੁਢਾਲ ਹੈ ਜੇ ਹੰਕਾਰ ਹੈ ਘੁਟਾਲ ਹੈ ਫਿਰ ਇਹ ਪੁੱਠੇ ਪਾਸੇ ਦੀ ਢਾਲ ਢਾਲ ਨਹੀਂ ਆਪਾਂ ਕਹਿੰਦੇ ਹੁੰਦੇ ਸਲੋਪ ਸਲੋਪ ਨੂੰ ਪਹਾੜ ਨੂੰ ਚੜ੍ਹ ਕੇ ਜਿਹੜਾ ਜਾਣਾ ਚੜ੍ਹ ਕੇ ਜਾਣਾ ਬੁੱਧੀ ਦੀ ਗੱਲ ਹੈ ਉਹ ਜਿਹੜਾ ਕਹਿੰਦਾ ਹੈ ਉਹ ਘਟਘਾਟੀ ਰਾਮ ਕੀਤੇ ਚੜ੍ਹ ਰਹੇ ਹੋ ਕਬੀਰ ਉਹ ਬੌਧਿਕ ਲੈਵਲ ਦੀ ਗੱਲ ਕਰ ਰਿਹਾ ਹੰਕਾਰ ਦੀ ਗੱਲ ਹੀ ਕਰ ਰਿਹਾ ਹੈ ਮਨ ਨੀਵਾ ਮਤ ਉੱਚੀ ਮਨ ਕਰਕੇ ਨੀਵਾ ਮਤ ਕਰਕੇ ਉੱਚਾ ਮਤ ਕਰਕੇ ਉੱਚਾ ਚੜ੍ਹ ਰਿਹਾ ਮਨ ਕਰਕੇ ਨੀਵਾ ਹੋ ਰਿਹਾ ਮਨ ਨੂੰ ਹੰਕਾਰ ਹੋਣਾ ਹੰਕਾਰ ਮਨ 'ਚ ਹੋਣਾ
ਤਜ ਦੀਨ ਔਰ ਝੂਠੇ ਉਪਾਏ
ਸਭ ਤੋਂ ਉੱਚੀ ਮਤ ਗੁਰਮਤ ਹੈ ਇਹ ਮਨ ਨੂੰ ਨੀਵਾ ਕਰਦੀ ਹੈ ਜਿਹੜੀ ਮਤ ਨਾ ਮਨ ਨੂੰ ਨੀਵਾ ਕਰਦੀ ਹੈ ਉਹੀ ਉੱਚੀ ਹੁੰਦੀ ਹੈ ਮਤ ਉੱਚੀ ਉਹ ਮੰਨੀ ਜਾਂਦੀ ਹੈ ਸੰਸਾਰ 'ਚ ਉਹੀ ਹੋਊਗੀ ਮੰਨੀ ਜਾ ਸਕਦੀ ਹੈ ਜਿਹੜੀ ਮਨ ਨੂੰ ਨੀਵਾ ਕਰੇ ਜਿਹੜੀ ਹੰਕਾਰ ਪੈਦਾ ਕਰੇ ਮਤ ਜਿਹੜੀ ਮਤ ਰਾਜ ਕਰਨਾ ਚਾਹੁੰਦੀ ਹੈ ਦੁਨੀਆ 'ਤੇ ਉਹ ਨੀਵੀਂ ਹੈ ਉੱਚੀ ਨਹੀਂ ਹੈ ਇਸਲਾਮ ਦੀ ਮਤ ਨੂੰ ਇੱਥੇ ਆ ਕੇ ਹਿੰਦੁਸਤਾਨ 'ਚ ਬ੍ਰੇਕ ਲੱਗ ਗਏ ਫਿਰ ਰਾਜ ਕਰਦੇ ਹੁਣ ਤਾਂ ਕਹਿੰਦੇ ਸਾਰੇ ਡਾਂਗ ਸਾਰੀ ਵਰਲਡ ਦੇ ਵਿੱਚ ਅਸੀਂ ਇਸਲਾਮ ਪੈਦਾ ਕਰ ਦੇਣਾ ਉਹ ਤਾਂ ਅੱਗੇ ਤਜਰਬੇ ਹੋ ਚੁੱਕੇ ਨੇ ਉਹ ਪ੍ਰਵਾਨ ਨਹੀਂ ਹੋਈਆਂ ਮਤਾਂ ਉਦੋਂ ਉਲਟਾ ਸਾਡੀ ਮਤ ਨਿਵੇਂ ਸੋ ਗੌਰਵ ਹੋਇਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਇਸਲਾਮ ਤੋਂ ਪ੍ਰਭਾਵਿਤ ਹੋਣੇ ਨੇ ਅੰਗਰੇਜ਼ਾਂ ਤੋਂ ਪ੍ਰਭਾਵਿਤ ਸਿੱਖੀ ਨਹੀਂ ਹੈ ਉਹਨਾਂ ਕੋਲ ਸਿੱਖੀ ਦਾ ਉਹਨਾਂ ਨੂੰ ਗਿਆਨ ਨਹੀਂ ਹੈ ਜੀ ਸਿੱਖੀ ਦਾ ਜਿੱਦਣ ਗਿਆਨ ਹੋ ਗਿਆ ਉਦਣ ਪਤਾ ਲੱਗੂਗਾ ਸਿੱਖੀ ਉਹਨਾਂ ਨੇ ਪੜ੍ਹੀ ਕਿੱਥੋਂ ਹੈ ਜਿੱਦਾਂ ਦੇ ਜੰਮੇ ਨੇ ਹੀ ਸੁਣਦੇ ਆਏ ਨੇ ਰਾਜ ਕਰੇਗਾ ਖਾਲਸਾ, ਇਹੀ ਦਿਮਾਗ 'ਚ ਫਸਿਆ ਹੋਇਆ। ਸਿੱਖੀ ਉਹਨਾਂ ਨੇ ਕਿੱਥੋਂ ਪੜ੍ਹੀ ਹੈ? ਨਾ ਉਹਨਾਂ ਨੂੰ ਸਿੱਖੀ ਦਾ ਪਤਾ, ਨਾਲੇ ਉਹਨਾਂ ਨੇ ਸਿੱਖੀ 'ਤੇ ਲੈਣਾ ਵੀ ਕੀ ਹੈ? ਉਹਨਾਂ ਪਸਤੌਲ ਚਲਾਉਣੇ ਸਿੱਖ ਲਏ ਹੋਏ, ਉਹਨਾਂ ਨੇ ਲੈਣਾ ਸੀ। ਪਸਤੌਲ ਕਿੱਥੋਂ ਮਿਲਦੇ ਨੇ, ਗੋਲੀਆਂ ਕਿੱਥੋਂ ਮਿਲਦੀਆਂ ਨੇ, ਕੌਣ ਕੌਣ ਆਦਮੀ ਸਾਨੂੰ ਸਪੋਰਟ ਕਰਦਾ, ਇਹ ਉਹਨਾਂ ਨੂੰ ਨੌਲੇਜ ਦੀ ਲੋੜ ਹੈ। ਉਹਨਾਂ ਨੇ ਸਿੱਖੀ 'ਤੇ ਕੀ ਲੈਣਾ?
ਤਜ ਦੀਨ ਔਰ ਝੂਠੇ ਉਪਾਏ।
ਜਿਹੜੇ ਲੋਕ ਪਹਿਲਾਂ ਧਰਮ ਨੂੰ ਲੱਗੇ ਹੁੰਦੇ, ਧਰਮ ਕਰਮਾਂ ਨੂੰ, ਰਾਜਿਆਂ ਦੇ ਵੀ ਧਰਮ ਹੁੰਦੇ ਨੇ, ਉਹ ਸਾਰੇ ਛੱਡਤੇ ਪੁਰਾਣੇ ਦੀਨ, ਜੋ ਦੀਨ ਲਫ਼ਜ਼ ਆਇਆ।
ਤਜ ਦੀਨ ਔਰ ਝੂਠੇ ਉਪਾਏ,
ਆਪਣੇ ਆਪ ਦੀਨ ਧਰਮ ਸਾਰੇ ਛੱਡਤੇ ਪਹਿਲੇ, ਔਰ ਝੂਠੇ ਉਪਾਏ ਵੀ ਲੱਗੇ ਹੁੰਦੇ। ਔਰ ਜਿਹੜੇ ਕਰਮਕਾਂਡ ਹੈ ਝੂਠੇ ਉਪਾਏ ਨੇ, ਇਹ ਕਰਮਕਾਂਡ ਸਾਰੇ ਝੂਠੇ ਉਪਾਏ ਨੇ, ਕਰਮਕਾਂਡ ਸਾਰੇ ਹੀ ਛੱਡਤਾ।
ਦ੍ਰਿੜ ਗਹਿਓ ਏਕ ਸੰਨਿਆਸ ਰਾਏ,
ਦ੍ਰਿੜ ਗਹਿਓ ਏਕ ਸੰਨਿਆਸ ਰਾਏ, ਬਸ ਸੰਨਿਆਸ ਦਾ ਜਿਹੜਾ ਰਾਏ ਹੈ, ਦਾਤਾ ਹੈ, ਇਹਦਾ ਪਿੱਛਾ ਕਰ ਲਿਆ ਲੋਕਾਂ ਨੇ ਸਾਰੇ, ਇਹਦੇ ਵਾਲਾ ਰਾਹ ਅਖਤਿਆਰ ਕਰ ਲਿਆ, ਹੋਰ ਸਾਰੇ ਛੱਡਤੇ, ਬਈ ਇਹੋ ਜਿਹਾ ਹੋ ਜਾਓ ਬਸ। ਯਾਨੀ ਇੱਕ ਰੋਲ ਮਾਡਲ ਹੈ ਸਾਡੇ ਕੋਲ, ਉਹ ਜਿਹਾ ਬਣਨਾ ਉਹਨਾਂ ਨੇ।
ਤਜ ਸਰਬ ਆਸ ਇੱਕ ਆਸ ਚਿੱਤ,
ਸਾਰੀਆਂ ਇੱਛਾਵਾਂ ਸੰਸਾਰ ਹੀ ਛੱਡ ਕੇ, ਸੰਸਾਰ ਦਾ ਜਿਹੜਾ ਕੰਪੀਟੀਸ਼ਨ ਸੀ ਨਾ ਬੜਾ ਬਣਨ ਦਾ, ਦੁਨੀਆਂ 'ਚ ਵਡਿਆਈ ਦਾ, ਮਾਇਆ ਦਾ ਕੰਪੀਟੀਸ਼ਨ, ਅਮੀਰ ਹੋਣ ਦਾ ਕੰਪੀਟੀਸ਼ਨ, ਇਹ ਸਾਰਾ ਛੱਡਤਾ। ਇਹ ਆਸਾਂ ਛੱਡ ਕੇ ਇੱਕ ਆਸ ਰੱਖ ਲਈ ਵੀ ਜੀਵਨ ਕਿਉਂ ਅਸੀਂ ਧਾਰਨ ਕੀਤਾ, ਕਿਉਂ ਸਾਨੂੰ ਜੀਵਨ ਮਿਲਿਆ, ਕੀ ਕਰਨ ਆਇਆ, ਜੋ ਕਰਨ ਆਇਆ ਉਹ ਵਸਤੂ ਵੱਧ ਤੋਂ ਵੱਧ ਉਹਦੀ ਕਮਾਈ ਕਰੋ। ਇਹ ਆਸ ਰੱਖ ਲਈ ਵੀ ਜੀਵਨ ਮੁਕਤੀ ਪ੍ਰਾਪਤ ਕਰਨੀ, ਮੁਕਤੀ ਪ੍ਰਾਪਤ ਕਰਨੀ ਇਹ ਜਨਮ ਦੇ ਵਿੱਚ, ਇਹ ਟਾਰਗੇਟ ਬਣਾ ਲਿਆ, ਇੱਕੋ ਟਾਰਗੇਟ ਹੈ ਸਭ ਦਾ, ਮੁਕਤੀ ਦਾ, ਪ੍ਰਾਪਤੀ ਦਾ। ਬਸ ਸੰਸਾਰੀ ਜਿਹੜੇ ਕਬਜ਼ਾ ਕਰਨੇ ਨੇ ਮਾਇਆ 'ਤੇ ਜਾਂ ਵਸਤਰਾਂ ਜੰਗਲਾਂ 'ਤੇ ਜਾਂ ਧਰਤੀ 'ਤੇ ਸੋਨੇ 'ਤੇ ਹੀਰਿਆਂ 'ਤੇ, ਇਹ ਛੱਡਦੇ ਸੰਸਾਰੀ ਖਜ਼ਾਨਿਆਂ 'ਤੇ। ਔਰ ਨੌ ਨਦੀਆਂ 18 ਸਿੱਧੀਆਂ ਵਾਲਾ ਪ੍ਰਚਾਰ ਪੰਡਤ ਦਾ ਕੀਤਾ ਹੋਇਆ। ਜਿਹੜੇ ਜੋਗੀ ਸੀ ਵੱਧਦੇ ਵੱਧਦੇ ਇਹਨਾਂ ਦਾ ਕੀ ਸੀ? ਵੱਧਦੇ ਵੱਧਦੇ ਸੀ ਵੀ ਰੋਟੀ ਜਿਹੜੀ ਰੰਗ ਦੀ ਰੰਗ ਸਾਨੂੰ ਥਾਲ ਉਤਰਿਆ ਹੋਵੇ, ਬਸ ਉਹਨਾਂ ਦਾ ਉਹ ਟਾਰਗੇਟ ਕੋਈ ਨਹੀਂ ਸੀ। ਸਾਨੂੰ ਰੋਟੀ ਹੈ ਨਾ, ਸਾਧੂ ਹੈ ਵੀ ਸਾਨੂੰ ਰੋਟੀ ਮਿਲਦੀ ਰਹੇ ਬਸ। ਉਹ ਆ ਜਿਹੜੇ ਪਿੰਡਾਂ ਇੱਧਰੋਂ ਉੱਧਰੋਂ ਰੋਟੀ ਆ ਜਾਂਦੀ, ਉਹ ਥਾਲ ਉੱਥੋਂ ਹੀ ਉਤਰਦੇ ਨੇ, ਹੋਰ ਕਿੱਥੋਂ ਉਤਰਨਾ ਸੀ ਥਾਲ? ਕੋਈ ਰੋਟੀ ਲੱਗ ਜਿਹੜਾ ਚਲੇ ਜਾਂਦਾ ਉਹੀ ਥਾਲ ਉਤਰੇ ਨੇ, ਹੋਰ ਕਿੱਥੋਂ ਆਉਣੀ ਸੀ? ਖ਼ਬਰਾਂ ਕਿਹਨੂੰ ਚਾਬੀ ਦੇ ਦੇਣੀ ਉਹਨੇ ਭਾਈ? ਉਹਦੇ ਮਨ 'ਚ ਫੁਰਨਾ ਆ ਜਾਣਾ ਵੀ ਆਪਾਂ ਅੱਜ ਆਪਾਂ ਹੀ ਰੋਟੀ ਦਿਓ। ਆਹ ਰੋਟੀ ਹੁੰਦੀ ਸੀ, ਹੋਰ ਖਾਂਦੀ ਕੀ ਸੀ? ਉੱਥੇ ਸਾਧੂ ਬਾਹਰ ਬੈਠੇ ਰਹਿੰਦੇ ਸੀ, ਜੇ ਨਾ ਆਈ ਦੁੱਧ ਵਾਲੀਆਂ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜੇ ਆ ਗਿਆ ਦੁੱਧ ਤਾਂ ਉਹ ਜਿਹੜੇ ਕੋਲ ਬੈਠੇ ਉਹਨਾਂ ਨੂੰ ਵਰਤਾ ਦਿੱਤਾ। ਜੇ ਹੁਣ ਕੋਲ ਬੈਠਣ ਵਾਲੇ ਜਾਂ ਬੈਠਣ ਲੱਗ ਜਾਂਦੇ ਫਿਰ ਤਾਂ ਬਥੇਰਾ ਆ ਜਾਂਦਾ, ਪਹਿਲਾਂ ਕੋਈ ਬਹਿੰਦਾ ਵੀ ਨਹੀਂ ਸੀ ਕੋਲ, ਜਾ ਕੇ ਉਹਨਾਂ ਨੇ ਤਾਂ ਪਹਿਲੇ ਜੰਗਲ 'ਚ ਬਹਿ ਜਾਣਾ। ਜੇ 10 ਦਿਨ ਵੀ ਨਹੀਂ, ਕੋਈ 2-4 ਦਿਨ ਕੋਈ ਆਇਆ ਵੀ ਨਹੀਂ ਤਾਂ ਵੀ ਕੋਈ ਗੱਲ ਨਹੀਂ, ਅਡੋਲ ਬੈਠੇ ਰਹਿੰਦੇ ਸੀ, ਆਪੇ ਹੁਣ ਲੱਗ ਜਾਂਦੇ, ਆਪੇ ਹੀ ਆ ਜਾਂਦਾ ਸੀ। ਉਹ ਕਹਿੰਦਾ ਵੀ ਜਿਹਨੇ ਪੈਦਾ ਕੀਤੇ ਆਪੇ ਭੇਜੂ, ਬਸ ਇੱਦਾਂ ਦੀ ਸਬਰ ਸੰਤੋਖ ਜਿੱਥੇ ਉੱਥੇ ਘਾਟਾ ਵੀ ਕਿਸੇ ਦਾ ਨਹੀਂ ਰਹਿੰਦਾ। ਸੰਤੋਖ ਉਹ ਜਿਹਨਾਂ ਦਾ ਹਿੱਲਿਆ ਹੋਇਆ ਉਹਨਾਂ ਨੂੰ ਕੋਈ ਘਾਟਾ ਨਹੀਂ ਹੈ, ਜਿਹਨਾਂ ਦਾ ਹਿੱਲਿਆ ਹੋਇਆ ਉਹਨਾਂ ਨੂੰ ਕੋਈ ਘਾਟਾ ਨਹੀਂ।
ਅਵਿਕਾਰ ਚਿੱਤ ਪਰਮੰ ਪਵਿੱਤਰ,
ਅਵਿਕਾਰ ਚਿੱਤ, ਜਦੋਂ ਚਿੱਤ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਨਾ, ਪਤਾ ਤਾਂ ਲੱਗ ਜਾਂਦਾ ਹਰੇਕ ਨੂੰ ਵੀ ਇਹ ਵਿਕਾਰ ਹੋ ਗਿਆ, ਹੁਣ ਚਿੱਤ ਵਿਕਾਰਾਂ ਤੋਂ ਰਹਿਤ ਹੋ ਗਿਆ। ਪਰਮ ਪਵਿੱਤ, ਬਸ ਉਹ ਅਵਸਥਾ, ਉਹੀ ਪਰਮ ਪਵਿੱਤ ਅਵਸਥਾ ਹੈ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ, ਕਿਸੇ ਤੋਂ ਪੁੱਛਣ ਦੀ ਲੋੜ ਹੈ ਹੀ ਨਹੀਂ।
ਜੈ ਕਰਤ ਦੇਸ਼ ਦੇਸ਼ਨ ਵਿਹਾਰ,
ਇਹ ਅਵਕਾਰ ਚਿੱਤ ਪਰਮੰ ਪਵਿੱਤ, ਇਹੀ ਸਲੋਗਨ ਹੈ ਦੱਤ ਦਾ। ਬਸ ਵੀ ਭਾਈ ਜਿੱਦਣ ਤੁਹਾਡਾ ਚਿੱਤ ਵਿਕਾਰਾਂ ਤੋਂ ਰਹਿਤ ਹੋ ਗਿਆ, ਤੁਹਾਨੂੰ ਆਪੇ ਪਤਾ, ਬਾਕੀ ਤੁਸੀਂ ਸੌ ਹੱਥ ਰਸਾ ਸਿਰੇ 'ਤੇ ਗੰਢ, ਇਹਨੂੰ ਕਿਸੇ ਤਰੀਕੇ ਨਾਲ ਕਰ ਲਓ, ਵਿਕਾਰਾਂ ਤੋਂ ਰਹਿਤ ਕਰ ਲਓ ਚਿੱਤ ਨੂੰ ਬਸ ਜਿਵੇਂ ਤੁਹਾਡੀ ਮਰਜ਼ੀ ਜਿਵੇਂ ਕਿਤੇ ਕਿਸੇ 'ਤੇ ਹੁੰਦਾ ਉਵੇਂ ਕਰ ਲਓ ਚਾਹੇ ਕੋਈ ਪਾਣੀ 'ਚ ਬੈਠ ਕੇ ਕਰ ਲਓ ਚਾਹੇ ਕੋਈ ਅੱਗ 'ਤੇ ਪੁੱਠਾ ਲਟਕ ਕੇ ਕਰ ਲਓ ਉਹਨੇ ਐਂ ਨਹੀਂ ਕਿਹਾ ਵੀ ਤੁਸੀਂ ਅੱਗ ਦਾ ਸੇਕ ਨਾ ਦਿਓ ਕਿਸੇ ਨੂੰ ਨਹੀਂ ਕਿਹਾ ਦੇਖੋ ਚੇਲੇ ਸਾਰੇ ਬਣਾ ਲਏ ਕਿਸੇ ਨੂੰ ਨਹੀਂ ਕਿਹਾ ਵੀ ਆਹ ਛੱਡ ਦਿਓ ਆਹ ਨਾ ਕਰੋ ਇਹ ਕੀ ਕਿਹਾ ਵੀ ਜੇ ਅਵਕਾਰ ਚਿੱਤ ਨਹੀਂ ਹੁੰਦਾ ਉਸ ਕੰਮ ਨਾਲ ਫਿਰ ਝੂਠੇ ਯਤਨ ਨੇ ਉਹ ਗੱਲਾਂ ਕਹੀ ਜਾਂਦੇ ਨੇ ਇਹ ਦਸਮ ਪਾਤਸ਼ਾਹ ਬੁੱਝਣ ਵਾਲੀਆਂ ਗੱਲਾਂ ਨੇ ਵਿੱਚ ਪਾਠ ਕਰਨ ਵਾਲੀ ਗੱਲ ਨਹੀਂ ਹੈ ਇਹ ਸਮਝਣ ਵਾਲੀ ਗੱਲ ਹੈ ਕਿੱਥੇ ਆ ਕੇ ਕਿਹੜੇ ਮੋੜ 'ਤੇ ਕਿੱਧਰ ਮੁੜ ਕੇ ਕੀ ਕਹਿ ਜਾਂਦੇ ਨੇ ਕਿਸੇ ਨੂੰ ਨਹੀਂ ਕਿਹਾ ਦੱਤ ਨੇ ਵੀ ਭਾਈ ਤੂੰ ਐਂ ਕਰੋ ਐਂ ਨਾ ਕਰੋ ਗੱਲਾਂ ਸਾਰੀਆਂ ਹੀ ਗੁਰਮਤ ਤੋਂ ਉਲਟ ਨੇ ਗਿਆਨ ਦਾ ਕੋਈ ਗ੍ਰੰਥ ਹੈ ਨਹੀਂ ਉਸ ਵੇਲੇ ਇਹ ਸਾਰੇ ਪੜ੍ਹੇ ਲਿਖੇ ਹੈ ਨਹੀਂ ਕੌਣ ਕਿਹਨੂੰ ਪੜ੍ਹਾਵੇ ਉਹ ਕਹਿੰਦੇ ਵੀ ਚਿੱਤ ਨੂੰ ਵਿਕਾਰਾਂ ਤੋਂ ਰਹਿਤ ਕਰ ਲਓ ਬਸ ਵਿਕਾਰਾਂ 'ਤੇ ਕੰਟਰੋਲ ਕਰ ਲਓ ਗਿਆਨ ਨੇ ਵੀ ਇਹੀ ਗੱਲ ਕਹਿਣੀ ਹੈ ਆਖਿਰ ਸਿੱਟਾ ਦਾ ਗਿਆਨ ਦਾ ਇਹੀ ਨਿਕਲਦਾ ਵੀ ਚਿੱਤ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਲੋਭ ਤੋਂ ਰਹਿਤ ਕਰਨਾ ਮੋਹ ਤੋਂ ਰਹਿਤ ਕਰਨਾ ਕ੍ਰੋਧ ਤੋਂ ਰਹਿਤ ਕਰਨਾ ਇੱਛਾਵਾਂ ਜਿਹੜੀਆਂ ਨੇ ਇੱਛਾਵਾਂ ਦਾ ਕਾਰਨ ਤਾਂ ਮੋਹ ਹੈ ਜੇ ਮੋਹ ਨਾ ਹੋਵੇ ਇੱਛਾ ਹੈ ਹੀ ਨਹੀਂ ਇੱਛਾ ਕਿੱਥੇ ਇੱਛਾ ਦੀ ਜੜ ਮੋਹ ਹੈ ਜੇ ਬਰੀਕੀ ਨਾਲ ਦੇਖਾਂਗੇ ਮੋਹ 'ਤੇ ਖੜੀ ਹੈ ਇੱਛਾ ਸਾਰੀ ਸਰੀਰ ਦਾ ਵੀ ਤਾਂ ਮੋਹ ਹੈ ਬਸ
ਚਹਿ ਕਰਤ ਦੇਸ ਦੇਸਨ ਬਿਹਾਰ ਉੱਠ ਚੜਤ ਸਰਬ ਰਾਜਾ ਅਪਾਰ
ਜਿਹੜੇ ਦੇਸਾਂ ਦੇਸਾਂ ਦੇ ਵਿੱਚ ਕਾਰੋਬਾਰ ਕਰਦੇ ਸੀ ਰਾਜੇ ਆਪਣੇ ਆਪਣੇ ਰਾਜ ਦੇ ਪ੍ਰਬੰਧਾਂ 'ਚ ਲੱਗੇ ਹੋਏ ਸੀ ਉਹ ਵੀ ਨਾਲ ਚੱਲ ਪਏ ਉੱਠ ਕੇ
ਉੱਠ ਚੜਤ ਸਰਬ ਰਾਜਾ ਅਪਾਰ
ਰਾਜੇ ਬੇਅੰਤ ਰਾਜੇ ਵੀ ਠੀਕ ਆ ਬਈ ਵਿਕਾਰਾਂ 'ਤੇ ਰਹਿਤ ਕਰੋ ਸੰਸਾਰ ਨੂੰ ਅਸੀਂ ਵੀ ਤਾਂ ਸੰਸਾਰ ਨੂੰ ਪ੍ਰਜਾ ਨੂੰ ਸੁਖੀ ਕਰਨ ਲੱਗੇ ਹੋਏ ਤੇ ਆਹ ਤਾਂ ਵਧੀਆ ਤਰੀਕਾ ਚੋਰ ਆਪ ਦੇਖੋ ਪੁਲਿਸ ਨਹੀਂ ਚੋਰੀ ਛਡਾ ਸਕਦੀ ਆਪੇ ਛੱਡੂ ਉਧਰੋਂ ਜਿਹਨੇ ਛੱਡੀ ਹੈ ਚੋਰੀ ਜੇ ਦੁਨੀਆਂ ਵਿਕਾਰਾਂ ਤੋਂ ਰਹਿਤ ਹੋ ਜਾਵੇ ਕੀ ਤਾਂ ਫੌਜ 'ਤੇ ਕਰਾਉਣਾ ਕੀ ਪੁਲਿਸ 'ਤੇ ਕਰਾਉਣਾ ਕੀ ਹਥਿਆਰਾਂ 'ਤੇ ਕਰਾਉਣਾ ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਕੀ ਤਾਂ ਹਥਿਆਰਾਂ 'ਤੇ ਕਰਾਉਣਾ ਸੀ ਕੀ ਬਜਟਾਂ 'ਤੇ ਕਰਾਉਣਾ ਤੁਸੀਂ ਬਜਟ ਵੀ ਖਤਮ ਨੇ ਸਭ ਕੁਛ ਖਤਮ ਸਭ ਵਿਹਲੇ ਨੇ ਕੋਈ ਝਗੜਾ ਨਹੀਂ ਕਿਸੇ ਦਾ ਕੋਈ ਬਟ ਦਾ ਝਗੜਾ ਨਹੀਂ ਕੋਈ ਮਤਲਬ ਹੈ ਜਿਹੜੀਆਂ ਸਰਹੱਦਾਂ ਨੇ ਕੋਈ ਝਗੜਾ ਨਹੀਂ ਕਿਸੇ ਦਾ ਦੁਨੀਆ ਵੱਸਦੀ ਹੈ ਮੌਜ ਕਰੇ ਸਾਰੇ ਕੋਈ ਕਿਸੇ ਦਾ ਕਿਸੇ ਰਾਜ ਨਹੀਂ ਸਭ ਫਰੀ ਨੇ ਕੋਈ ਕਿਸੇ 'ਤੇ ਪ੍ਰੈਸ਼ਰ ਨਹੀਂ ਪਾਉਂਦਾ ਕੋਈ ਦੁੱਖ ਨਹੀਂ ਕੋਈ ਦਿੰਦਾ ਕਿਸੇ ਇੱਕ ਦੂਜੇ ਦੀ ਮਦਦ ਕਰਦੇ ਨੇ ਦੱਸੋ ਕੀ ਝਗੜਾ ਬਣ ਗਿਆ ਸੁਰਗ ਹੁਣ ਸੁਰਗ ਐਂ ਬਣਦਾ ਹੁੰਦਾ ਸੁਰਗ ਡਿਵੈਲਪਮੈਂਟ ਨਾਲ ਨਹੀਂ ਸੁਰਗ ਬਣਦਾ ਨਰਕ ਬਣ ਜੂਗਾ ਡਿਵੈਲਪਮੈਂਟ ਨਾਲ ਜਿਹੜੀ ਡਿਵੈਲਪਮੈਂਟ ਕਰੀ ਜਾਂਦੇ ਇਹਦੇ ਨਾਲ ਕਦੇ ਸੁਰਗ ਨਾ ਬਣਿਆ ਨਾ ਬਣੇ ਕਿਉਂ ਨਹੀਂ ਬਣਦਾ ਹੁੰਦਾ ਹਾਂਜੀ
ਦੋਹਰਾ ਗਵਨ ਕਰਤ ਜੈ ਜੈ ਦਿਸ਼ਾ ਮੁਨੀਮਨ ਦੱਤ ਅਪਾਰ
ਮੁਨੀਮਨ ਦੱਤ ਅਪਾਰ ਦੱਤ ਮੁਨੀ ਜਿੱਥੇ ਜਿੱਥੇ ਜਾ ਰਿਹਾ ਮਨ ਕਰਕੇ ਮੁਨੀ ਹੈ ਦੱਤ ਸਰੀਰ ਕਰਕੇ ਮੁਨੀ ਨਹੀਂ ਹੈ ਕੁਛ ਕਹਿ ਗਏ ਉਹ ਮੁਨ ਮਨ ਮਨ ਮੁੰਡਿਆ ਹੋਇਆ ਸਰੀਰ ਨਹੀਂ ਹੈਗਾ ਉਹਦਾ ਮੁਨੀ ਸਰੀਰ ਕਰਕੇ ਮੁਨੀ ਨਹੀਂ ਹੈ ਮਨ ਕਰਕੇ ਮੁਨੀ ਹੈ ਮਨ ਕਰਕੇ ਸੰਤ ਹੈ ਭੇਖ ਕਰਕੇ ਸੰਤ ਨਹੀਂ ਹੈ ਅਪਾਰ ਹੈ
ਸੰਗ ਚੜਤ ਉੱਠ ਸਭ ਪ੍ਰਜਾ ਤਜ ਘਰ ਬਾਰ ਪਹਾਰ
ਜਿਵੇਂ ਜਿਵੇਂ ਉਹ ਵਿਹਾਰ ਕਰਦਾ ਹੈ ਜਿਵੇਂ ਜਿਵੇਂ ਉਹ ਜਾਂਦਾ ਹੈ ਜਿੱਥੇ ਜਿੱਥੇ ਵੀ ਜਾਂਦਾ ਹੈ ਸਾਰੇ ਘਰ ਬਾਰ ਛੱਡ ਕੇ ਪ੍ਰਜਾ ਨਾਲ ਹੋ ਲੈਂਦੀ ਹੈ ਵੀ ਉਹ ਘਰ ਬਾਰ ਦਾ ਜ਼ਿਆਦਾ ਜਦ ਮੋਹ ਹੋਵੇ ਕੰਪੀਟੀਸ਼ਨ ਹੈ ਖਤਮ ਹੋ ਗਿਆ ਰੋਟੀ ਉਹ ਖਾਣੀ ਹੈ ਕਿਤੇ ਹੀ ਹੋਈ ਸਾਫ ਸਾਂਝਾ ਹੋ ਗਿਆ ਜਿੱਥੇ ਮਿਲਦੀ ਹੈ ਰੋਟੀ ਖਾ ਲਓ ਇੱਥੇ ਆ ਮਾਇਆ ਇਕੱਠੀ ਕਰਕੇ ਦੇਵੇਂਗੇ ਲੰਗਰ ਲਾਏ ਨੰਗਾ ਭੁੱਖਾ ਆਰਤੀਆ ਖਾਲੀ ਕੋਈ ਨਹੀਂ ਜਾਏ ਜਿਹਦੇ ਕੋਲ ਫਾਲਤੂ ਕਹਿੰਦਾ ਭਾਈ ਲੈ ਜਾਓ ਚੱਕ ਕੇ ਕੋਈ ਨਹੀਂ ਆਪਾਂ ਨੇ ਕੀ ਕਰਨਾ ਉਹ ਕਪਟ ਦੀ ਗਾਂਠੇ ਖੁੱਲ ਗਈ ਸਾਰਿਆਂ ਦੀ। ਕਪਟ ਗਾਂਠ ਜਬ ਖੁੱਲੇ
ਦੇਵ,
ਜਬ ਕਪਟ ਗਾਂਠ ਖੁੱਲ ਗਈ ਫਿਰ ਦੇਵਤੇ ਹੀ ਨੇ ਸਾਰੇ। ਕਪਟ ਗਾਂਠ ਜਬ ਖੁੱਲੇ
ਦੇਵ,
ਫਿਰ ਕੀ ਹੈ, ਫਿਰ ਦੇਵ ਹੀ। ਕਪਟ ਦੀ ਗਾਂਠ ਕਰਕੇ ਅਦੇਵ ਹੈ, ਅਦੇਵ ਹੈ ਫਿਰ। ਜੇ ਗੰਢ ਕਪਟਦੀ ਹੈ ਫਿਰ ਅਦੇਵ ਹੈ, ਫਿਰ ਦੇਵ ਨਹੀਂ ਹੈ, ਦੇਵ ਦੇਵ ਦਾ ਹੀ ਵਿਰੋਧੀ ਹੈ ਫਿਰ ਅਦੇਵ ਹੈ। ਜਬ ਖੁੱਲ ਜਾਏ ਫਿਰ ਕੀ ਹੈ, ਫਿਰ ਆਪ ਹੀ ਦੇਵ ਹੈ ਦੇਵਤਾ। ਕਿਹੜੇ ਦੇਵਤੇ ਨੂੰ ਪੂਜਣਾ, ਕਿੱਥੋਂ ਦੇਵਤਾ ਆਉਣਾ, ਕਿਹੜੇ ਦੇਵਤੇ ਨੇ ਤੈਨੂੰ ਵਰ ਦੇਣਾ, ਵਰ ਕਿਤੇ ਤੈਂ ਖੁਦ ਦੇਵਤਾ ਬਣ ਜਾਣਾ। ਆਹ ਕਪਟ ਨਹੀਂ ਬਣ ਦਿੰਦਾ, ਅਤੇ ਆਹ ਕਪਟ ਦਾ ਕਰਨਾ। ਕਪਟ ਸਾਰੀਆਂ ਮੱਤਾਂ 'ਚ ਹੈ, ਉਹ ਜਿਹਨਾਂ ਕੋਲ ਮੱਤਾਂ ਨਹੀਂ ਉਹਨਾਂ ਦੇ ਅੰਦਰ ਵੀ ਕਪਟ ਹੈ। ਉਹ ਧਰਮ ਨਿਸ਼ਕਪਟ ਹੈ ਜਿਹੜਾ ਨਿਸ਼ਕਪਟ ਕਰਨ ਦੀ ਇੱਛਾ ਸਿੱਖਿਆ ਦਿੰਦਾ ਹੋਵੇ, ਜਿੱਥੇ ਕਪਟੀ ਵਾਸਤੇ ਕੋਈ ਜਗ੍ਹਾ ਨਾ ਹੋਵੇ। ਜਿਹੜਾ ਕਪਟ ਦੇ ਆਸਰੇ ਹੀ ਧਰਮ ਚੱਲਦਾ ਹੋਵੇ ਉਹ ਨਿਸ਼ਕਪਟ ਨਹੀਂ ਕਰ ਸਕਦਾ। ਕਪਟ ਦੇ ਆਸਰੇ, ਕਪਟ ਨੂੰ ਜਿਹੜੇ ਧਰਮ 'ਚ ਜਗ੍ਹਾ ਦੇਤੀ ਹੋਵੇ, ਇੱਜ਼ਤ ਦੇਤੀ ਹੋਵੇ ਕਪਟੀ ਬੰਦਿਆਂ ਨੂੰ, ਉਹ ਧਰਮ ਨਿਸ਼ਕਪਟ ਕਿਵੇਂ ਕਰੂ? ਉੱਥੇ ਤਾਂ ਕਪਟੀਓ ਕਪਟੀ ਪੈਦਾ ਕਰੂਗਾ, ਉੱਥੇ ਸੁੱਖ ਨਹੀਂ ਹੋ ਸਕਦਾ। ਉੱਥੇ ਏਕਤਾ ਨਹੀਂ ਹੋ ਸਕਦੀ। ਇਸਲਾਮ 'ਚ ਏਕਤਾ ਹੋ ਗਈ, ਦੋਵਾਂ ਧਰਮ ਸੀ। ਐਡਾ ਬੜਾ ਭਾਰਤ ਦੇਸ਼ ਸੀ, ਇੱਥੇ ਕਪਟ ਜਿਹੜਾ ਪਿੱਛੇ ਧਰਮ ਸੀ ਨਾ, ਉਹਨੇ ਜਗ੍ਹਾ 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 ਸ਼ਹਿਰ ਸ਼ਹਿਰ ਦਾ ਰਾਜਾ ਕਰਤਾ ਇੱਕ ਦੂਏ ਵਾਸਤੇ ਕਪਟ। ਤਾਂ ਹੀ ਆ ਕੇ ਐਡੇ ਬੜੇ ਦੇਸ਼ ਨੂੰ ਉਹਨਾਂ ਨੇ ਕਬਜ਼ਾ ਕਰ ਲਿਆ, ਤਾਂ ਹੀ ਗੁਲਾਮ ਬਣਾ ਲਿਆ। ਉਹ ਕਪਟ ਦਾ ਪ੍ਰਚਾਰ ਸੀ ਜਿਹਨੇ ਗੁਲਾਮ ਕੀਤਾ। ਜਦੋਂ ਕਪਟ ਤੋਂ ਨਿਸ਼ਕਪਟ ਕਰਤਾ, ਥੋੜ੍ਹੇ ਜਿਹੇ ਹੀ ਸੀ ਖਾਲਸਾ ਸਿੱਖ, ਕਿੰਨੇ ਕੁ ਸੀ, ਗਿਣਤੀ ਤਾਂ ਕੁਛ ਨਹੀਂ ਸੀ ਸਾਰੇ ਹਿੰਦੁਸਤਾਨ ਦੇ ਮੁਕਾਬਲੇ। ਇਹਨਾਂ ਨੇ ਉਹਨਾਂ 'ਤੇ ਕਬਜ਼ਾ ਕਰ ਲਿਆ ਜਾ ਕੇ। ਅਸਾਂ ਇੱਥੋਂ ਹੀ ਪਤਾ ਲੱਗਦਾ ਏਕਤਾ ਕੌਣ ਕਰੂ। ਏਕਤਾ ਨਿਸ਼ਕਪਟ ਹੋਏ ਬਿਨਾਂ ਏਕਤਾ ਨਹੀਂ ਹੋ ਸਕਦੀ। ਗੁਰਮਤ ਕਪਟ ਰਹਿਤ ਕਰਦੀ ਹੈ, ਜਿਹੜਾ ਕਪਟ ਛੱਡ ਜੂਗਾ ਉਹ ਅੰਤਰਾਤਮਾ ਸਾਰੇ ਇੱਕ ਨੇ। ਅੰਤਰਾਤਮਾ ਜੇ ਮਿਲੇ ਮਿਲਿਆ ਕਹੀਏ, ਸੋ ਇਕੱਠੇ ਹੋ ਕੇ ਭੀੜ ਇਕੱਠੀ ਕਰ ਲੈਣੀ, ਮਿਲੇ ਹੋਏ ਨਹੀਂ ਹੈ, ਮਿਲੇ ਹੋਏ ਨਹੀਂ ਕਹਿ ਸਕਦੇ। ਉਹ ਤਾਂ ਸਵਾਰਥ ਵਾਸਤੇ ਮਿਲੇ ਨੇ, ਸਵਾਰਥ ਵਾਸਤੇ ਮਿਲਣਾ ਮਿਲਾਪ ਨਹੀਂ ਹੁੰਦਾ। ਉਹ ਤਾਂ ਕਦੇ ਵਿਸਫੋਟ ਹੋ ਜਾਂਦਾ, ਜਿੱਥੇ ਸਵਾਰਥ ਦਾ ਟਕਰਾਅ ਹੋ ਗਿਆ ਉੱਥੇ ਵਿਸਫੋਟ ਹੋ ਗਿਆ। ਹਾਂਜੀ,
ਚੌਪਈ ਜੈ ਜੈ ਦੇਸ਼ ਮੁਨੀਸ਼ਰ ਗਏ, ਊਚ ਨੀਚ ਸਭ ਹੀ ਸੰਗ ਭਏ।
ਜਿਹੜੇ ਜਿਹੜੇ ਜਗ੍ਹਾ ਮੁਨੀਸ਼ਰ ਮੁਨੀ ਰਾਜ ਦੱਤ ਗਿਆ, ਊਚ ਨੀਚ
ਸਭ ਹੀ ਸੰਗ ਭਏ।
ਊਚ ਨੀਚ ਹੈ ਨੀਚ, ਦੇਖੋ ਇੱਥੇ ਨੀਚ ਕੌਣ ਹੈ, ਬੁਰੇ ਕੰਮ ਕਰਨ ਵਾਲਾ ਨੀਚ ਹੈ। ਜਿਹੜੇ ਭੈੜੇ ਪਾਸੇ ਲੱਗੇ ਸੀ ਲੋਕ ਉਹ ਨੀਚ ਨੇ, ਚੰਗੇ ਪਾਸੇ ਲੱਗੇ ਊਚ ਨੇ। ਜਿਹੜੇ ਗਰੀਬ ਨੇ ਆ ਜਿਹਨਾਂ ਨੂੰ ਨੀਚ ਸਮਝਦੇ ਸੀ ਸਮਾਜ ਵਿੱਚ, ਗਰੀਬ ਨੂੰ ਨੀਚ ਸਮਝ ਲੈਂਦੇ ਨੇ, ਬੁੱਧੀਹੀਨ ਨੂੰ ਨੀਚ ਸਮਝ ਲੈਂਦੇ ਨੇ। ਉਹ ਊਚ ਨੀਚ ਉਹ ਬੁੱਧੀ ਦੇ ਹਿਸਾਬ ਨਾਲ ਸਰਕਾਰ ਦੇ ਵਿੱਚ ਇੱਜ਼ਤ ਹੁੰਦੀ ਹੈ, ਜਾਂ ਸਰਕਾਰ ਦੇ ਵਿੱਚ ਅਫਸਰੀਆਂ ਹੁੰਦੀਆਂ ਨੇ। ਸਾਰੇ ਕੀ ਊਚ ਕੀ ਨੀਚ, ਸਾਰੇ ਕੀ ਬੁੱਧੀਵਾਨ ਕੀ ਬੁੱਧੀਹੀਨ, ਸਾਰੇ ਉਹਦੇ ਨਾਲ ਸਹਿਮਤ ਹੋ ਕੇ ਤੁਰ ਪਏ। ਇਹ ਨਹੀਂ ਹੈ ਵੀ ਕੁਛ ਗਰੁੱਪ ਅੱਡ ਹੋ ਗਿਆ। ਊਚਾਂ ਦਾ ਹੀ ਅੱਡ ਹੁੰਦਾ, ਨੀਚ ਤਾਂ ਵਿਚਾਰੇ ਦੁਖੀ ਪਹਿਲਾਂ ਹੀ ਹੁੰਦੇ ਨੇ ਦੂਜਿਆਂ 'ਤੇ। ਪਬਲਿਕ ਤਾਂ ਸਰਕਾਰ 'ਤੇ ਪਹਿਲਾਂ ਹੀ ਦੁਖੀ ਹੁੰਦੀ ਹੈ, ਪਬਲਿਕ ਤਾਂ ਗੁਲਾਮ ਹੀ ਹੁੰਦੀ ਹੈ, ਐਵੇਂ ਚਾਹੇ ਰੌਲਾ ਜੋ ਮਰਜ਼ੀ ਪਾਈ ਜਾਣ। ਇਹ ਕਿਸੇ ਦੀ ਸਰਕਾਰ ਹੋਵੇ ਗੁਲਾਮ ਹੀ ਹੁੰਦੀ ਹੈ, ਪਬਲਿਕ ਚਾਹੇ ਅੰਗਰੇਜ਼ਾਂ ਦੀ ਹੋਵੇ, ਚਾਹੇ ਮੁਸਲਮਾਨਾਂ ਦੀ ਹੋਵੇ, ਚਾਹੇ ਇਹਨਾਂ ਦੀ ਆਪਣੀ ਹੋਵੇ, ਪਬਲਿਕ ਦਾ ਗੁਲਾਮ ਹੀ ਹੁੰਦੀ ਹੈ। ਔਰ ਇੱਦਾਂ ਹੀ ਹੈ ਹੁਣ, ਪਬਲਿਕ ਦਾ ਵਿੱਚ ਗਰੀਬ ਨਕਦ ਦਮ ਕੀਤਾ ਪਿਆ, ਉਹ ਸਰਕਾਰ ਦਾ ਹੈਗਾ ਜੇ ਪਬਲਿਕ ਦਾ ਕਿਉਂ ਨਹੀਂ ਜੋ ਮਰਜ਼ੀ ਚੱਕ ਲਿਆ ਵੇ ਪਰ ਉਹਨਾਂ ਨੇ ਆਪਣੇ ਆਦਮੀ ਨੂੰ ਦੇ ਦੇਣਾ ਉਹਨਾਂ ਨੇ ਆਪਣੇ ਮਹਿੰਗੇ ਭਾਅ ਵੇਚਣੇ ਫਿਰ ਲੋਕ ਤਾਂ ਗੁਲਾਮ ਹੀ ਨੇ ਆਮ ਪਬਲਿਕ ਨੂੰ ਆਜ਼ਾਦੀ ਕਿੱਥੇ ਨਹਿਰ ਦਾ ਪਾਣੀ ਹੈ ਪਬਲਿਕ ਦਾ ਸਾਰਿਆਂ ਦਾ ਸਾਨੂੰ ਤਾਂ ਮੁੱਲ ਦਾ ਮਿਲਦਾ ਹੁਣ ਪੈਸਾ ਜਾਂਦਾ ਕੌਣ ਲੈਂਦਾ ਉਹ ਖਾ ਜਾਂਦਾ ਨਹੀਂ ਜਿਹੜੇ ਸਰਕਾਰ 'ਚ ਬੈਠੇ ਨੇ ਅਫਸਰ ਜੇ ਰੁਪਈਆ ਜਾਂਦਾ ਉਹ ਕਹਿੰਦੇ ਪੰਦਰਾਂ ਪੈਸੇ ਵੀ ਇਹ ਚਲੇ ਜਾਣ ਪਬਲਿਕ ਤੱਕ ਚੰਗਾ ਉਹ ਵੀ ਨਹੀਂ ਜਾਂਦੇ ਪੂਰੇ 85 ਪੈਸੇ ਕਿੱਥੇ ਗਏ ਸਰਕਾਰ 15 ਪੈਸੇ ਖਾਵੇ 85 ਪੈਸੇ ਪਬਲਿਕ ਨੂੰ ਦੇਵੇ ਫਿਰ ਤਾਂ ਗੱਲ ਬਣਦੀ ਹੈ ਸਮਝ ਆਉਂਦੀ ਹੈ ਅਤੇ 15 ਪੈਸੇ ਪਬਲਿਕ ਦੇ ਬਾਅਦ ਦੇ ਵਿੱਚ 85 ਪੈਸੇ ਉਹਨਾਂ ਦੇ ਅਤੇ ਆਜ਼ਾਦੀ ਹੈ ਇਹ ਉਹੋ ਜਿਹੀ ਗੁਲਾਮੀਆਂ ਜਿਹੀ ਪਹਿਲਾਂ ਸੀ ਐਵੇਂ ਗੱਲਾਂ ਨੇ ਆਜ਼ਾਦੀ ਦੀ ਆਜ਼ਾਦੀ ਉਹਨਾਂ ਨੂੰ ਹੈ ਜਿਹਨਾਂ ਨੇ ਜੇਬਾਂ ਭਰਦੀਆਂ ਨੇ ਉਹਨਾਂ ਨੂੰ ਆਜ਼ਾਦੀ ਉਹੀ ਮਨਾਉਂਦੇ ਨੇ ਪਬਲਿਕ ਕਾਹਨੂੰ ਮਨਾਉਂਦੀ ਹੈ ਪਬਲਿਕ ਦਾ ਵਿਚਾਰੇ ਦਾਲ ਰੋਟੀ ਨਹੀਂ ਚੱਲਦੀ
ਏਕ ਜੋਗ ਅਰ ਰੂਪ ਅਪਾਰਾ ਕੌਣ ਨ ਮੋਹੇ ਕਹੋ ਵਿਚਾਰਾ
ਏਕ ਰੂਪ
ਏਕ ਜੋਗ ਅਰ ਰੂਪ ਅਪਾਰਾ
ਹਾਂ ਇੱਕੋ ਹੀ ਜੋਤ ਹੈ ਜੋਤ ਇੱਕ ਰਹਿੰਦੀ ਹੈ ਮਨ ਚਿੱਤ ਅਲੱਗ ਅਲੱਗ ਦੀ
ਏਕ ਜੋਗ ਅਰ ਰੂਪ ਅਪਾਰਾ
ਇੱਕ ਹੋ ਕੇ ਜੋਗ ਜੁੜਿਆ ਰਹਿੰਦਾ ਹੈ ਚਿੱਤ ਅਰ ਮਨ ਦੀ ਏਕਤਾ ਬਣੀ ਰਹਿੰਦੀ ਹੈ ਉਹਦੀ
ਅਰ ਰੂਪ ਅਪਾਰਾ
ਰੂਪ ਚਾਹੇ ਉਹਦੇ ਅਪਾਰ ਬਣਦੇ ਨੇ ਜੋਗ ਸਾਰਿਆਂ ਇੱਕੋ ਹੀ ਹੈ ਉਹਦਾ ਇਹ ਵੀ ਉਪਦੇਸ਼ ਦੀ ਉਹ ਲਾਈਨ ਹੈ ਇਹ ਵੀ ਉਪਦੇਸ਼ ਦੀ ਲਾਈਨ ਹੈ
ਏਕ ਜੋਗ ਅਰ ਰੂਪ ਅਪਾਰ
ਜੋਗ ਇੱਕੋ ਹੀ ਹੈ ਸਾਰਿਆਂ ਵਾਸਤੇ ਕੋਈ ਚਿੱਤਵਾਨ ਇੱਕ ਹੋ ਜਾਣ ਰੂਪ ਚਾਹੇ ਅੱਡ ਅੱਡ ਨੇ ਸਾਡੇ ਉਹ 'ਚ ਕੋਈ ਫਰਕ ਨਹੀਂ ਹੈ ਆਪਣੇ ਚਿੱਤ ਔਰ ਮਨ ਨੂੰ ਸਮਝਾ ਕੇ ਇੱਕ ਜਗ੍ਹਾ ਕਰਕੇ ਰੱਖਣਾ ਅਮੀਰ ਔਰ ਗਰੀਬ ਦੀ ਕੋਈ ਗੱਲ ਨਹੀਂ ਸਾਰਾ ਫਿਰ ਕਿਉਂਕਿ ਮਾਇਆ ਤਾਂ ਬਾਹਰ ਰਹੇਗੀ ਰਵਿਦਾਸ ਹੈ ਰਵਿਦਾਸ ਤਾਂ ਗਰੀਬ ਹੈ ਬਹੁਤ ਬੜੇ ਬੜੇ ਅਮੀਰ ਨੇ ਪਰ ਰਵਿਦਾਸ ਦਾ ਪ੍ਰਭਾਵ ਪਬਲਿਕ 'ਤੇ ਜ਼ਿਆਦਾ ਦੂਏ ਨੂੰ ਅਮੀਰ ਨੂੰ ਸਵਾਲ ਪਬਲਿਕ 'ਤੇ ਪ੍ਰਭਾਵ ਦੀ ਹੈ ਸਵਾਲ ਕਿ ਪਬਲਿਕ ਕਿਹਨੂੰ ਚੰਗਾ ਸਮਝਦੀ ਹੈ ਉਹਦੇ ਕੋਲ ਬੈਠ ਕੇ ਸ਼ਾਂਤੀ ਆਉਂਦੀ ਹੈ ਜਿਹਦੇ ਕੋਲ ਬੈਠ ਕੇ ਦੂਜੇ ਨੂੰ ਸ਼ਾਂਤੀ ਆਵੇ ਉੱਥੇ ਉਹ ਅਮੀਰ ਹੈ ਜਾਂ ਨਹੀਂ ਹੈ ਇਹਦਾ ਕੋਈ ਮਤਲਬ ਨਹੀਂ ਹੈ ਉੱਥੇ ਉਹਦੀ ਊਚ ਨੀਚ ਜਾਤ ਹੈ ਇਹਦਾ ਕੋਈ ਮਤਲਬ ਨਹੀਂ ਹੈ ਨੀਚ ਊਚ ਜਾਤ ਤਾਂ ਹੁੰਦੀ ਹੋਈ ਨਹੀਂ ਉਹੀ ਤਾਂ ਊਚ ਹੈ ਜਿਹਦੇ ਕੋਲ ਸ਼ਾਂਤੀ ਆਉਂਦੀ ਹੈ ਡੈਫੀਨੇਸ਼ਨ ਹੈ ਬਦਲਤੀ ਗੁਰੂ ਨਾਨਕ ਨੇ ਉਹ ਕਹਿੰਦੇ ਖਸਮ ਪਸਾਰੇ ਅਤੇ ਕਮਜਾਤ ਨਾਨਕ ਨਾਵੇ ਆਵਾਜ਼ ਸੁਨਾਤ ਜਿਹਨੇ ਆਪਣੇ ਅੰਦਰਲਾ ਸੱਚ ਹੈ ਜਿਹੜਾ ਅੰਤਰਾਤਮਾ ਦੀ ਆਵਾਜ਼ ਵਸਾਰਤੀ ਉਹ ਕਮਜਾਤ ਹੈ ਉਹ ਜਾਤ ਜਿਹੜੀ ਬਣਾਉਂਦੇ ਤੇ ਹੈਗੇ ਉੱਚੀਆਂ ਜਾਤਾਂ ਉਹ ਕਹਿੰਦੇ ਉਹ ਤਾਂ ਕਮਜਾਤ ਹੈ ਨੀਚ ਹੈ ਕਮਜਾਤ ਹੁੰਦਾ ਨੀਚ ਜਾਤ ਨੀਚ ਜਾਤ ਉਹ ਹੈ ਜਿਹਨੇ ਸੱਚ ਵਸਾਰਿਆ ਹੋਇਆ ਸੱਚ ਨੂੰ ਸੱਚ ਕੀ ਪਸਾਰਿਆ ਜੋਤ ਇੱਕ ਹੈ ਸਾਰਿਆਂ 'ਚ ਸਭ ਦੇ ਅੰਦਰ ਪਰਮਾਤਮਾ ਹੈ ਪੰਜੇ ਤੱਤਾਂ ਦਾ ਸਰੀਰ ਸਭ ਦਾ ਫਿਰ ਤੁਸੀਂ ਊਚ ਨੀਚ ਕਿਹੜੇ ਬੇਸ 'ਤੇ ਬਣਦੇ ਹੋ ਸੱਚ ਪਸਾਰਿਆ ਹੋਇਆ ਵੇਦ ਦੇ ਸੱਚ ਤੋਂ ਭੱਜ ਗਏ ਵੇਦ ਦੇ ਸੱਚ ਨੂੰ ਕਬੂਲ ਨਹੀਂ ਕਰਦੇ ਜਿਹਨਾਂ ਨੇ ਵੇਦ ਦੇ ਸੱਚ ਨੂੰ ਛੱਡਤਾ ਸੀ ਉਹ ਕਮਜਾਤ ਉਹ ਸੀ ਬ੍ਰਾਹਮਣ ਨੀਚ ਸ਼ੂਦਰ ਵਾਲੇ ਕਰਮ ਕਰਦਾ ਸੀ ਕਰਮ ਕੀ ਹੈ ਕਰਮ ਸੋਚ ਹੈ ਸ਼ੂਦਰ ਵਾਲੀ ਸੋਚ ਬ੍ਰਾਹਮਣ ਦੀ ਸੀ ਸ਼ੂਦਰ ਵਾਲੀ ਸੋਚ ਛਤਰੀ ਦੀ ਹੋ ਗਈ ਕਹਿੰਦਾ ਮੈਂ ਇਹਨਾਂ ਨੂੰ ਦਬਾ ਕੇ ਰੱਖਾਂ ਤਾਂ ਸ਼ੂਦਰ ਵਾਲੀ ਸੋਚ ਹੈ ਨੀਚ ਸੋਚ ਹੈ
ਏਕ ਜੋਗ ਅਰ ਰੂਪ ਅਪਾਰਾ
ਰੂਪ ਅਪਾਰ ਨੇ ਸਾਡੇ ਚਾਹੇ ਸਾਰਿਆਂ ਦੇ ਜੋਗ ਇੱਕੋ ਹੀ ਹੈ ਸਭ ਵਾਸਤੇ
ਕੌਣ ਨਾ ਮੋਹੇ ਕਹੋ ਵਿਚਾਰਾ
ਉਹ ਤਾਂ ਸਾਰਿਆਂ ਵਾਸਤੇ ਮੋਹ ਪੈਦਾ ਕਰ ਲੂਗਾ ਸਾਰਿਆਂ ਨੂੰ ਉਹੀ ਮੋਹ ਸਕਦਾ ਭਗਤਾਂ ਦੀ ਇੱਜ਼ਤ ਐਵੇਂ ਨਹੀਂ ਹੋਈ ਭਗਤ ਸਾਰਿਆਂ ਨੂੰ ਕਿਉਂ ਚੰਗੇ ਲੱਗਦੇ ਸੀ ਕਿਉਂਕਿ ਜੋਤ ਇੱਕ ਸੀ ਸਾਰਿਆਂ ਦੇ ਕਬੀਰ ਹੋਇਆ ਚਾਹੇ ਹੋਵੇ ਚਾਹੇ ਰਵਿਦਾਸ ਹੋਵੇ ਚਾਹੇ ਨਾਮਦੇਵ ਹੋਵੇ ਸਾਰੇ ਇੱਕੋ ਸਮਝਦੇ ਆਪਾਂ ਸਾਰਿਆਂ ਨੂੰ ਇੱਕੋ ਚੀਜ਼ ਦਿੰਦੇ ਜੀ ਸਦਰਾਂ ਕਸਾਈ ਹੋਵੇ ਚਾਹੇ ਇੱਕੋ ਸ਼ਬਦ ਹੈ ਉਹਦਾ ਕਿਉਂਕਿ ਉਹਨਾਂ ਦਾ ਸੁਭਾਅ ਇੱਕੋ ਹੀ ਹੁੰਦਾ ਸਾਰਿਆਂ ਇੱਕੋ ਸੋਚ ਹੁੰਦੀ ਹੈ ਇੱਕੋ ਹੀ ਜੋਤ ਹੁੰਦੀ ਹੈ ਉਹ ਸਾਰਿਆਂ 'ਚ ਆਪਣਾ ਮੋਹ ਪੈਦਾ ਕਰ ਲੈਂਦੇ ਸੀ ਇਹ ਕਿਸਮ ਦੱਤ ਇਹ ਜਿਹੀ ਦੱਤ ਸੀ।
ਜਹ ਤਹ ਚਲਾ ਜੋਗ ਸੰਨਿਆਸਾ ਰਾਜ ਪਾਠ ਤਜ ਭਏ ਉਦਾਸਾ।
ਜਿੱਥੇ ਕਿਤੇ ਵੀ ਦੇਖੋ ਸੰਨਿਆਸ ਯੋਗ ਦੀ ਗੱਲ ਚੱਲ ਪਈ, ਸਾਰੇ ਸੰਨਿਆਸ ਯੋਗ ਨੂੰ ਆਪਣੇ ਮਨ ਨੂੰ ਸਮਝਾਉਣ ਵੱਲ ਲੋਕ ਲੱਗ ਗਏ। ਆਸ ਸੰਸਾਰ ਦੀਆਂ ਇੱਛਾਵਾਂ ਦਾ ਤਿਆਗ ਔਰ ਇੱਕ ਆਸ ਵੱਲ ਨੂੰ, ਇੱਕ ਆਸ ਰੱਖ ਕੇ, ਮੁਕਤੀ ਦੀ ਆਸ ਰੱਖ ਕੇ ਸੰਸਾਰੀ ਪਦਾਰਥਾਂ ਦਾ ਤਿਆਗ ਵੱਲ ਨੂੰ ਲੋਕ ਚੱਲ ਗਏ।
ਐਸੀ ਭੂਮ ਨਾ ਦੇਖੀਏ ਤਾਂ ਕੋਈ ਜਹਾਂ ਸੰਨਿਆਸ ਯੋਗ ਨਹੀਂ ਹੋਈ।
ਇਹੋ ਜਿਹੀ ਧਰਤੀ ਕਿਤੇ ਵੀ ਨਹੀਂ ਜਿੱਥੇ ਸੰਨਿਆਸ ਯੋਗ ਨਹੀਂ ਹੈ। ਯਾਨੀ ਸੰਨਿਆਸ ਯੋਗ ਸਾਰੀ ਦੁਨੀਆਂ ਦੇ ਉੱਤੇ ਚੱਲ ਪਿਆ, ਇੱਕੋ ਹੀ ਮਤ ਚੱਲ ਪਿਆ, ਬਾਕੀ ਮਤਾਂ ਖਤਮ ਹੋ ਗਏ।
ਤੀਜੇ ਗੁਰੂ ਮੱਕੜੀ ਦੀ ਕਥਾ ਚੌਪਈ।
ਹਾਂਜੀ।
ਚੌਬੀਸ ਗੁਰੂ ਕੀਨ ਜਹਿ ਭਾਂਤਾ ਆਪ ਸੁਣ ਲਿਓ ਕਹੋ ਇਹ ਬਾਤਾਂ।
ਦੇਖੋ ਗੁਰੂ ਲਫ਼ਜ਼ ਇੱਥੇ ਵਰਤ ਲਿਆ ਕਿਉਂਕਿ ਗੁਰੂ ਪ੍ਰਚਲਿਤ ਹੈ ਉੱਥੇ ਲਫ਼ਜ਼, ਹਿੰਦੂ ਮਤ 'ਚ ਗੁਰੂ ਹੈ ਕਹਿੰਦੇ ਨੇ। ਉਹ ਜਿਹਨਾਂ ਨੂੰ ਸੁਣਾ ਰਹੇ ਨੇ, ਜਿਹਨਾਂ ਵਾਸਤੇ ਲਿਖਿਆ ਉਹ ਹਿੰਦੂ ਨੇ ਸਾਰੇ। ਜਿਸ ਤਰੀਕੇ ਨਾਲ ਜਾਓ, ਦੋ ਤਾਂ ਕਰ ਲਏ, ਦੋ ਤਾਂ ਗੁਰੂ ਹੋ ਗਏ। ਚੌਵੀ ਗੁਰੂ ਜਿਸ ਤਰੀਕੇ ਨਾਲ ਬਣਾਏ ਨੇ ਉਹ ਮੈਂ ਕਥਾ ਹੁਣ ਗਾਹਾਂ ਸੁਣੋ। ਉਹ ਗੱਲ ਕਿਵੇਂ ਬਣਾਏ, ਚੌਵੀ ਕਿਵੇਂ ਹੋਏ, ਦੋਹੇ ਹੋਏ ਨੇ ਹਾਲ ਤਾਂ। ਹੁਣ ਸੁਣ ਲਓ ਇਹ, ਮੈਂ ਉਹ ਗੱਲ ਅਗਲੀ ਦੱਸਣ ਲੱਗੇ ਹਾਂ।
ਏਕ ਮਕਰਕਾ ਦੱਤ ਨਿਹਾਰੀ।
ਦੱਤ ਨੇ ਇੱਕ ਮੱਕੜੀ ਦੇਖੀ, ਮੱਕੜੀ ਹੁੰਦੀ ਆ ਤਾਰ ਜੀ ਵਿੱਚੋਂ ਨਿਕਲਦੀ, ਉਹਦੇ ਤਾਰ ਚੱਲਦੀ ਉਹ ਰਹਿੰਦੀ ਹੈ, ਕਿੱਥੋਂ ਆਉਂਦੀ ਹੈ ਪਤਾ ਨਹੀਂ। ਚੱਲਦੀ ਆਉਂਦੀ ਹੈ ਜਿੰਨੀ ਮਰਜ਼ੀ ਵਧਾ ਲਵੇ। ਪ੍ਰੇਮ ਦੀ ਡੋਰ ਵੀ ਕਿੱਥੋਂ ਚੱਲਦੀ ਹੈ ਅੰਦਰੋਂ, ਜੇ ਕਹਿੰਦਾ ਇੱਦਾਂ ਪ੍ਰੇਮ ਦੀ ਡੋਰ ਨਿਕਲੇ ਕਿਸੇ ਦੇ, ਉਹਦੇ ਨਾਲ ਤਾਂ ਮੱਕੜੀ ਮੂਹਰੇ ਖੜੀ ਹੈ ਫਿਰ।
ਹਿਰਦੇ ਅਨੁਮਾਨ ਵਿਚਾਰੀ।
ਮੱਕੜੀ ਦੇਖ ਕੇ ਕਹਿੰਦਾ ਉਹਨੇ ਹਿਰਦੇ 'ਚ ਕੀ ਅਨੁਮਾਨ ਕੀਤਾ, ਵਿਚਾਰ ਕੀ ਕੀਤੀ।
ਆਪਣੇ ਹੀ ਹੈ ਐਸ ਅਨੁਮਾਨਾ।
ਆਪਣੇ ਹਿਰਦੇ 'ਚ ਉਹਨੇ ਅਨੁਮਾਨ ਐਸਾ ਲਾਇਆ।
ਤੀਸਰ ਗੁਰੂ ਜੈ ਹਮ ਮਾਨਾ।
ਇਹ ਤੀਆ ਗੁਰੂ ਬਣਾ ਲਈਏ ਇਹਨੂੰ, ਮੱਕੜੀ ਨੂੰ। ਮੱਕੜੀ ਤੋਂ ਸਿੱਖਿਆ ਲਈਏ ਵੀ ਡੋਰ ਕਿੱਥੋਂ ਲੈ ਕੇ ਆਉਂਦੀ, ਇਹ 'ਚ ਕਰਾਮਾਤ ਹੈ ਨਾ ਡੋਰ ਦੀ ਬਣਾਉਣ ਦੀ। ਬਾਹਰੋਂ ਤਾਂ ਕਿਤੋਂ ਨਹੀਂ ਇਕੱਠੀ ਨਹੀਂ ਕੀਤੀ ਹੋਈ, ਗੁੜ ਜਿਹੜੀ ਪੈਂਦੀ, ਔਰ ਜਿਹੜੀ ਛੱਡ ਦਿੰਦੀ ਆ ਉਹ ਇਕੱਠੀ ਵੀ ਨਹੀਂ ਕਰਦੀ ਦੁਬਾਰਾ, ਉਹਨੂੰ ਖਾਂਦੀ ਵੀ ਨਹੀਂ।
ਸਰ ਗੁਰੂ ਯਹੇ ਹਮ ਮਾਨਾ।
ਤੀਜਾ ਗੁਰੂ ਇਹਨੂੰ ਮੰਨ ਲੈਂਦੇ ਹਾਂ ਚਲੋ।
ਪ੍ਰੇਮ ਸੂਤ ਕੀ ਡੋਰ ਵਢਾਵੈ।
ਪ੍ਰੇਮ ਸੂਤ ਕੀ ਡੋਰ ਵਢਾਵੈ, ਐਂ ਡੋਰ ਵਧਾਵੇ ਜਿਵੇਂ ਇਹ ਵਢਾ ਰਹੀ।
ਤਬ ਹੀ ਨਾਥ ਨਿਰੰਜਨ ਪਾਵੈ।
ਬਸ ਫਿਰ ਨਾਥ ਔਰ ਨਿਰੰਜਨ ਜਿਹੜਾ ਹੈਗਾ, ਮਾਇਆ ਰਹਿਤ ਨਾਥ ਹੈ ਜਿਹੜਾ ਅੰਦਰ, ਨਿਰੰਜਨ ਹੈ ਮਾਇਆ ਰਹਿਤ ਨਾਥ ਹੈ ਜਿਹੜਾ, ਉਹਦੀ ਪ੍ਰਾਪਤੀ ਹੋ ਸਕਦੀ।
ਆਪਣ ਆਪ ਆਪ ਮੋਹ ਦਰਸੈ।
ਹਾਂ, ਆਪਣੇ ਆਪ ਵਿੱਚ ਆਪਣਾ ਹੀ ਸਰੂਪ ਦੇਖੇ। ਦੇਖੋ ਅਕਾਉਂਟ ਕਹਿ ਦੂ ਇਹ ਗੱਲ, ਕਿਹੜੇ ਸ਼ਾਸਤਰ ਵਿੱਚ, ਕਿਹੜੀ ਸਿਮਰਤੀ 'ਚ ਇਹ ਗੱਲ, ਪੰਡਿਤ ਕਿੱਥੋਂ ਕਹਿ ਦੂ। ਆਪਣੇ ਅੰਦਰ ਆਪਣਾ ਹੀ ਸਰੂਪ ਦੇਖੇ, ਆਹ ਜਿਹੜਾ ਕਹਿੰਦੇ ਤੇਰੇ ਅੰਦਰ ਇਹ ਆਪਣਾ ਹੀ ਸਰੂਪ, ਅੰਦਰ ਹੋਰ ਕੌਣ ਇਹਦੇ ਅੰਦਰ। ਆਪਣ ਆਪ ਆਪ ਹੀ ਦਰਸੈ,
ਆਪ ਮੋਹ ਦਰਸੈ,
ਆਪਣੇ ਵਿੱਚੋਂ ਹੀ ਮਨ ਮੈਂ ਆਪ ਹੈ, ਉਹ ਮੇਰੇ ਵਿੱਚ ਹੀ ਆਪ ਹੈ। ਮਨ ਕੌਣ ਹੈ, ਮੈਂ ਆਪ ਵਿੱਚ ਹੈ। ਉਹ ਵਿੱਚ ਕੌਣ ਹੈ, ਧੁੱਪ ਦੇ ਵਿੱਚ ਸੂਰਜ ਹੈ, ਸੂਰਜ ਔਰ ਧੁੱਪ ਦੋ ਨਹੀਂ ਹਨ, ਸੂਰਜ ਦੀ ਧੁੱਪ, ਧੁੱਪ ਦਾ ਸੂਰਜ, ਤੋਹੀ ਮੋਹੇ, ਮੋਹੇ ਤੋਹੇ ਅੰਤਰ ਕੱਢ ਕੇ ਜਲ ਤਰੰਗ ਜੈਸੇ।
ਅੰਤਰ ਗੁਰੂ ਆਤਮਾ ਪਰਸੈ।
ਅੰਤਰ ਗੁਰੂ ਆਤਮਾ ਪਰਸੈ, ਆਪਣੇ ਅੰਦਰ ਆਤਮ ਨੂੰ ਗੁਰੂ ਬਣਾਵੇ। ਹਨੇਰਾ ਚਲਿਆ ਗਿਆ, ਹਨੇਰਾ ਤਾਂ ਬਾਹਰ ਚੱਕੂਗਾ ਤਾਂ।
ਅੰਤਰ ਗੁਰੂ ਆਤਮਾ ਪਰਸੈ,
ਹਾਂ ਆਪਣੇ ਆਪ ਨੂੰ ਪਰਸੇ, ਉਹੀ ਗੁਰੂ ਹੈ, ਗਿਆਨ ਗੁਰੂ ਨਾਲ ਪਰਸਿਆ ਜਾਊ।
ਏਕ ਛਾਂਟ ਕੇ ਅਣਤ ਨਾ ਧਾਵੈ।
ਬਸ ਇੱਕ ਏਕਤਾ ਹੋ ਗਈ ਇੱਥੇ, ਆਪ ਹੀ ਇੱਕ ਹੋ ਗਿਆ। ਇਸ ਏਕਤਾ ਨੂੰ ਛੱਡ ਕੇ ਹੋਰ ਕਿਸੇ ਨਾਲ ਨਾ ਜੁੜੇ, ਬਾਹਰ ਬਾਹਰ ਨਹੀਂ ਗੁਰੂ ਹੁੰਦਾ। ਕਹਿਣ ਦਾ ਮੇਰੇ ਨਾਲ ਬਿਨਾਂ ਜੁੜ ਜਾਓ, ਇਹ ਕਹਿੰਦੇ ਨੇ।
ਅੰਤਰ ਗੁਰੂ ਆਤਮਾ ਪਰਸੈ,
ਆਪਣੇ ਆਪ ਨਾਲ ਜੁੜੋ, ਬਾਹਰ ਮੇਰੇ ਨਾਲ ਨਹੀਂ ਜੁੜਨਾ ਹੈ। ਮੈਂ ਨਹੀਂ ਗੁਰੂ ਹੈਗਾ, ਗੁਰੂ ਤੁਸੀਂ ਹੋਈ ਹੋ ਆਪ। ਗੁਰਦੇਵ ਅੰਦਰ ਹੀ ਹੈ ਤੇਰੇ, ਸਤਿਗੁਰ ਤੇ ਖਾਲੀ
ਕੋਈ
ਹੋਰ ਨਹੀਂ।
ਏਕ ਛਾੜ ਕੇ ਅਣਤ ਨ ਧਾਵੈ,
ਇਸ ਏਕਤਾ ਨੂੰ ਛੱਡ ਕੇ ਜਦ ਮਨ ਹੋਰ ਪਾਸੇ ਜਾਊ ਦੋ ਹੋ ਜਾਣਗੇ। ਜਦ ਧਾਵੂਗਾ ਮਨ ਫਿਰ ਭੰਗ ਹੋ ਜੂਗੀ ਸਮਾਧੀ ਇਹਦੀ, ਇਹ ਸਹਿ ਸਮਾਧ ਹੈ। ਜਦ ਮਨ ਧਾਊਗਾ ਭੰਗ ਹੋ ਜੂਗਾ, ਨਾਨਕ ਜਨ ਮਨ ਭੰਗ। ਸਾਬਤ ਦਿਲ ਸਾਬਤ ਰੱਖੋ, ਆਪਣੇ ਆਪ ਨਾਲ ਜੁੜ ਕੇ ਦਿਲ ਸਾਬਤ, ਜਾ ਕੋ ਦਿਲ ਸਾਬਤ ਨਹੀਂ ਤਾ ਕੋ ਕਾਹ ਹੋਦਾ।
ਏਕ ਛਾੜ ਕੇ ਅਣਤ ਨ ਧਾਵੈ, ਤਬ ਹੀ ਪਰਮ ਤਤ ਕੋ ਪਾਵੈ।
ਬਸ ਫਿਰ ਪਰਮ ਤਤ ਨੂੰ ਪਾ ਲੈਂਦਾ। ਪਰਮ ਤਤ ਕੀ ਹੈ? ਆ ਜਿਹੜਾ ਪਰ ਆਤਮ ਗਿਆਨ, ਪਰਮ ਤਤ ਹੈ ਜਿਹੜਾ ਆਤਮ ਗਿਆਨ ਹੈ। ਰਾਜਾ ਰਾਮ ਲੋਮੋਰਾ ਬ੍ਰਹਮ ਗਿਆਨ, ਪਰਮ ਤੱਤ ਸਮਝ ਲੈਂਦਾ। ਪਰਮ ਤੱਤ ਕੀ ਹੈ? ਇਹ ਹੈ ਜਪਿਆ ਆਪ ਜਪੈ, ਅਬਰਾ ਨਾਮ ਜਪਾਵੈ। ਇਹ ਮਿਲ ਗਿਆ ਨਾਮ ਪਰਮ ਤੱਤ ਹੋਣੇ ਨੂੰ। ਹਾਂਜੀ,
ਏਕ ਸਰੂਪ ਏਕ ਕਰ ਦੇਖੈ,
ਇੱਕ ਸਰੂਪ ਆਪਣਾ ਰੂਪ ਇੱਕ ਹੋ ਗਿਆ ਨਾ,
ਏਕ ਕਰ ਦੇਖੈ।
ਇਸੇ ਨੂੰ ਦੇਖਣਾ, ਹੋਰ ਇਸੇ ਨੂੰ ਦੇਖਣਾ, ਹੋਰ ਬਾਹਰ ਕੋਈ ਇੱਕ ਨਹੀਂ ਮਿਲਣਾ ਤੁਹਾਨੂੰ। ਏਕ ਰਹਿਆ ਤਾਂ ਇੱਕੋ ਜਨ, ਉੱਥੇ ਵੀ ਉਹੀ ਗੱਲ ਹੈ, ਇੱਥੇ ਵੀ ਇਹੀ ਗੱਲ ਹੈ। ਗੌੜੀ ਬਾਬ ਲਿਖਰੀ
ਸਾਰੀ
ਗੁਰਮੁਖ, ਜਦ ਆਪ ਇੱਕ ਹੋਜੂ ਤਾਂ ਇੱਕ ਦਾ ਦਰਸ਼ਨ ਹੋਊ, ਵਰਨਾ ਇੱਕ ਦਾ ਨਾ ਇਹਨੂੰ ਸਮਝ ਆਵੇ ਨਾ ਇਹਨੂੰ ਦਰਸ਼ਨ ਹੋਵੇ। ਗੌੜੀ ਬਾਬ ਲਿਖਰੀ ਦੇ ਵਿੱਚ ਵੀ ਇਹ, ਇੱਥੇ ਵੀ ਇਹੀ।
ਆਣ ਭਾਵ ਕੋ ਭਾਵਨਾ ਪੇਖੈ,
ਹੋਰ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਅੰਦਰ ਇੱਛਾ, ਉਹਨੂੰ ਦੇਖੇ ਹੀ ਨਾ, ਉਹਦੀ ਭੁੱਖੇ ਨਾ ਰੱਖੇ ਅੰਦਰ। ਆਣ ਭਾਵ ਸਰੀਰ ਦੀ ਆਊਗੀ, ਮਾਇਆ ਦੀ ਆਊਗੀ, ਰਿੱਧੀ ਸਿੱਧੀ ਦੀ ਆਊਗੀ, ਇਹ ਵੀ ਨਹੀਂ ਹੈ। ਭੁੱਖ ਹੋ ਜੂ ਫਿਰ ਉਹ ਭੁੱਖਿਆ ਭੁੱਖ ਨਾ ਉਤਰੈ, ਭੁੱਖੇ ਭਗਤੀ ਨਹੀਂ ਕਰਦੇ ਹੁੰਦੇ। ਹਾਂਜੀ,
ਏਕ ਆਸ ਤਜ ਅੰਤ ਨ ਧਾਵੈ,
ਦੇਖੋ ਏਕ ਆਸ ਜਿਹੜੀ ਹੈ ਔਰ ਇਹ ਨਹੀਂ ਤਜਣੀ। ਏਕ ਆਸ ਤਜ ਅੰਤ ਨ ਧਾਵੈ, ਹੋਰ ਕਿਸੇ ਆਸ ਮਗਰ ਨਹੀਂ ਭਜਣਾ। ਫਿਰ ਨਾਥ ਰੰਜਨ ਦੀ ਪ੍ਰਾਪਤੀ ਹੈ, ਆਪਣੇ ਮੂਲ ਦੀ ਪ੍ਰਾਪਤੀ ਹੈ।
ਕੇਵਲ ਅੰਗ ਰੰਗ ਤਹਿ ਰਾਚੈ,
ਕੇਵਲ ਅੰਗ ਰੰਗ ਤਹਿ, ਆਪਣੇ ਮੂਲ ਦੇ ਰੰਗ ਨਾਲ, ਆਪਣੇ ਮੂਲ ਦੇ ਸਾਥ, ਅੰਗ ਸਾਥ ਹੁੰਦੇ, ਉਹਦੇ ਅੰਗ ਔਰ ਉਹਦਾ ਹੀ ਰੰਗ
ਤਹਿ ਰਾਚੈ,
ਉਹਦੇ ਨਾਲ ਰੱਜ। ਆਤਮ ਰੰਗ, ਆਤਮ ਦਰਸ, ਆਤਮ ਦਰਸ਼ਨ ਔਰ ਆਤਮ ਰੰਗ ਚ ਰੰਗਿਆ ਜਾਵੇ। ਆਤਮ ਨਾਲ ਸਪਰਸ਼ ਕਰੇ, ਆਪਣੇ ਮੂਲ ਨਾਲ ਜੁੜੇ ਔਰ ਆਪਣੇ ਮੂਲ ਵਾਲਾ ਹੀ ਰੰਗ ਹੋਵੇ, ਇਹਦੇ ਨਾਲ ਰਚ ਜਵੇ, ਰਚ ਵਿੱਚ ਜਵੇ। ਇੱਕ ਰਸ ਨੂੰ ਛੱਡ ਕੇ, ਲੋਭ ਦੇ ਰਸ ਨੂੰ ਛੱਡ ਕੇ, ਹੋਰ ਕੋਈ ਰਸ ਉਹਦੇ ਦੀ ਇੱਛਾ ਹੀ ਨਾ ਉਹਦੇ ਅੰਦਰ ਹੋਵੇ, ਬੰਸ਼ ਇੱਛਾ ਹੀ ਨਾ ਹੋਵੇ ਉਹਦੇ ਅੰਦਰ।
ਪਰਮ ਤੱਤ ਕੋ ਧਿਆਨ ਲਗਾਵੇ,
ਪਰਮ ਤੱਤ ਦਾ ਇਹੀ ਧਿਆਨ, ਇਹੀ ਪਰਮ ਤੱਤ ਦਾ ਧਿਆਨ।
ਤਬ ਹੀ ਨਾਥ ਨਿਰੰਜਣ ਪਾਵੇ,
ਫਿਰ ਨਾਥ ਨਿਰੰਜਣ ਪਾਇਆ ਜਾਊਗਾ। ਬਿਲਕੁਲ ਕਲੀਅਰ ਕੱਟ ਗੱਲ ਜਿਹੜੀ ਆਈ ਹੋਈ ਆ ਗੁਰਮਤ ਦੀ, ਆ ਰਿਜ਼ਲਟ ਸਾਰ ਪਿਆ ਕੱਢਿਆ ਹੋਇਆ। ਇਹ ਦੱਸਾਂ ਪਾਤਸ਼ਾਹ ਆਪਣੇ ਕੋਲੋਂ ਇੰਨੀ ਗੱਲ ਕਹੀ ਆ ਉਹਨਾਂ ਨੇ, ਇੰਨੀਆਂ ਲਾਈਨਾਂ ਆਪਣੇ ਕੋਲੋਂ ਲਿਖੀਆਂ ਹੋਈਆਂ। ਗੁਰਮਤਿ ਵਿਧੀ, ਉਹ ਗੁਰਮਤਿ ਵਿਧੀ ਹੋਈ ਦੱਤ ਦੀ ਵਿਧੀ ਹੈ, ਗੁਰਮਤ ਵਾਲੀ ਵਿਧੀ ਉਹ ਦੱਤ ਦੀ ਵਿਧੀ ਹੈ। ਹਾਂ, ਸਾਰੀ ਦੁਨੀਆਂ 'ਚ ਗੁਰਮਤ ਹੋਊਗੀ। ਦੱਤ ਇੱਕ ਪਹਿਲਾ ਆਦਮੀ ਹੈ ਜਿਹਨੇ ਸਾਰੀ ਸ੍ਰਿਸ਼ਟੀ 'ਚ ਗੁਰਮਤ ਦਾ ਗੁਰਮਤਿ ਕਰਨ ਲਾ ਤੇ। ਇਹ ਹੈ ਖਾਲਸਾ, ਖਾਲਸਾ ਰਾਜ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਗੁਰਮਤ ਦੀ ਵਿਧੀ,
ਐਸੀ ਭੂਮ ਨਾ ਦੇਖੀਏ ਤਾਂ ਕੋਈ,
ਐਸੀ ਜਗ੍ਹਾ ਹੀ ਨਹੀਂ ਕੋਈ ਜਿੱਥੇ ਇਹ ਯੋਗ ਨਹੀਂ ਚੱਲ ਰਿਹਾ ਗਿਆਨ ਯੋਗ ਉਸ ਟਾਈਮ ਇਹ ਖਾਲਿਸਤਾਨ ਹੈ ਹੋਰ ਕੀ ਹੈ ਹੋਰ ਕੀ ਹੈ ਕਰਕੇ ਦਿਖਾਓ ਤੁਸੀਂ ਇਹੋ ਜਿਹਾ ਔਰ ਤੁਸੀਂ ਤਾਂ ਆਪ ਹੀ ਨਹੀਂ ਮੰਨਣਾ ਗੁਰਮਤ ਨੂੰ ਖਾਲਿਸਤਾਨ ਦੀਆਂ ਗੱਲਾਂ ਕਰਦੇ ਇਹੋ ਜਿਹਾ ਕੋਈ ਆਦਮੀ ਉਹ ਤਾਂ ਬਣ ਆਪੇ ਬਣ ਜੂਗਾ ਲੜਨ 'ਤੇ ਲੜੇ 'ਤੇ ਨਹੀਂ ਕੋਈ ਧਰਮ ਫੈਲਦੇ ਹੁੰਦੇ ਲੜੇ 'ਤੇ ਕੋਈ ਧਰਮ ਫੈਲਦੇ ਨੇ ਜ਼ਬਰਦਸਤੀ ਦਾ ਕੰਮ ਧਰਮ ਆਪੇ ਮੰਨੇ ਆਦਮੀ ਆਪਾਂ ਨੇ ਤਾਂ ਕਿਹਾ ਸੀ ਸਿੱਖ ਨੂੰ ਕੇਸਾਂ ਦੀ ਕੋਈ ਪਾਬੰਦੀ ਨਹੀਂ ਉਹ ਜਿਹੜੇ ਮੁੰਡੇ ਹੁਣ ਕਹਿੰਦੇ ਅਸੀਂ ਕੇਸ ਰੱਖਣੇ ਨੇ ਅਸੀਂ ਉਹਨਾਂ ਨੂੰ ਕਿਹਾ ਰੱਖੋ ਇਹ ਕਹਿੰਦੇ ਰਹੇ ਨੇ ਰੱਖੋ ਲੋਕ ਮਨਾਉਂਦੇ ਰਹੇ ਨੇ ਅਸੀਂ ਕਹਿੰਦੇ ਰੱਖੋ ਨਾ ਰੱਖੋ ਗੱਲ ਸੁਣੋ ਉਹ ਪਹਿਲਾਂ ਕੇਸ ਰੱਖਦੇ ਨਾ ਗੱਲ ਬਾਅਦ ਸੁਣਦੇ ਨੇ ਆਪ ਰੱਖੇ ਜਿਹੜਾ ਉਹ ਰੱਖੂਗਾ ਵੀ ਉਹਦਾ ਫਿਰ ਚਾਹੇ ਸਿਰ ਵੀ ਨਾਲ ਚਲਾ ਜਾਵੇ ਉਹ ਰੱਖੂਗਾ ਹੀ ਉਹ ਜਿਹੜੇ ਪੈਸੇ ਦੇ ਕੇ ਰਖਾਉਂਦੇ ਨੇ ਉਹ ਵੱਧ ਪੈਸੇ ਦੇ ਕੇ ਕੱਟ ਵੀ ਦੇਣ ਲੈ ਕੇ ਕੱਟ ਵੀ ਦੇਣਗੇ ਉਹ ਤਾਂ ਉਹ ਤੋਂ ਜ਼ਿਆਦਾ ਪੈਸੇ ਕੋਈ ਦੇ ਤੇ ਉਹ ਕੱਟ ਦੇਣਗੇ ਨੌਕਰ ਰੱਖੀਦਾ ਕੋਈ 20,000 ਰੁਪਇਆ ਤਨਖਾਹ ਦਿੰਦਾ ਜਿੱਥੋਂ 25 ਮਿਲ ਗਿਆ ਉਹ ਛੱਡ ਕੇ ਦੂਏ ਪੈਸੇ ਚਲੇ ਜਾਂਦਾ ਇਹ ਸੰਸਾਰ ਦੀ ਗੱਲ ਹੈ ਜਿੱਥੇ ਤੱਕ ਪੈਸਿਆਂ ਦੀ ਗੱਲ ਹੈ ਉਹ ਤਾਂ ਦੂਆ ਜ਼ਿਆਦਾ ਦੇ ਦੂਗਾ ਦੂਏ ਪੈਸੇ ਚਲੇ ਜਾਓ ਤੀਜਾ ਗੁਰੂ ਮੱਕੜੀ ਬਣਾ ਲਈ ਤੀਜਾ ਗੁਰੂ ਮੱਕੜੀ ਨੂੰ ਬਣਾ ਕੇ
ਅੱਗੇ ਚਲਾ ਦੱਤ ਅਭਿਮਾਨੀ
ਅੱਗੇ ਚਲਾ ਦੱਤ ਅਭਿਮਾਨੀ ਅਜੋ ਅਭਿਮਾਨੀ ਹੈ ਕਿ ਗੁਰੂ ਅਜੇ ਹੋਰ ਬਣਾਉਣੇ ਨੇ ਨਾ ਗੁਰੂ ਅਜੇ ਹੋਰ ਬਣਾਉਣੇ ਨਾ ਦੱਤ ਨੇ ਅਜੋ ਗੁਰੂ ਜੇ ਭਵਾਨੀ ਨਾ ਹੋਵੇ ਫਿਰ ਗੁਰੂ ਦੀ ਕੀ ਲੋੜ ਹੈ ਦੇਖੋ ਫਿਰ ਅਭਿਮਾਨੀ ਲੱਗੇ ਇੱਥੇ ਤੱਕ ਜੋ ਹੰਕਾਰ ਹੈਗਾ ਸੰਤੋਖੀ ਵੀ ਅਭਿਮਾਨੀ ਹੋ ਸਕਦਾ ਸਤ ਸੰਤੋਖ ਦੀ ਨਾਲ ਲੱਗਿਆ ਅਜੋ ਅਜੋ ਉਹਨੂੰ ਉਹ ਦੇਖੋ ਜਨਮ ਕਿਉਂ ਹੋਇਆ ਅਜੋ ਪਿਛਲਾ ਹੀ ਗਿਆਨ ਹੈ ਉਹਦੇ ਕੋਲ
ਅਭਿਮਾਨ ਕਰਕੇ ਹੋਇਆ ਸੀ
ਜਨਮ ਪਿਛਲਾ ਗਿਆਨ ਹੈ ਅਜੋ ਅਜੋ ਤਾਂ ਇੱਕ ਇੱਕ ਕਰਕੇ ਗੁਣ ਲੈ ਰਿਹਾ ਡਿਵੈਲਪ ਹੋ ਰਿਹਾ ਦੱਤ ਵੀ ਇਹਦੇ ਵਾਸਤੇ ਬੋਬੂ ਸਾਹਿਬ ਵਾਸਤੇ ਮੂਸੇ ਵਾਸਤੇ ਬਣਾਈ ਹੋਈ ਹੈ ਇਹਨਾਂ ਨੇ ਮੂਸਾ ਜਿਹੜਾ ਸੀ ਮੇਰਾ ਖਿਆਲ ਇਜ਼ਰਾਈਲ ਵਾਲਿਆਂ ਦਾ ਸੀ ਸ਼ਾਇਦ ਉਹ ਚਲਿਆ ਗਿਆ ਉਹਨੂੰ ਕਿਹਾ ਸੀ ਵੀ ਤੂੰ ਚਲਿਆ ਜਾਈਂ ਬਾਈ ਉਹ ਸੱਚਖੰਡ ਉੱਥੇ ਚਲਿਆ ਜਾਈਂ ਜਾ ਕੇ ਜਾਏਗਾ ਤੂੰ ਗੇਟ ਬੰਦ ਹੋਊ ਜਾ ਕੇ ਕਹਿ ਦੀ ਨੌਕਿੰਗ ਕਰਦੀ ਥੋੜ੍ਹਾ ਉੱਧਰੋਂ ਤੈਨੂੰ ਆਵਾਜ਼ ਆਊਗੀ ਦਰਵਾਜ਼ਾ ਖੋ ਬਈ ਕੌਣ ਹੈ ਸਮਝੇ ਉਹਨਾਂ ਨੇ ਕਿਹਾ ਵੀ ਕੌਣ ਬਾਹਰ ਜਾ ਦਰਵਾਜ਼ਾ ਖੜਖੜਾਇਆ ਕਹਿੰਦਾ ਮੈਂ ਮੂਸਾ ਕਹਿੰਦੇ ਬਾਹਰ ਰਹਿ ਦਰਵਾਜ਼ਾ ਨਹੀਂ ਖੁੱਲ੍ਹਦਾ ਉੱਥੇ ਹੁਣ ਨਾ ਪਿੱਛੇ ਜਾਣ ਜੋਗਾ ਨਾ ਗਾਂਹ ਜਾਣ ਜੋਗਾ ਗਾਂਹ ਤਾਂ ਅੰਦਰ ਨਹੀਂ ਵੜ ਦਿੰਦੇ ਪਿੱਛੇ ਵਾਲੇ ਛੱਡ ਕੇ ਚਲੇ ਗਏ ਫਿਰ ਦੇਖਦਾ ਵੀ ਫਿਰ ਉੱਥੇ ਯਾਦ ਆਇਆ ਵੀ ਤੂੰ ਮੈਂ ਰਹਿ ਗਿਆ ਵੀ ਇਹ ਗੱਲ ਕੀ ਹੈ ਫਿਰ ਆਇਆ ਕੋਈ ਬਜ਼ੁਰਗ ਉਹਨੇ ਦੱਸਿਆ ਕਿਵੇਂ ਬੈਠਾ ਕਹਿੰਦਾ ਬਈ ਕਾਹਦਾ ਬੈਠਾ ਇੱਥੇ ਛੱਡ ਕੇ ਗਏ ਨੇ ਉੱਥੇ ਖੁਦਾ ਨੇ ਕਿਹਾ ਸੀ ਤੈਨੂੰ ਅੰਦਰ ਐਂਟਰੀ ਹੋ ਜੂ ਦਰਸ਼ਨ ਵੀ ਹੋ ਗਏ ਸਭ ਕੁਛ ਹੋ ਗਿਆ ਇੱਥੇ ਹੁਣ ਮੈਂ ਗੇਟ ਨਹੀਂ ਖੋਲ੍ਹਦੇ ਕਹਿੰਦੇ ਕੋਈ ਆਵਾਜ਼ ਆਉਂਦੀ ਹੈ ਕਹਿੰਦੇ ਹਾਂ ਆਵਾਜ਼ ਤਾਂ ਆਉਂਦੀ ਹੈ ਕਹਿੰਦੇ ਤੈਂ ਕੀ ਕਿਹਾ ਸੀ ਵੀ ਅੰਦਰੋਂ ਬੋਲਦਾ ਕੋਈ ਕਹਿੰਦੇ ਬੋਲਦੇ ਤਾਂ ਹੈਗੇ ਕਹਿੰਦੇ ਕੀ ਕਹਿੰਦਾ ਕਹਿੰਦੇ ਹੱਟ ਪਰੇ ਪਿੱਛੇ ਚੱਲ ਫਿਰ ਹੀ ਗੇਟ ਖੁੱਲ੍ਹਦਾ ਤੇਰੇ ਵਾਸਤੇ ਕਹਿੰਦੇ ਤੈਂ ਕੀ ਕਿਹਾ ਸੀ ਕਹਿੰਦਾ ਮੈਂ ਕਿਹਾ ਸੀ ਉਹਨਾਂ ਨੇ ਕਿਹਾ ਵੀ ਕੌਣ ਕਹਿੰਦਾ ਮੈਂ ਕਿਹਾ ਮੈਂ ਮੂਸਾ ਕਹਿੰਦਾ ਇਹੀ ਬਸ ਗਲਤ ਹੈ ਇਹ ਐਂ ਨਹੀਂ ਕਹੀਦਾ ਹੁੰਦਾ ਕਹਿੰਦਾ ਜੀ ਕੀ ਕਹਿੰਦਾ ਕਹਿੰਦਾ ਜਾ ਹੁਣ ਤੂੰ ਖੜਕਾਏਗਾ ਇਹ ਕਹੀਂ ਅੱਜ ਅੱਜ ਗਰੀਬ ਮੂਸਾ ਅੱਜ ਅੱਜ ਤਾਂ ਬੇਸਹਾਰਾ ਗਰੀਬ ਮੂਸਾ ਮੈਂ ਨਾ ਕਹੀ ਕਹਿੰਦੇ ਇਹ ਤਾਂ ਸੌਖਾ ਹੀ ਹੈ ਫਿਰ ਤਾਂ ਕੋਈ ਗੱਲ ਨਹੀਂ ਉਹਦੇ ਤਾਂ ਹੁਣ ਕਿਸੇ ਨੇ ਦੱਸਿਆ ਨਹੀਂ ਸੀ ਨਾ ਹਾਂ ਬੋਲ ਕਹਿਵੇ ਮਾਹੇ ਵਿਵੇਕ ਗੱਲ ਦੇ ਬੋਲਣ 'ਚ ਵਿਵੇਕ ਜਦ ਉਹ ਫਿਰ ਨੌਕਰੀ ਕੀਤਾ ਫਿਰ ਕੌਣ ਕਹਿੰਦਾ ਜੀ ਆਜ ਗਰੀਬ ਮੂਸਾ ਕਹਿੰਦਾ ਪਹਿਲਾਂ ਹੀ ਫੁੱਟ ਪੈਂਦਾ ਪਹਿਲਾਂ ਹੀ ਆ ਗੱਲ ਫੁੱਟ ਪੈਂਦਾ ਇੰਨਾ ਕੇ ਫਰਕ ਹੈ। ਫਰਕ ਜ਼ਿਆਦਾ ਨਹੀਂ ਹੈ, ਫਰਕ ਬੋਲਣ ਦਾ। ਉਹ ਬੋਲੀ ਨਹੀਂ ਆਉਂਦੀ ਉਹਨੂੰ, ਜੇ ਬੋਲੀ ਆਉਂਦੀ ਹੁੰਦੀ ਉਪਦੇਸ਼ ਕਰਦਾ ਲੋਕਾਂ ਨੂੰ।
ਤੀਸਰ ਗੁਰੂ
ਅਰੇ ਗੁੱਗਾ ਹੀ ਆ, ਗੁੜ ਤਾਂ ਖਾ ਲਿਆ ਗੁੱਗੇ ਨੇ, ਪੁੱਛੇ ਤਾਂ ਕਿਆ ਕਹੀਏ। ਹਾਂ ਜਿਹੜੇ ਕੰਮ ਵਾਸਤੇ ਭੇਜਿਆ ਉਹਨੂੰ ਸਾਰੇ ਚਲਾਉਣ ਵਾਸਤੇ, ਉਹ ਚਲਾ ਵੀ ਰਿਹਾ। ਬਿਨਾਂ ਬੋਲੇ ਹੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ। ਇਹ ਦਰਗਾਹ ਦੇ ਵਿੱਚੋਂ ਇਹੋ ਜਿਹੇ ਟਾਈਮ ਟਾਈਮ 'ਤੇ ਰੱਖੇ ਹੋਏ ਹੁੰਦੇ ਨੇ, ਜਿਵੇਂ ਸਤਰੰਜ ਖੇਡਦੇ ਨਾ, ਆਪਣਾ ਰੱਖਿਆ ਹੁੰਦਾ ਫਿਰ ਕੱਢੀਦਾ, ਫਿਰ ਵਜ਼ੀਰ ਜਾਂ ਹੋਰ ਰੱਖਿਆ ਹੁੰਦਾ ਨਾ। ਇਵੇਂ ਜਦੋਂ ਪਾਕਿਸਤਾਨ ਨੇ ਟੈਂਕਾਂ ਲਿਆਂਦੀਆਂ, ਪੈਟਰਨ ਟੈਂਕਾਂ, ਇਹਨਾਂ ਦਾ ਗੋਲੇ ਰੱਖੇ ਤਾਂ ਪਹਿਲਾਂ ਤਾਂ ਪਤਾ ਨਹੀਂ ਸੀ, ਜਾਂ ਟੈਂਕਾਂ ਆ ਗਈਆਂ ਇਹਨਾਂ ਨੇ ਗੋਲੇ ਮਾਰੇ, ਟੈਂਕਾਂ ਖੜਾ ਕੇ ਰੱਖਦੀਆਂ। ਇਸ ਕਰਕੇ ਆਪਣੇ ਆਪਣੇ ਹਥਿਆਰ ਲੁਕੋ ਕੇ ਰੱਖੇ ਹੁੰਦੇ। ਸੱਚ ਹੈ ਝੂਠ ਦੀ ਲੜਾਈ ਹੈ, ਪਰਮੇਸ਼ਰ ਜਾਂ ਚਾਹੁੰਦਾ ਸੱਚ ਦਾ ਪੱਲਾ ਕਰਨਾ ਐਂ ਵੀ ਕਰ ਦਿੰਦਾ, ਜੇ ਚਾਹੁੰਦਾ ਤਾਂ ਐਂ ਵੀ ਕਰ ਦਿੰਦਾ, ਸਾਰੇ ਇੱਕਦਮ ਪਲਟ ਦਿੰਦਾ, ਸਾਰੇ ਹੱਥ ਖੜੇ ਕਰ ਦਿੰਦੇ ਨੇ। ਇਹੀ ਤਾਂ ਸੱਪਾ ਜਾਣ ਕੇ ਆਪ ਲੜੂ ਨਾ ਫੌਜ ਲੜਾਊ। ਅਸੀਂ ਖਾਲਸਾ ਇੱਥੇ ਖਾਲਿਸਤਾਨ ਬਣਾਉਣ ਦੇ ਉੱਤੇ ਫੌਜ ਲੜਾਉਣ ਦੀ ਲੋੜ ਨਹੀਂ ਹੈ। ਰਾਜ ਤਾਂ ਪਰਮੇਸ਼ਰ ਦਾ ਕਰਨਾ, ਅਸੀਂ ਆਪਣਾ ਕਰਨਾ। ਜਿਹਨਾਂ ਨੇ ਆਪਣਾ ਕਰਨਾ ਉਹ ਕਹਿੰਦੇ ਨੇ ਇਹਨਾਂ ਨੇ ਆਪਣਾ ਰਾਜ ਕਰਨਾ, ਖਾਲਿਸਤਾਨ ਨਹੀਂ ਕਰਨਾ ਹੈ। ਨਹੀਂ ਤਾਂ ਬਾਦਲ ਦਾ ਖਾਲਿਸਤਾਨ ਹੈ, ਬਾਦਲ ਦਾ ਰਾਜ, ਉਹ ਵੀ ਤਾਂ ਸਿੱਖੇ ਜੇ ਜੇ ਇਹ ਨੇ, ਇਹਨਾਂ ਨੂੰ ਤਾਂ ਚੰਗਾ। ਇਹ ਅਮਰਿੰਦਰ ਰਾਜ ਉਹ ਵੀ ਸਿੱਖੇ, ਕੋਈ ਹੋਰ ਰਾਜ ਉਹ ਵੀ ਸਿੱਖੇ, ਸਿੱਖ ਤਾਂ ਸਾਰੇ ਹੀ ਨੇ। ਹੱਕ ਇਨਸਾਫ਼ ਦਾ ਰਾਜ ਹੋਵੇ, ਜਿਹਨੂੰ ਲੋਕ ਮੰਨਣ, ਠੀਕ ਰਾਜ ਹੈ, ਵਧੀਆ।
ਤੀਸਰ ਗੁਰੂ ਮਕਰ ਕਾ ਠਾਨੀ,
ਤੀਜਾ ਗੁਰੂ ਮਕਰ ਕਾ ਨੂੰ ਬਣਾ ਕੇ ਦੱਤ ਅਭਿਮਾਨੀ ਹੈ ਜੋ, ਕਿਉਂ ਉਹਦੇ ਅੱਗੇ ਅਜੋ ਹੋਰ ਕੋਈ ਮਿਲਿਆ ਨਹੀਂ ਅਜੋ। ਜਿੰਨਾ ਚਿਰ ਕੋਈ ਮਿਲਦਾ ਨਹੀਂ ਉਹਨਾਂ ਚਿਰ ਹੰਕਾਰ ਨਹੀਂ ਜਾ ਸਕਦਾ। ਕੋਈ ਮੂਹਰੇ ਤਾਂ ਮਿਲੂਗਾ, ਕੋਈ ਐਸਾ ਕ੍ਰਿਸ਼ਮਾ ਦੇਖੂਗਾ, ਕੁਦਰਤ ਦਾ ਕ੍ਰਿਸ਼ਮਾ ਦੇਖੂਗਾ, ਕੋਈ ਗੱਲ ਹੋਊ ਫਿਰ ਹੰਕਾਰ ਜਾਊਗਾ। ਉਹਦਾ ਭਾਵ ਹਿਰਦੇ 'ਚ ਲੈ ਲਿਆ, ਮੱਕੜੀ ਦਾ ਇੱਕ ਭਾਵ ਲੈ ਲਿਆ ਉਹਦਾ, ਕਿ ਪ੍ਰੇਮ ਚਾਹੀਦਾ। ਇਹਦਾ ਮਤਲਬ ਪ੍ਰੇਮ ਦੀ ਜੋ ਕਮੀ ਸੀ ਉਹਦੇ ਵਿੱਚ, ਕਮੀ ਸੀ ਨਾ ਪ੍ਰੇਮ ਦੀ, ਅਜੇ ਤਾਂ ਪ੍ਰੇਮ ਦੀ ਕਮੀ ਹੈ। ਜਿਹਨ ਪ੍ਰੇਮ ਕਿਉਂ ਤੇ ਨਹੀਂ ਪ੍ਰਭ ਪਾਇਓ, ਅਡੋਲ ਜ਼ਰੂਰ ਹੈ ਉਹ, ਅਗਿਆਨਤਾ 'ਚ ਅਡੋਲ ਹੈ, ਗਿਆਨ 'ਚ ਅਡੋਲ ਨਹੀਂ ਹੈ। ਜਿਹੜੇ ਮਨ ਨੂੰ ਰੋਕਦੇ ਨੇ, ਮਨ 'ਤੇ ਕਾਬੂ ਕਰਦੇ ਨੇ ਨਾ, ਸਮਾਧੀ ਵਾਲੇ, ਉਹ ਸਮਾਧੀ ਨਾਲ ਮਨ ਅਡੋਲ ਹੋਇਆ ਹੋਇਆ, ਉਹਦਾ ਗਿਆਨ ਨਾਲ ਅਡੋਲ ਹੁਣ ਹੋਊਗਾ। ਗਿਆਨ ਵਾਲੇ ਪਾਸ ਉਹਨੂੰ ਤਾਂ ਹੀ ਗਿਆ ਨਾ, ਸਤ ਕਹੂੰ ਗੁਰਮਿਲ ਮੁਕਤ ਨਾ ਹੋਏ। ਬਿਨਾਂ ਗਿਆਨ 'ਤੇ ਅਵਸਥਾ ਪ੍ਰਾਪਤ ਕੀਤੀ ਹੈ ਦੱਤ ਨੇ ਪਿਛਲੇ ਜਨਮ 'ਚ, ਪਿਛਲੇ ਜਨਮ ਜਿਹੜੀ ਇਹ ਅਵਸਥਾ ਹੈ ਇਹ ਬਿਨਾਂ ਗਿਆਨ 'ਤੇ ਹੈ, ਸਮਾਧੀ ਵਾਲੀ, ਤਾਂ ਹੁਣ ਧੱਕੇ ਖਾਣੇ ਪੈਂਦੇ, ਤਾਂ ਧੱਕੇ ਖਾਣੇ ਪੈਂਦੇ।
ਤਾਂ ਕਰ ਭਾਵ ਹਿਰਦੇ ਮਹਿਲੀਨਾ, ਹਰ ਖਵੰਤ ਤਬ ਚਲਾ ਪਰਵੀਨਾ,
ਉਹਦਾ ਭਾਵ ਹਿਰਦੇ 'ਚ ਲੈ ਕੇ
ਹਰ ਖਵੰਤ
ਖੁਸ਼ੀ ਨਾਲ ਦੱਤ ਪ੍ਰਵੀਨ ਅੱਗੇ ਤੁਰ ਪਿਆ, ਸਮਝਦਾਰ ਜਾਣੀ ਅੱਗੇ ਚੱਲ ਪਿਆ।